ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਰੂ ਮਹੱਲਾ ਪਹਿਲਾ ਸ਼ਬਦ ਮਰੈ ਤਾਂ ਮਾਰ ਮਰ ਭਾਗੋ ਕਿਸ ਪਹਿ ਜਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗਤ ਜੀਓ ਆਪ ਸਰਬੱਤ ਸੰਗਤਾਂ ਨੇੜੇ ਅਥਵਾ ਦੂਰ ਤੋਂ ਚੱਲ ਕਰਕੇ ਗ੍ਰੀ ਨਿਵਾਸ ਸਤਿਗੁਰੂ ਦੀ ਪਾਵਨ ਹਜ਼ੂਰੀ ਚ ਪਹੁੰਚੇ ਹੋ ਗੁਰੂ ਨਾਨਕ ਦੇ ਦਰਬਾਰ ਵਿਚ ਜਿੱਥੇ ਲੜੀਵਾਰ ਕਥਾ ਦਾ ਆਨੰਦ ਸਤਿਗੁਰਾਂ ਨੇ ਆਪਾਂ ਸਾਰਿਆਂ ਨੂੰ ਬਖਸ਼ਿਆ ਹੋਇਆ ਹੈ ਉਹਦਾ ਲਾਹਾ ਪ੍ਰਾਪਤ ਕਰਨ ਵਾਸਤੇ ਔਰ ਮੁੱਕਦੀ ਹੋਈ ਜ਼ਿੰਦਗੀ ਦੇ ਸਵਾਸ ਲੇਖੇ ਵਿੱਚ ਲਾਉਣ ਵਾਸਤੇ ਦਸੋ ਪਾਤਸ਼ਾਹੀਆਂ ਕੀ ਆਤਮਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚਰਨ ਸ਼ਰਨ ਆਪਾਂ ਸਾਰਿਆਂ ਨੇ ਲਈ ਹੈ ਸੋ ਆਓ ਮਨ ਬਿਰਤੀਆਂ ਇਕਾਗਰ ਕਰੋ ਮਾਰੂ ਰਾਗ ਦੇ ਅੰਦਰ ਸਤਿਗੁਰਾਂ ਦੀ ਪਾਵਨ ਅੰਮ੍ਰਿਤਮਈ ਬਚਨਾਂ ਦੀ ਕਥਾ ਵਿਚਾਰ ਚੱਲ ਰਹੀ ਹੈ ਸਰਵਣ ਕਰੋ ਜੀ
ਮਾਰੂ ਮਹੱਲਾ ਪਹਿਲਾ
ਮਾਰੂ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪਾਵਨ ਅੰਮ੍ਰਿਤ ਬਚਨ ਹੈ ਜੀ
ਸ਼ਬਦ ਮਰੈ ਤਾਂ ਮਾਰ ਮਾਰ
ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਹੈ ਕਿ ਜਦੋਂ ਜੀਵ ਗੁਰਾਂ ਦੇ ਸ਼ਬਦ ਦਾ ਭਾਵ ਹੈ ਉਪਦੇਸ਼ ਜਦੋਂ ਜੀਵ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਜੀਵਿਤ ਭਾਵ ਵੱਲੋਂ ਮਰੇ ਮਰ ਜਾਂਦਾ ਹੈ ਤੇ ਭਾਵ ਕੀ ਹੈ ਵਿੱਚੋਂ ਹੰਗਤਾ ਮੇਟ ਦਿੰਦਾ ਹੈ ਤਾਂ ਉਸ ਵੇਲੇ ਇੱਥੇ ਤਦੋਂ ਮਰ ਮੌਤ ਦੇ ਭੈ ਨੂੰ ਵੀ ਮਾਰ ਲੈਂਦਾ ਹੈ ਸ਼ਬਦ ਮਰੇ ਤਾਂ ਮਾਰ ਮਰ ਕਾਲ ਦਾ ਭੈ ਜਿਹੜਾ ਹੈ ਪ੍ਰਭ ਕੇ ਸਿਮਰਨ ਕਾਲ ਪਰ ਹਰ ਹੈ ਉਹ ਵੀ ਨਿਮਿਰਤ ਹੋ ਜਾਂਦਾ ਹੈ ਜਾਂ ਮਾਰ ਕਾਮ ਨੂੰ ਵੀ ਮਾਰ ਲੈਂਦਾ ਹੈ ਗੁਰਾਂ ਦੀ ਸ਼ਰਨ ਤੋਂ ਬਗੈਰ ਫਿਰ ਇਹ ਜੀਵ ਨੂੰ ਹੋਰ ਕੋਈ ਟਿਕਾਣਾ ਵੀ ਨਹੀਂ ਹੈ ਸ਼ਬਦ ਮਰੋ ਫਿਰ ਜੀਵ ਹੋ ਸਦਹੀ ਤਾਂ ਫਿਰ ਮਰਨ ਨਾ ਹੋਈ ਅੱਗੇ ਦੱਸਦੇ ਹਨ
ਭਾਗੋ ਕਿਸ ਪਹਿ ਜਾਓ
ਤੇ ਗੁਰੂ ਦੀ ਸ਼ਰਨ ਤੋਂ ਬਗੈਰ ਭਾਗੋ ਨਾਮ ਹੈ ਭੱਜ ਜਾਣ ਦਾ ਭੱਜ ਕੇ ਜਾਓਗੇ ਕਿੱਥੇ ਟਿਕਾਣਾ ਹੀ ਨਹੀਂ ਹੈ ਕੋਈ ਕਿਹਦੇ ਕੋਲ ਜਾਓਗੇ ਗੁਰ ਉਪਦੇਸ਼ ਤੋਂ ਬਗੈਰ ਮੌਤ ਤੋਂ ਦੌੜ ਕੇ ਕਿਹਦੇ ਕੋਲ ਜਾ ਸਕਦਾ ਜੀਵ ਕਿਸੇ ਕੋਲ ਵੀ ਨਹੀਂ ਜਾ ਸਕਦਾ ਅਮਰ ਜੀਵਨ ਸਤਿਗੁਰਾਂ ਨੇ ਦੇਣਾ ਹੈ ਇਹ ਭਾਵ ਦੱਸਿਆ ਹੈ
ਜਿਸ ਕੈ ਡਰ ਭੈ ਭਾਗੀ ਹੈ
ਜਿਸ ਪਰਮੇਸ਼ੁਰ ਦੇ ਡਰ ਕਰਕੇ ਭੈ ਜਿਹੜਾ ਡਰ ਹੈ ਜਮਾਂ ਦਾ ਭੈ ਡਰ ਦੇਣ ਵਾਲੇ ਕੌਣ ਜਮਦੂਤ ਭਾਗੀ ਹੈ ਭੱਜ ਜਾਂਦੇ ਨੇ ਤੇ ਐਸਾ ਜੋ ਹੈ ਤੇ ਉਹ ਪਰਮੇਸ਼ੁਰ ਵਾਹਿਗੁਰੂ
ਅੰਮ੍ਰਿਤ ਤਾਕੋ ਨਾਉ
ਉਹ ਦਾਤੇ ਦਾ ਨਾਮ ਹੀ ਅੰਮ੍ਰਿਤ ਹੈ ਅੰਮ੍ਰਿਤ ਦਾ ਮਤਲਬ ਹੁੰਦਾ ਮ੍ਰਿਤੂ ਤੋਂ ਰਹਿਤ ਸ਼ਕਤੀ ਅਮਰ ਸ਼ਕਤੀ ਜਿਹਦੇ ਤੇ ਕਾਲ ਨਹੀਂ ਹੈ ਕਹਿੰਦੇ ਉਹਦਾ ਨਾਮ ਅੰਮ੍ਰਿਤ ਹੈ ਜਿੱਥੇ ਹੋਰ ਅਨੰਤ ਨਾਮ ਨੂੰ ਪਰਮਾਤਮਾ ਦਾ ਨਾਮ ਅੰਮ੍ਰਿਤ ਵੀ ਹੈ ਅੰਮ੍ਰਿਤਾ ਅੰਮ੍ਰਿਤ ਹੈ ਜਾਪ ਸਾਹਿਬ ਦੇ ਵਿੱਚ ਵੀ ਹਨ ਹਰ ਅੰਮ੍ਰਿਤ ਸਾਜਨ ਹੋ ਰਿਹਾ ਪਰਮੇਸ਼ੁਰ ਵਾਹਿਗੁਰੂ ਅੰਮ੍ਰਿਤ ਹੈ ਜਾਂ ਉਹਦਾ ਨਾਮ ਅੰਮ੍ਰਿਤ ਰੂਪ ਹੈ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ ਅੰਮ੍ਰਿਤਾ ਕੋ ਨਾਮ ਹੇ ਜੀਵ ਜਿਸ ਪਰਮੇਸ਼ੁਰ ਦੇ ਡਰ ਤੋਂ ਤੂੰ ਭੈ ਕਰਕੇ ਭੱਜਦਾ ਹੈ ਮਤਲਬ ਪਰਮਾਤਮਾ ਦੇ ਡਰ ਨੂੰ ਨਹੀਂ ਧਾਰਨ ਕਰਦਾ ਜਾਂ ਤੂੰ ਉਸ ਪਰਮੇਸ਼ੁਰ ਦਾ ਨਾਮ ਅੰਮ੍ਰਿਤ ਜਪਣਾ ਕਰੇਗਾ ਨਾ ਤਾਂ ਤੇਰੇ ਸਾਰੇ ਡਰ ਦੂਰ ਹੋ ਜਾਣਗੇ ਇਸ ਕਰਕੇ ਅੱਗੇ ਦੱਸਦੇ ਹਨ ਜੀ
ਮਾਰਹਿ ਰਾਖਹਿ ਏਕ ਤੂੰ
ਇਹ ਮੇਰੇ ਪਰਮੇਸ਼ੁਰ ਇੱਕ ਤੂੰ ਹੀ ਜੀਵਾਂ ਨੂੰ ਮਾਰੇ ਮਾਰਦਾ ਹੈ ਅਤੇ ਰੱਖਿਆ ਵੀ ਤੂੰ ਹੀ ਕਰਦਾ ਹੈ ਮਾਰਨ ਰੱਖਣ ਵਾਲਾ ਹੋਰ ਕੋਈ ਨਹੀਂ ਹੈ ਤੇ ਇਸ ਕਰਕੇ ਐਸਾ ਤੂੰ ਹੈ
ਬੀਜੋ ਨਾਹੀ ਥਾਉ
ਬੀਜੋ ਨਾਵੇਂ ਦੂਸਰੇ ਦਾ ਦੂਸਰਾ ਹੋਰ ਕੋਈ ਵੀ ਸੁੱਖਾਂ ਦਾ ਥਾਂ ਟਿਕਾਣਾ ਨਹੀਂ ਹੈ ਥਾਂ ਨਾਮ ਥਾਂ ਦਾ ਟਿਕਾਣੇ ਦਾ ਹੈ ਆਪ ਜੀ ਤੋਂ ਬਗੈਰ ਕੋਈ ਦੂਸਰਾ ਥਾਂ ਹੀ ਨਹੀਂ ਹੈ ਮਾਰਾ ਰੱਖ ਹੈ ਇੱਕੋ ਆਪ ਇੱਕ ਵਾਹਿਗੁਰੂ ਪਰਮੇਸ਼ੁਰ ਦੇ ਹੱਥ ਵਿੱਚ ਹੈ ਹਰ ਬਿਨ ਕੋਈ ਮਾਰ ਜਵਾਲ ਨਹੀਂ ਸਕ ਹੈ ਇਸ ਕਰਕੇ ਦੱਸਦੇ ਹਨ
ਬਾਬਾ ਮੈਂ ਕੁਚੀਰ ਕਾਚੋ ਮਤ ਹੀਰ
ਹੇ ਸਾਰਿਆਂ ਦੇ ਬਾਬਾ ਪਿਤਾ ਰੂਪ ਜਾਂ ਸਾਰਿਆਂ ਦੇ ਬਾਬਾ ਬਜ਼ੁਰਗ ਅੰਤਰਜਾਮੀ ਪਰਮੇਸ਼ਰ ਜਾਂ ਬਾਬਾ ਹੇ ਪਰਮੇਸ਼ਰ, ਮੈਂ ਮਨ ਵਿੱਚ ਵਿਸ਼ਿਆਂ ਦੀ ਵਾਸ਼ਨਾ ਹੋਣ ਕਰਕੇ ਕੁਚੀਲ ਹੁੰਦਾ, ਅਪਵਿੱਤਰ ਜਿਹੜਾ ਹੋਵੇ ਉਹਨੂੰ ਕੁਚੀਲ ਕਹਿੰਦੇ ਆ, ਤੇ ਮੈਂ ਅਪਵਿੱਤਰ ਹਾਂ, ਵਾਸ਼ਨਾ ਜਿਹੜੀ ਹੈ ਐਸੀ ਹੈ ਉਹਦੇ ਕਰਕੇ ਮਾੜੀਆਂ ਵਾਸ਼ਨਾ ਉੱਠਦੀਆਂ, ਮੈਂ ਅੰਦਰੋਂ ਕੁਚੀਲ ਹਾਂ, ਬਾਹਰ ਤੋਂ ਭਾਵੇਂ ਦੇਹ ਧੋਤੀ ਹੋਈ, ਇਸ ਕਰਕੇ ਛਲ ਝੂਠ ਆਦਿ ਉਹਨਾਂ ਕਰਕੇ ਮਹਾਰਾਜ ਸਾਹਿਬ ਜੀ ਐਸੀ ਮੇਰੀ ਬਾਬਾ ਮੈਂ ਕੁਚੀਲ ਅੱਗੇ ਦੱਸ ਦਿਨ ਕਾਚਾ
ਮਤਹੀਨ,
ਕਾਚੋ ਕੱਚੇ ਕੰਮ ਕਰਨ ਵਾਲਾ ਹੋਣ ਕਰਕੇ, ਮਨ ਕਰਕੇ ਅਪਵਿੱਤਰ ਹੈ, ਤਨ ਕਰਕੇ ਕੱਚਾ ਤੇ ਹੀਣ, ਮਤ ਜਿਹੜੀ ਬੁੱਧੀ ਵਾਲਾ, ਹੀਣ ਬੁੱਧੀ ਵਾਲਾ, ਬੁੱਧੀ ਵੀ ਤੁਛ ਮਾਤਰ ਹੈ, ਮੈਂ ਸਰੀਰ ਕਰਕੇ ਅਪਵਿੱਤਰ ਵਿਸ਼ਿਆਂ ਵਿੱਚ ਲੱਗਿਆ ਹੋਇਆ, ਬਾਣੀ ਕਰਕੇ ਕਾਚੋ ਕੱਚੇ ਬਚਨ ਬੋਲਦਾ, ਝੂਠੇ ਬਚਨ ਬੋਲਦਾ, ਝੂਠੇ ਬਚਨ ਬੋਲਣ ਕਰਕੇ ਕੱਚਾ ਹੈ, ਪਰਮਾਰਥ ਦੀ ਪ੍ਰਾਪਤੀ ਵਾਲੀ ਆਤਮ ਵਿਸ਼ੈਣੀ ਮਤ ਨਾ ਹੋਣ ਕਰਕੇ ਮਤਹੀਣ ਹੈ, ਤੇ ਮਤਹੀਣਾ ਨਾ ਪਾਕ, ਇਸ ਪ੍ਰਕਾਰ ਦੀ ਹਾਲਤ ਹੈ, ਮੈਂ ਇੰਦਰੀਆਂ ਕਰਕੇ ਕੁਚੀਲ ਅਪਵਿੱਤਰ ਹਾਂ, ਤੇ ਮਨ ਤੇ ਸਰੀਰ ਕਰਕੇ ਕੱਚੇ ਪਦਾਰਥਾਂ ਵਿੱਚ ਲੱਗਿਆ ਹੋਇਆ, ਇਹ ਵੀ ਅਦਾਰਥ ਬਣਦਾ, ਤੇ ਸਰੂਪ ਦੀ ਪ੍ਰਾਪਤੀ ਵਾਲੀ ਮਤ ਤੋਂ ਹੀਣਾ ਹਾਂ।
ਨਾਮ ਬਿਨਾ ਕੋ ਕਛ ਨਹੀਂ,
ਹੇ ਪਰਮੇਸ਼ੁਰ ਤੇਰੇ ਨਾਮ ਤੋਂ ਬਿਨਾਂ ਬਗੈਰ ਕੋਈ ਵੀ ਕੱਚ ਕੁਝ ਵੀ ਪ੍ਰਾਪਤ ਨਹੀਂ ਕਰ ਸਕਦਾ ਹੈ। ਹੇ ਪਰਮੇਸ਼ੁਰ ਤੇਰਾ ਨਾਮ ਜਪੇ ਤੋਂ ਬਗੈਰ ਕੋਈ ਜੀਵ ਕੱਚ ਕੁਝ ਵੀ ਧਰਮ ਅਰਥ ਕਾਮ ਮੋਖ ਇਹਨਾਂ ਪਦਾਰਥਾਂ ਨੂੰ ਪਾ ਨਹੀਂ ਸਕਦਾ ਹੈ।
ਗੁਰ ਪੂਰੈ ਪੂਰੀ ਮਤ ਕੀਨ,
ਇਹ ਪੂਰੈ ਪੂਰਨ ਬ੍ਰਹਮਨੇਸ਼ਟੀ ਬ੍ਰਹਮ ਸਰੋਤਰੀ ਜੋ ਗੁਰੂ ਸਤਿਗੁਰੂ ਜੀ ਨੇ ਉਹਨਾਂ ਨੇ ਪੂਰਨ ਮਤ ਸਿੱਖਿਆ ਦੇਣਾ ਕੀਨ ਕੀਤੀ ਹੈ, ਇਹ ਪੂਰਨ ਸਿੱਖਿਆ ਹੈ ਉਹਨਾਂ ਦੀ ਦਿੱਤੀ ਹੋਈ,
ਰਹਾਉ
ਅਸਾਈ ਦੇ ਕੇ ਫਰਮਾਨ ਕਰਦੇ ਹਨ ਜੀ,
ਅਵਗਣ ਸੁਭਰ ਗੁਣ ਨਹੀਂ,
ਹੇ ਪਰਮੇਸ਼ਰ ਮੇਰਾ ਚਿੱਤ ਅਵਗੁਣ ਔਗਣਾ ਕਰਕੇ ਨਾ ਸੁਭਰ, ਇਹਨੂੰ ਪਾਠ ਨੂੰ ਪਾਈ ਸੋ ਭਰ ਨਹੀਂ ਕਰਨਾ, ਤੁਸੀਂ ਸੁਭਰ ਕਰ ਰਹੇ, ਸੁਭਰ ਦਾ ਮਤਲਬ ਲਬਾਲਬ ਭਰਿਆ ਹੋਇਆ, ਇਸ ਕਰਕੇ ਇਹ ਔਗਣਾ ਕਰਕੇ ਲਬਾਲਬ ਭਰਿਆ ਹੋਇਆ, ਜਿਵੇਂ ਤਲਾਬ ਪਾਣੀ ਦਾ ਭਰਿਆ ਹੁੰਦਾ ਹੈ, ਇਸ ਤਰ੍ਹਾਂ ਮੇਰਾ ਔਗਣਾ ਕਰਕੇ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਔਗਣ ਮਾਰੇ ਐਂ ਭਰਿਆ ਪਿਆ ਹੈ, ਇਸ ਕਰਕੇ ਮੇਰੇ ਚ ਪ੍ਰੇਮ ਸ਼ਰਧਾ ਆਦਿ ਕੋਈ ਵੀ ਗੁਣ ਨਾ ਹੋਣ ਕਰਕੇ, ਅਵਗਣ ਮੇਰੇ ਚ ਗੁਣ ਨਹੀਂ ਹੈ ਕੋਈ ਵੀ, ਤੋ ਇਸ ਕਰਕੇ ਕੋਈ ਵੀ ਸ਼ੁਭ ਗੁਣ ਨਹੀਂ ਹੈ, ਗੁਣ ਗਿਆਨ ਆਦਿ ਨਹੀਂ ਹੈ, ਤੇ ਇਸ ਕਰਕੇ ਇਹ ਮੇਰੀ ਹਾਲਤ ਹੈ, ਤੇ ਇਉਂ ਸਤਿਗੁਰੂ ਮਹਾਰਾਜ ਸਾਹਿਬ ਜੀ ਅੱਗੇ ਫਰਮਾਉਂਦੇ ਨੇ,
ਬਿਨ ਗੁਣ ਕਿਉ ਘਰ ਜਾਓ,
ਸ਼ੁਭ ਗੁਣਾਂ ਤੋਂ ਬਿਨ ਬਗੈਰ ਮੈਂ ਕਿਉਂ ਕਿਸ ਪ੍ਰਕਾਰ ਤੇਰੇ ਸਰੂਪ ਰੂਪੀ ਕਰਦੇ ਜਾਵਾਂਗਾ, ਭਾਵ ਜਾ ਹੀ ਨਹੀਂ ਸਕਦਾ ਜਦੋਂ ਗੁਣ ਨਹੀਂ ਹੈ, ਇਸ ਕਰਕੇ ਦੱਸਦੇ ਨੇ,
ਸਹਿਜ ਸ਼ਬਦ ਸੁਖ ਉਪਜੈ,
ਸਹਿਜ ਨਾਮ ਹੈ ਸ਼ਾਂਤੀ ਦਾ, ਸ਼ਾਂਤੀ ਦੇ ਨਾਲ ਗੁਰ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਹਿਰਦੇ ਵਿੱਚ ਆਤਮਕ ਸੁਖ ਆਨੰਦ ਉਪਜੈ ਪੈਦਾ ਹੁੰਦਾ ਹੈ, ਪਰ ਨਿਸਕਾਮ ਭਾਗਾਂ ਤੋਂ ਬਿਨਾਂ ਹਾਂ ਜੀ, ਅੱਗੋਂ
ਬਿਨ ਭਾਗਾਂ ਧਨ ਨਾਹੀ,
ਨਿਸਕਾਮ ਭਾਗਾਂ ਕਰਮਾਂ ਤੋਂ ਬਿਨ ਬਗੈਰ ਗੁਰ ਉਪਦੇਸ਼ ਪ੍ਰਾਪਤ ਨਹੀਂ ਹੁੰਦਾ, ਜਾਂ ਨਾਮ ਰੂਪੀ ਧਨ, ਉਪਦੇਸ਼ ਰੂਪੀ ਧਨ ਕਹੋ, ਨਾਮ ਰੂਪੀ ਧਨ ਕਹੋ, ਇਹ ਪ੍ਰਾਪਤ ਨਹੀਂ ਹੁੰਦਾ ਹੈ।
ਜਿਨ ਕੈ ਨਾਮ ਨਾ ਮਨਸ,
ਜਿਨ੍ਹਾਂ ਪੁਰਖਾਂ ਦੇ ਮਨ ਹਿਰਦੇ ਵਿੱਚ ਪਰਮੇਸ਼ੁਰ ਦਾ ਅੰਮ੍ਰਿਤ ਨਾਮ ਨਹੀਂ ਵਸਦਾ ਹੈ,
ਸੇ ਵਾਧੇ ਦੁੱਖ ਸਹਾਹੇ,
ਸੇ ਉਹ ਤਾਂ ਭਾਈ ਜਮਾਂ ਦੇ ਬੰਨੇ ਹੋਏ ਕਾਮ ਕ੍ਰੋਧ ਆਦਿ ਵਿਕਾਰਾਂ ਰੂਪੀ ਬੰਨੇ ਹੋਏ ਨਰਕਾਂ ਦੇ ਵਿੱਚ ਵਾਧੇ ਬੰਨੇ ਹੋਏ ਜੰਮਣ ਮਰਨ ਦੇ ਦੁੱਖ ਹੀ ਸਹਾਰਨਗੇ, ਫਿਰ ਉਹ ਹੋਰ ਨਹੀਂ ਹੈ ਕੋਈ, ਸੋ ਇਸ ਕਰਕੇ
ਜਿਨੀ ਨਾਮ ਵਿਸਾਰਿਆ,
ਜਿਨ੍ਹਾਂ ਪੁਰਖਾਂ ਨੇ ਪਰਮੇਸ਼ੁਰ ਦੇ ਅੰਮ੍ਰਿਤ ਨਾਮ ਨੂੰ ਭੁਲਾ ਦਿੱਤਾ ਹੈ,
ਸੇ ਕਿਤ ਆਏ ਸੰਸਾਰ,
ਕਿਤ ਕਾਹਦੇ ਵਾਸਤੇ ਆਏ ਨੇ, ਇਹ ਸਵਾਲੀਆ ਫਿਕਰ ਹੈ, ਪ੍ਰਸ਼ਨ ਰੂਪ ਪੰਕਤੀ ਹੈ ਵੀ ਫਲਾਨਿਆ ਤੂੰ ਜੇ ਆ ਕੰਮ ਨਹੀਂ ਸੀ ਕਰਨਾ ਤੂੰ ਆਇਆ ਕਾਹਦੇ ਵਾਸਤੇ ਹੈ, ਖੜਾ ਕਾਹਦੇ ਵਾਸਤੇ ਹੈ, ਕਿਉਂ ਆਇਆ, ਸਵਾਲ ਕਰਦੇ ਆਪਾਂ ਮਹਾਰਾਜ, ਸਵਾਲ ਕਰਦੇ ਵੀ ਤੂੰ ਆਇਆ ਹੀ ਕਾਹਦੇ ਵਾਸਤੇ ਜੇ ਨਾਮ ਨਹੀਂ ਸੀ ਆਪਣਾ, ਕਿਸ ਵਾਸਤੇ ਆਇਆ ਮਨੁੱਖਾ ਸਰੀਰ ਵਿੱਚ, ਤੇ ਜਿਨੀ ਨਾਮ ਵਸਾਰਿਆ ਸੇ ਕਿਤ ਆਏ ਸੰਸਾਰ, ਜਿਨੀ ਐਸਾ ਹਰ ਨਾਮ ਨਾ ਚੇਤਿਓ ਸੇ ਕਾਹੇ ਜਗ ਆਏ ਰਾਮ ਰਾਜੇ, ਉਹ ਕਹਿੰਦੇ ਕਾਹਦੇ ਵਾਸਤੇ ਆਏ ਹਨ?
ਤੇ ਕਿਤ ਆਏ ਸੰਸਾਰ,
ਤਿਸੇ ਉਹ ਭਾਈ ਕਿਤ ਕਿਸ ਵਾਸਤੇ ਸੰਸਾਰ ਸੰਸਿਆਂ ਦਾ ਜਿਹੜਾ ਘਰ ਹੈ ਜਗਤ ਇਹਦੇ ਵਿੱਚ ਆਏ ਨੇ, ਭਾਵ ਨਾ ਆਉਂਦੇ ਤਾਂ ਚੰਗਾ ਸੀ।
ਆਗੇ ਪਾਛੇ ਸੁਖ ਨਹੀਂ,
ਉਹਨਾਂ ਨੂੰ ਅੱਗੇ ਪਰਲੋਕ ਵਿੱਚ ਪਾਛੇ ਇਸ ਲੋਕ ਵਿੱਚ ਸੁਖ ਦੀ ਪ੍ਰਾਪਤੀ ਨਹੀਂ ਹੁੰਦੀ, ਕਿਉਂਕਿ
ਗਾਡੀ ਲਾਦੇ ਛਾਰ,
ਉਹਨਾਂ ਨੇ ਵਿਸ਼ਿਆਂ ਦੀ ਵਾਸ਼ਨਾ ਰੂਪੀ ਛਾਰ ਨਾਮ ਸਵਾਹ ਦਾ ਹੁੰਦਾ, ਸਵਾਹ ਦੀ ਗੱਡਾ ਭਰਿਆ ਹੈ, ਤੇ ਜਿਵੇਂ ਇਸ ਕਰਕੇ ਅੰਤਸਕਰਨ ਰੂਪੀ ਗੱਡੇ ਜਿਹੜੇ ਨੇ ਵਿਸ਼ਿਆਂ ਰੂਪੀ ਵਾਸ਼ਨਾ ਦੀ ਸਵਾਹ ਦੇ ਲੱਦੇ ਫਿਰਦੇ ਹੈ। ਫਿਰ ਕਿਸ ਬਾਤ ਤੇ ਸਵਾਹ ਖਰੀਦਣ ਆਏ ਸੀ? ਕਹਿੰਦੇ ਫਲਾਣੇ ਦੀ ਖੇਹ ਉੱਡ ਗਈ, ਅਪਮਾਨਜਨਕ ਸ਼ਬਦ ਹੈ। ਅੱਗੇ ਦੱਸਦੇ ਨੇ
ਪਿਛੜਿਆ ਮੇਲਾ ਨਹੀਂ,
ਤੇ ਜਦੋਂ ਮਨੁੱਖਾ ਜਨਮ ਦਾ ਵਿਛੋੜਾ ਹੋ ਗਿਆ ਨਾ, ਉਹਨਾਂ ਵਿਛੜਿਆ ਹੋਏ ਨੂੰ ਫਿਰ ਦੁਬਾਰਾ ਮਨੁੱਖਾ ਜਨਮ ਜਲਦੀ ਇਹਦੇ ਚ ਮੇਲਾ ਮਿਲਾਪ ਨਹੀਂ ਹੋਣਾ, ਪ੍ਰਾਪਤ ਨਹੀਂ ਹੋਣਾ ਹੈ। 84 ਲੱਖ ਜੂਨਾਂ ਵਿਚ ਕਿਸੇ ਜੂਨ ਦੇ ਅੰਦਰ ਵੀ ਪਰਮੇਸ਼ੁਰ ਦਾ ਫਿਰ ਮਿਲਾਪ ਨਹੀਂ ਹੋਣਾ, ਤੇ ਨਾਮ ਜਾਂ ਗੁਰਾਂ ਤੇ ਨਾਮ ਦਾ ਮਿਲਾਪ ਨਹੀਂ ਹੋਣਾ, ਗੁਰਾਂ ਦਾ ਮਿਲਾਪ ਨਹੀਂ ਹੋਣਾ, ਸਤਸੰਗਤ ਦੇ ਨਾਲੋਂ ਵਿਛੜ ਕੇ ਪਰਮੇਸ਼ੁਰ ਦਾ ਮਿਲਾਪ ਨਹੀਂ ਹੁੰਦਾ ਹੈ।
ਦੁੱਖ ਘਣੋ ਜਮ ਦੁਆਰ,
ਜਮਾਂ ਦੇ ਦੁਆਰ ਦਰਵਾਜ਼ੇ ਤੇ ਘਣੇ ਬਹੁਤੇ ਦੁੱਖ ਪ੍ਰਾਪਤ ਹੁੰਦੇ ਹਨ ਜੀ।
ਅੱਗੇ ਕਿਆ ਜਾਣਾ ਨਾ ਹੀ ਮੈਂ,
ਹੇ ਪਰਮੇਸ਼ੁਰ ਅੱਗੇ ਪ੍ਰਲੋਕ ਵਿੱਚ ਤੇ ਕਿਆ ਕੀ ਹਾਲਤ ਹੋਵੇਗੀ, ਜਾਣਾ ਨਾ ਹੀ ਮੈਂ ਨਹੀਂ ਜਾਣਦਾ ਵੀ ਕੀ ਹਾਲਤ ਹੋਊਗੀ ਹੁਣ ਮੇਰੀ। ਇਸ ਕਰਕੇ ਕਹਿੰਦੇ ਹਨ
ਭੁੱਲੇ ਤੂੰ ਸਮਝਾਏ,
ਮਹਾਰਾਜ ਮੈਂ ਭੁੱਲ ਗਿਆ ਹਾਂ ਆਪਣੇ ਸਰੂਪ ਨੂੰ, ਤੁਸੀਂ ਮੈਨੂੰ ਸਮਝਾ ਦਿਓ, ਮਹਾਰਾਜ ਸਿੱਖਿਆ ਦੇ ਦਿਓ, ਸਮਝਾਉਣਾ ਕਰੋ ਜੀ।
ਭੁੱਲੇ ਮਾਰਗ ਜੋ ਦੱਸੇ,
ਇਹਨੂੰ ਭਾਈ ਕੱਸ ਕੇ ਬੋਲਣਾ, ਦੱਸੇ ਨਾ ਬਣ ਜਾਵੇ, ਦੱਸੇ ਹੁੰਦੇ ਨਾ ਦਸ ਦਾ ਨਾਮ, ਦੱਸੇ ਨਾਮ ਦੱਸਣ ਤੋਂ ਭਾਵ। ਇਸ ਕਰਕੇ ਜੇ ਹੇ ਪਰਮੇਸ਼ੁਰ ਜੋ ਮੇਰੇ ਭੁੱਲੇ ਹੋਏ ਜੀਵ ਆਤਮਾ ਨੂੰ ਪਰਮਾਰਥ ਜਾਂ ਭਗਤੀ ਸਹਿਤ ਗਿਆਨ ਦਾ ਮਾਰਗ ਦੱਸ ਦੇਵੇ, ਦੱਸੇ ਦੱਸਣਾ ਕਰੇਗਾ ਜਿਹੜਾ ਵੀ,
ਜਿਸ ਕਾ ਲਾਗੋ ਪਾਏ,
ਮੈਂ ਤਾਂ ਉਹਦੇ ਪੈਰ ਫੜ ਲਾਂ ਵੀ ਇਹ ਸਤਪੁਰਸ਼ੋ ਤੁਹਾਨੂੰ ਤੁਸੀਂ ਮੈਨੂੰ ਭੁੱਲੇ ਨੂੰ ਰਸਤਾ ਪਾ ਦਿੱਤਾ ਹੈ। ਜੇ ਕੋਈ ਭੁੱਲੇ ਹੋਏ ਨੂੰ ਦੱਸਦਾ ਵੀ ਭਾਈ ਰਸਤਾ ਇੱਧਰ ਨੂੰ ਜਾਂਦਾ ਹੈ, ਉਹ ਵੀ ਕਹਿੰਦਾ ਵੀ ਇਹ ਤੇਰਾ ਧੰਨਵਾਦ ਹੈ, ਪਤਾ ਨਹੀਂ ਮੈਂ ਕਿੰਨਾ ਕੁ ਜੇ ਚੱਕਰ ਕੱਢਦਾ ਫਿਰਦਾ। ਤੇ ਇਸ ਪ੍ਰਕਾਰ ਜਿਹੜਾ ਮਾਰਗ ਗਿਆਨ ਸਹਿਤ ਭਗਤੀ ਦਾ ਮਾਰਗ ਦੱਸੇ, ਉਹਨਾਂ ਦੇ ਤਾਂ ਚਰਨੀ ਲੱਗੀਏ ਜੇ।
ਗੁਰ ਬਿਨ ਦਾਤਾ ਕੋ ਨਹੀਂ,
ਪੂਰੇ ਗੁਰਾਂ ਤੋਂ ਬਿਨ ਬਗੈਰ ਨਾਮ ਦਾ ਦਾਤਾ ਕੋਈ ਨਹੀਂ, ਨਾਮ ਅਮਰ ਦਾ ਦਾਤਾ ਕੇਵਲ ਗੁਰੂ ਹੈ, ਬ੍ਰਹਮ ਗਿਆਨ ਦਾ ਦਾਤਾ ਗੁਰੂ ਤੋਂ ਬਿਨਾਂ ਕੋਈ ਨਹੀਂ ਹੈ, ਮੁਕਤੀ ਦਾ ਦਾਤਾ ਗੁਰੂ ਤੋਂ ਬਿਨਾਂ ਕੋਈ ਨਹੀਂ ਹੈ, ਵਾਹਿਗੁਰੂ ਦੇ ਸਰੂਪ ਦੀ ਪ੍ਰਾਪਤੀ ਕਰਾਉਣ ਵਾਲਾ ਹੋਰ ਕੋਈ ਐਸਾ ਦਾਤਾ ਹੀ ਨਹੀਂ ਹੈ, ਇੱਕ ਗੁਰੂ ਹੈ ਜਿਹਨੇ ਬ੍ਰਹਮ ਗਿਆਨ ਦੇਣਾ ਹੈ।
ਕੀਮਤ ਕਹਿਣ ਨਾ ਜਾਏ,
ਤੇ ਇਸ ਕਰਕੇ ਸਤਿਗੁਰਾਂ ਦੇ ਪਰਉਪਕਾਰ ਦੀ ਕਿਸੇ ਪਾਸੋਂ ਕੀਮਤ ਮੁੱਲ ਨਹੀਂ ਕਿਹਾ ਜਾਂਦਾ, ਕਥਨ ਨਹੀਂ ਕੀਤਾ ਜਾ ਸਕਦਾ, ਕਿਸੇ ਪਾਸੋਂ ਪਰਮੇਸ਼ੁਰ ਦੀ ਪ੍ਰਾਪਤੀ ਦੀ ਕੀਮਤ ਮੁੱਲ ਕਥਨ ਨਹੀਂ ਕੀਤੀ ਜਾ ਸਕਦੀ ਹੈ। ਇਸ ਕਰਕੇ ਸਤਿਗੁਰ ਜੇ ਵਡਦਾਤਾ ਕੋ ਨਹੀਂ, ਸਭ ਸੁਣਿਓ ਲੋਕ ਸਭਾਇਆ, ਕਹਿੰਦੇ ਸੁਣ ਲਓ ਸਾਰੀ ਦੁਨੀਆ, ਗੁਰੂ ਵਰਗਾ ਕੋਈ ਦਾਤਾ ਨਹੀਂ ਹੈ। ਅੱਗੇ ਦੱਸਦੇ ਹਨ ਜੀ
ਸਾਜਨ ਦੇਖਾ ਤਾਂ ਗੱਲ ਮਿਲਾ,
ਜਦ ਮੈਂ ਜਗਿਆਸੂ ਰੂਪ ਇਸਤਰੀ ਨੇ ਸਾਜਨ ਸੱਜਣ ਸਤਿਗੁਰਾਂ ਦਾ ਦਰਸ਼ਨ ਦੇਖਾਂ ਵੇਖਣਾ ਕੀਤਾ ਹੈ, ਤੇ ਤਾਂ ਗੱਲ ਮਿਲਾਂ, ਤਾਂ ਤਦ ਮੈਂ ਆਪਣੇ ਆਪ ਨੂੰ ਸਤਿਗੁਰਾਂ ਦੇ ਗੱਲ ਕੰਠ ਨਾਲ ਮਿਲਾਂ ਅਭੇਦ ਕਰ ਲੈਣਾ ਕੀਤਾ ਹੈ, ਅਭੇਦ ਕਰ ਲੈਣਾ ਕੀਤਾ, ਅਭੇਦ ਨਿਸ਼ਚੇ ਰੂਪੀ ਕੰਠ ਦੇ ਦਿੱਤਾ ਹੈ, ਜਾਂ ਗੁਰਾਂ ਦੇ ਬਚਨਾਂ ਰੂਪੀ ਕੰਠ ਦੇ ਨਾਲ ਆਪਣੇ ਆਪ ਨੂੰ ਮਿਲਾ ਲੈਣਾ ਕੀਤਾ। ਤੇ ਅੱਗੇ ਦੱਸਦੇ ਹਨ ਜੇ
ਸਾਚ ਪਠਾਇਓ ਲੀਖ,
ਸੱਚ ਸੱਚੇ ਅਕਾਲ ਪੁਰਖ ਨੇ ਨਿਸ਼ਕਾਮ ਕਰਮਾਂ ਦਾ ਸਦਕਾ ਆਪ ਮੇਰੇ ਮੱਥੇ ਉੱਤੇ ਗੁਰਾਂ ਦੀ ਪ੍ਰਾਪਤੀ ਦਾ ਲੇਖ ਲਿਖ ਕੇ ਗੁਰਾਂ ਦੀ ਸ਼ਰਨ ਚ ਪਠਾਇਓ ਭੇਜਣਾ ਕੀਤਾ। ਗੁਰਾਂ ਨੇ ਨਾਮ ਬਾਣੀ ਦੇ ਉਪਦੇਸ਼ ਦਾ ਲੇਖ ਹਿਰਦੇ ਵਿਚ ਲਿਖ ਕਰਕੇ ਸਾਚ ਸੱਚੇ ਪਰਮੇਸ਼ੁਰ ਦੇ ਕੋਲ ਭੇਜਣਾ ਕੀਤਾ, ਭਾਵ ਵਾਹਿਗੁਰੂ ਦੇ ਸਰੂਪ ਚ ਅਭੇਦ ਕਰ ਦਿੱਤਾ ਹੈ।
ਮੁਖ ਤਿਮਾਣ ਧਨ ਖੜੀ,
ਮੈਂ ਜਗਿਆਸੂ ਰੂਪ ਧਨ ਨਾਮ ਹੈ ਇਸਤਰੀ ਦਾ, ਤੇ ਇਸਤਰੀ ਸੰਸਾਰ ਦੇ ਅੰਦਰ ਤਿਮਾਣੇ ਨਾਮ ਨਿੰਮੋ ਝੂਣੀ ਹੋਣ ਦਾ, ਜਗਿਆਸੂ ਰੂਪ ਧਨ ਇਸਤਰੀ ਸੰਸਾਰ ਦੇ ਅੰਦਰ ਤਿਮਾਣੇ ਨਿੰਮੋ ਝੂਣੀ ਉਦਾਸੀਨ, ਤੇ ਇਸ ਪ੍ਰਕਾਰ ਦੀ ਹੋ ਕਰਕੇ ਤੇ ਜਿਹੜਾ ਮੁਖ ਹੈ ਤੇ ਉਹਨੂੰ ਮੂੰਹ ਦੇ ਨਾਲ ਖੜੀ ਖਲੋਤੀ ਹੈ, ਨਿੰਮੋ ਚੋਣੀ ਮੂੰਹ ਕਰਕੇ ਖੜੀ ਹੈ, ਪਰ ਉਦਾਸੀਨ ਹੋ ਕਰਕੇ ਖਲੋਤੀ ਹੈ ਸੰਸਾਰ ਦੇ ਅੰਦਰ।
ਗੁਰਮੁਖ ਆਖੀ ਦੇਖ,
ਪਰ ਜਦ ਗੁਰਮੁਖ ਮੁਖੀ ਗੁਰਾਂ ਨੇ ਪ੍ਰਾਪਤੀ ਦੀ ਸਿੱਖਿਆ ਆਖੀ ਆਖਣਾ ਕੀਤੀ, ਕਥਨ ਕੀਤੀ, ਤਦ ਮੈਂ ਪਤੀ ਪਰਮੇਸ਼ਰ ਦੇ ਸਰੂਪ ਨੂੰ ਦੇਖ ਵੇਖ ਲੈਣਾ ਕੀਤਾ ਹੈ। ਜੋ ਜਗਿਆਸੂ ਰੂਪ ਇਸਤਰੀ ਨਿੰਮੋ ਚੋਣ ਮੁਖ ਦੇ ਨਾਲ ਖਲੋਤੀ ਸੀ, ਜਦ ਉਸ ਨੂੰ ਗੁਰ ਉਪਦੇਸ਼ ਦੁਆਰਾ ਵੈਰਾਗ ਵਿਵੇਕ ਪ੍ਰਾਪਤ ਹੋ ਗਿਆ, ਪਰੋਖ ਅਪਰੋਖ ਗਿਆਨ ਰੂਪੀ ਆਖੀ ਅੱਖਾਂ ਮਿਲ ਗਈਆਂ, ਜਾਂ ਫਿਰ ਵੈਰਾਗ ਵਿਵੇਕ ਦੀਆਂ ਅੱਖਾਂ ਮਿਲ ਗਈਆਂ, ਪਰੋਖ ਅਪਰੋਖ ਗਿਆਨ ਦੀਆਂ ਅੱਖਾਂ ਮਿਲ ਗਈਆਂ, ਆਖੀ ਨੇਤਰਾਂ ਤੋਂ ਭਾਵ ਦੂਸਰੇ ਅਰਥ ਵਿੱਚ, ਤਾਂ ਫਿਰ ਉਸ ਨੇ ਸਰੂਪ ਦਾ ਜਿਹੜਾ ਸੱਚ ਸਰੂਪ ਹੈ ਉਸ ਨੂੰ ਵੇਖ ਲਿਆ ਹੈ। ਸੇ ਅਕੜੀਆਂ ਬਿਆਨ ਜਿਨੀ ਦੱਸਣ ਦੋਵਾਂ ਪਿਰੇ,
ਤੁਦ ਭਾਵੈ ਤੂੰ ਮਨ ਵਸਹਿ।
ਸਾਰੀ ਬੋਲ ਦੋ ਜੀ।
ਨਦਰੀ ਕਰਮ ਵਿਸ਼ੇਖ,
ਹੇ ਨਦਰੀ ਨਦਰ ਕਰਨ ਵਾਲੇ ਪਰਮੇਸ਼ਰ, ਜਿਹਦੇ ਉੱਤੇ ਵਿਸ਼ੇਖ ਵਿਸ਼ੇਸ਼ ਕਰਕੇ ਕਰਮ ਬਖਸ਼ ਕਰਮ ਬਖਸ਼ੀ ਕਰ ਦੇਣਾ, ਤੇ ਗੁਰੂ ਸਾਹਿਬ ਜੀ ਵਿਸ਼ੇਸ਼ ਕਿਰਪਾ ਜਦੋਂ ਹੋ ਗਈ ਹੈ ਉਹ ਤੁਦ ਤੈਨੂੰ ਭਾਵੇ ਭਾ ਜਾਂਦਾ, ਉਸ ਦੇ ਮਨ ਹਿਰਦੇ ਵਿੱਚ ਤੂੰ ਵਸੇ ਵਸ ਜਾਂਦਾ ਹੈ।
ਭੂਖ ਪਿਆਸੂ ਜੀ ਭਵੈ,
ਤੇ ਜੇਕਰ ਕੋਈ ਪੁਰਸ਼ ਭੂਖ ਭੁੱਖ ਦੇ ਤੇ ਪਿਆਸੋ ਤਿਆਇਆ ਭਵੇ ਭੌਂਦਾ ਫਿਰਦਾ ਹੋਵੇ, ਭੁੱਖ ਲੱਗੀ ਹੋਵੇ ਪਿਆਸ ਲੱਗੀ ਹੋਵੇ, ਤੇ ਇਸ ਕਰਕੇ ਫਿਰ
ਕਿਆ ਤਿਸ ਮੰਗੋ ਦੇ,
ਉਸ ਤੋਂ ਕੀ ਕੋਈ ਮੰਗੋਗੇ, ਜਿਹੜਾ ਪਹਿਲਾਂ ਹੀ ਭੁੱਖਾ ਉਹਨੂੰ ਕਹੋ ਵੀ ਰੋਟੀ ਦੇ ਦੂਗਾ, ਉਹ ਤਾਂ ਕਹਿੰਦਾ ਮੈਂ ਤਾਂ ਆਪ ਭੁੱਖਾ। ਕਿਸੇ ਨੂੰ ਪਾਣੀ ਦੀ ਪਿਆਸ ਲੱਗਿਆ ਕਹਿੰਦਾ ਪਾਣੀ ਪਿਆ ਦੇ, ਕਹਿੰਦਾ ਮੈਂ ਤਾਂ ਆਪ ਮਰਦਾ ਜਾਂਦਾ, ਮੇਰੇ ਕੋਲ ਪਾਣੀ ਕਿੱਥੇ ਹੈ, ਮੈਂ ਤਾਂ ਲੱਭਦਾ ਫਿਰਦਾ ਪਾਣੀ ਨੂੰ, ਉਹ ਕਿਸੇ ਨੂੰ ਕੀ ਦੇ ਦੇਵੇਗਾ, ਕਿਉਂਕਿ ਉਹ ਤਾਂ ਆਪ ਹੀ ਭੁੱਖਾ ਪਿਆਸਾ ਹੈ। ਤੇ ਇਸ ਕਰਕੇ ਕਹਿੰਦੇ ਜਿਹੜਾ ਪੁਰਸ਼, ਦੁਬਾਰੇ ਬੋਲੋ ਜੀ ਇਹ ਪੰਕਤੀ, ਕੋਈ ਨੀ,
ਭੁੱਖ ਪਿਆਸੂ ਜੀ ਭਵੈ,
ਤੇ ਕਹਿੰਦੇ ਇਸ ਪ੍ਰਕਾਰ ਜੋ ਪੁਰਖ ਆਸਾ ਰੂਪ ਪਦਾਰਥਾਂ ਰੂਪੀ ਭੁੱਖ ਤੇ ਤ੍ਰਿਸ਼ਨਾ ਰੂਪੀ ਤ੍ਰੇਹ ਲੱਗੀ ਹੋਈ ਹੈ ਜਿਸ ਨੂੰ, ਤੇ ਉਹਦੇ ਚ ਭਵੈ ਭੌਂਦਾ ਫਿਰਦਾ ਹੈ, ਤ੍ਰਿਸ਼ਨਾ ਲੱਗੀ ਹੋਈ ਹੈ, ਪਦਾਰਥਾਂ ਦੀ ਭੁੱਖ ਲੱਗੀ ਹੋਈ ਹੈ, ਤੇ ਇਸ ਪ੍ਰਕਾਰ ਤੋਂ ਉਹਦਾ ਪਹਿਲੀ ਭੁੱਖ ਹੈ ਪਦਾਰਥਾਂ ਦਾ,
ਕਿਆ ਤਿਸ ਮੰਗੋ ਦੇ,
ਉਹਦੇ ਪਾਸੋਂ ਕੀ ਮੰਗੋਗੇ, ਸਾਨੂੰ ਕੀ ਦੇ ਦੂਗਾ, ਆਪ ਹੀ ਭੁੱਖਾ ਪਿਆਸਾ ਹੈ ਆਸਾ ਤ੍ਰਿਸ਼ਨਾ ਦੇ ਅੰਦਰ, ਤੇ ਉਹ ਕੀ ਤ੍ਰਿਸ਼ਨਾ ਦੂਜੇ ਦੀ ਕੀ ਬੁਝਾ ਦੂ, ਜਿਹੜੀ ਆਪ ਹੀ ਤ੍ਰਿਸ਼ਨਾ ਦੀ ਅੱਗ ਲੱਗੀ ਹੋਈ ਹੈ, ਫਿਰਦਾ ਭੌਂਦਾ ਪਦਾਰਥ ਇਕੱਠੇ ਕਰਦਾ, ਉਹ ਦੂਸਰੇ ਨੂੰ ਸ਼ਾਂਤੀ ਕਿੱਥੇ ਦੇ ਦੂਗਾ। ਇਹ ਪ੍ਰਮਾਣ ਦਿੱਤਾ ਮਹਾਰਾਜ ਸਾਹਿਬ ਜੀ ਨੇ ਜੀ,
ਬੀਜਾ ਸੂਜੈ ਕੋ ਨਹੀਂ,
ਤੇ ਜਿਸ ਕਰਕੇ ਸਤਿਗੁਰੂ ਜਿਹੜਾ ਹੈ ਨਿਰੰਕਾਰ ਸਰੂਪ ਹੈ, ਤੇ ਉਹ ਪਰਮੇਸ਼ਰ ਸਰੂਪ ਸਤਿਗੁਰੂ ਤੋਂ ਹੋਰ ਬੀਜੋ ਦੂਸਰਾ ਕੋਈ ਵੀ ਸੂਜਾ ਸੁਝਦਾ ਨਹੀਂ ਹੈ। ਇਹਨੂੰ ਥੋੜਾ ਜਿਹਾ ਕੱਸ ਕੇ ਬੋਲਣਾ, ਸੁਝੈ ਸੋਝੀ ਤੋਂ ਭਾਵੈ, ਸੁਝਦਾ ਨਹੀਂ ਹੈ। ਤੇ ਜਿਹੜਾ
ਮਨ ਤਨ ਪੂਰਨ ਦੇ,
ਜਿਹੜਾ ਮਨ ਤੇ ਤਨ ਸਰੀਰ ਦੇ ਅੰਦਰ ਪੂਰਨ ਪੂਰਾ ਗਿਆਨ ਦੇ ਦੇਵੇ, ਜੋ ਮਨ ਤੇ ਤਨ ਦੇ ਅੰਦਰ ਪੂਰਨ ਪਰਮੇਸ਼ਰ ਹੈ, ਉਸ ਦੇਵ ਸਰੂਪ ਪ੍ਰਭੂ ਦਾ ਅੰਦਰ ਪ੍ਰਕਾਸ਼ ਕਰ ਦੇਵੇ। ਗੁਰੂ ਤੋਂ ਬਿਨਾਂ ਨਹੀਂ ਹੈ ਕੋਈ।
ਜਿਨ ਕੀਆ ਤਿਨ ਦੇਖਿਆ,
ਜਿਨ ਜਿਸ ਵਾਹਿਗੁਰੂ ਨੇ ਸਾਰਾ ਸੰਸਾਰ ਪੈਦਾ ਕੀਆ ਕੀਤਾ ਹੈ, ਕਹਿੰਦੇ ਉਸੇ ਨੇ ਫਿਰ ਦੇਖਿਆ ਵੇਖਿਆ, ਦੇਖਭਾਲ ਵੀ ਉਹੀ ਕਰਦਾ ਹੈ, ਵੇਖਿਆ ਜਾਂ ਪ੍ਰਕਾਸ਼ਿਆ ਹੈ। ਜਿਨ ਕੀਆ ਤਿਨ ਦੇਖਿਆ, ਉਹ ਆਪ ਹੀ ਸਤਿਗੁਰੂ ਰੂਪ ਧਾਰ ਕਰਕੇ ਬ੍ਰਹਮ ਗਿਆਨ ਦੀ ਪ੍ਰਾਪਤੀ ਅੱਗੇ ਦੱਸਦੇ ਨੇ।
ਆਪ ਉਡਾਈ ਦੇ,
ਉਹ ਆਪ ਹੀ ਗੁਰੂ ਨਾਨਕ ਰੂਪ ਹੋ ਕਰਕੇ ਸਤਿਗੁਰੂ ਰੂਪ ਧਾਰਨ ਕਰਕੇ ਬ੍ਰਹਮ ਗਿਆਨ ਦੀ ਪ੍ਰਾਪਤੀ ਰੂਪ ਬੜਾਈ ਵਡਿਆਈ ਦੇ ਦੇਣਾ ਕਰਦਾ ਹੈ। ਤੇ ਕਿਉਂਕਿ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ, ਇਹ ਵਡਿਆਈ ਥੋੜੀ ਆ ਵੀ ਪਰਮੇਸ਼ਰ ਦਾ ਸਰੂਪ ਹੀ ਬਣਾ ਦਿੱਤਾ, ਇਹ ਵਡਿਆਈ ਦਿੰਦਾ। ਤੇ ਇਸ ਕਰਕੇ ਜਿਨ ਜਿਨ੍ਹਾਂ ਨੇ ਗੁਰੂ ਉਪਦੇਸ਼ ਦੁਆਰਾ ਨਾਮ ਦਾ ਅਭਿਆਸ ਕੀਤਾ ਹੈ, ਜਿਨ ਕੀਆ ਕੀ ਕੀਤਾ, ਨਾਮ ਬਾਣੀ ਦਾ ਅਭਿਆਸ ਗੁਰੂ ਦੁਆਰਾ ਕੀਤਾ, ਤਿੰਨ ਦੇਖਿਆ, ਉਹਨਾਂ ਨੇ ਵਾਹਿਗੁਰੂ ਦੇ ਸਰੂਪ ਨੂੰ ਵੇਖ ਲਿਆ ਹੈ, ਆਪ ਵਡਾਈ ਦੇ, ਉਹਨਾਂ ਨੂੰ ਪਰਮੇਸ਼ਰ ਨੇ ਆਪ ਬ੍ਰਹਮ ਗਿਆਨ ਦੀ ਪ੍ਰਾਪਤੀ ਰੂਪ ਵਡਿਆਈ ਬਖਸ਼ ਦੇਣਾ ਕੀਤੀ ਹੈ। ਇਹ ਭਾਈ ਜਿਸ ਤਰ੍ਹਾਂ ਨਾ ਇਹ ਦੱਦੇ ਨੂੰ ਲਾਂ ਲੱਗੀ ਹੈ, ਈੜੀ ਨੂੰ ਸਿਆਰੀ ਲੱਗੀ ਹੈ, ਥੋੜੀ ਜਿਹੀ ਆਵਾਜ਼ ਵਧਾ ਲਈ ਦੀ ਹੈ, ਜੇ ਇਕੱਲੇ ਦੇ ਕਹਿ ਦਿੱਤਾ ਈੜੀ ਤੇ ਈੜੀ ਦੀ ਸਿਆਰੀ ਦੋਨੇ ਲੋਪ ਹੋ ਜਾਣਗੀਆਂ। ਥੋੜਾ ਜਿਹਾ ਵਧਾਉਣਾ ਇਸ ਨੂੰ, ਦੇ ਈੜੀ ਦੀ ਸਿਆਰੀ ਬੋਲ ਹੋ ਜਾਵੇ, ਈੜੀ ਬੋਲ ਹੋ ਜਾਵੇ। ਹਾਂਜੀ ਅੱਗੇ ਚਲੋ।
नगरी नायक नवतन।
हे भाई, परमेश्वर संसार रूपी नगरी का नायक प्रेरक श्रोमणी है, मालक है। देह रूपी नगरी का प्रेरक चेतन है। नवतनो सदा नवीन स्वरूप है। अगे दस देन
बालक लील अनूप।
फिर वह परमेश्वर बालक, ये अखरां चो अर्थ है जी, बाल को जे कके नू औंकड़ है, ते ओ जना परमेश्वर है ना, परमेश्वर को तो लेना करता, करते तो लेना ब्रह्मा, ब्रह्मा विष्णु शिवी एदे आदक विचे आ गए सारे आदक। ये सारे अपने बाल, बाल नाम रोम दा हुंदा है, रोम रोम च रखे हुन, रोम रोम कोट ब्रह्मांड को निवास जास, मानस उतार तार दर्श दिखाए हैं। ते जां फिर बालक लील अनूप बोलता जी, ते बालका जिवें बालक बच्चा जिहड़ा ना, बच्चे दी न्याई वह परमात्मा लीला करदा है, कौतक करदा है, कौतक करन वाला है, अनूप उपमा तो रहता है। ते बच्चा जिहड़ा हुंदा है वह नदी के किनारे बैठ के रेते का घर बना लेंदा है, आ मेरा बंदा बड़ा सोहना मेरा घर है बनया। ते जिस वेले पानी घर नूं ढा दे उन्हूं कोई गमी नहीं होंदी भी मेरा घर टह गया, उन्हूं पता भी रेते का ही है, ये तो लीला ही की। ते फिर कुकड़ तोड़ के अक् दे जिहड़े उन्हां दे बल्द बना के हल बना के जोड़न लग जांदा, चंद टिक्कियां बनाउण लग जांदा, चंद्रमा जी है तारे हुंदे दा गा रही है, ਉਹ ਕੀ ਕਰਦਾ ਬੱਚਾ, ਉਹਨੂੰ ਹਰਕ ਸੋ ਕੋਈ ਨਹੀਂ ਹੁੰਦਾ, ਪਰ ਉਹ ਲੀਲਾ ਕਰ ਰਿਹਾ ਹੈ। ਇਸ ਤਰ੍ਹਾਂ ਪਰਮਾਤਮਾ ਸੰਸਾਰ ਰਚ ਕੇ ਲੀਲਾ ਹੀ ਕਰ ਰਿਹਾ, ਉਹਨੂੰ ਕੋਈ ਹਰਕ ਸੋਗ ਨਹੀਂ ਹੁੰਦਾ ਹੈ। ਤੇ ਐਸਾ ਹੁੰਦਾ ਬਾਲ ਕਲੀਲ ਅਨੂ ਉਪਮਾ ਤੋਂ ਰਹਿਤ ਉਹਦੀ ਲੀਲਾ ਹੈ। ਪਰਮੇਸ਼ੁਰ ਦੀ ਬਾਜੀ ਕਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ, ਇਹ ਵਾਹਿਗੁਰੂ ਦਾ ਹੀ ਐਸੀ ਖੇਡ ਹੈ ਜੇ।
ਨਾਰ ਨਾ ਪੁਰਖ ਨਾ ਪੰਖਣ।
ਤੇ ਉਹ ਪਰਮੇਸ਼ੁਰ ਵਾਹਿਗੁਰੂ ਨਾ ਤਾਂ ਨਾਰ ਇਸਤਰੀ ਰੂਪ ਹੈ, ਨਾ ਹੀ ਉਹ ਪੁਰਸ਼ ਰੂਪ ਹੈ, ਅਤੇ ਨਾ ਪੰਖ ਨੂੰ, ਤੇ ਪੰਖ ਨਾਮ ਦਾ ਖੰਭਾਂ ਦਾ, ਨਾ ਖੰਭਾਂ ਦੇ ਨਾਲ ਉੱਡਣ ਵਾਲਾ ਪੰਛੀ ਹੈ, ਤੇ ਦੂਸਰਾ ਇਹਦਾ ਦਮਦਮੇ ਸਾਹਿਬ ਦੇ ਜਿੰਨੇ ਵੀ ਵਿਆਖਿਆਕਾਰ ਸਤਪੁਰਸ਼ ਨੂੰ ਉਹ ਇਹ ਅਰਥ ਕਰਦੇ ਹੈ। ਪਰ ਜਿਹੜੀ ਅੰਮ੍ਰਿਤਸਰ ਸਾਹਿਬ ਭਾਈ ਮਨੀ ਸਿੰਘ ਸਾਹਿਬ ਤੋਂ ਇਹੀ ਦਮਦਮੀ ਟਕਸਾਲ ਦੀ ਦੂਸਰੀ ਸ਼ਾਖਾ ਹੈ, ਉਹਨਾਂ ਦੇ ਇਹਦੇ ਅਰਥ 'ਚ ਥੋੜ੍ਹਾ ਜਿਹਾ ਬਦਲਾਅ ਕੀਤਾ ਹੈ। ਉਹਨੇ ਨੰਨਾ ਨਾਂ ਲਾ ਲਿਆ ਨਿਪੰਖ ਨੂੰ, ਨਿਪੰਖ ਨੂੰ ਨਾਮ ਹੁੰਦਾ ਹੀਜੜੇ ਦਾ, ਨਿਪੁੰਸਕ ਦਾ। ਉਹ ਕਹਿੰਦੇ ਵੀ ਨਾ ਇਸਤਰੀ ਹੈ, ਨਾ ਪੁਰਸ਼ ਹੈ, ਤੇ ਨਾ ਹੀਜੜਾ ਰੂਪ ਹੈ, ਐਕਣ ਅਰਥ ਕੱਢਿਆ ਉਹਨੇ। ਇਹ ਵੀ ਠੀਕ ਹੈ ਅਰਥ, ਕੋਈ ਗਲਤ ਨਹੀਂ, ਪਰ ਤੁਸੀਂ ਅਰਥ ਭਾਵੇਂ ਕਰਨ ਵਾਲਾ ਜੋ ਕਰੇ, ਇਹ ਦੋ ਪਾਠ ਸਮਝਣੇ। ਨਿਪੰਖ ਨੂੰ ਜਿਹੜੇ ਕਰਨਗੇ ਉਹਨੂੰ ਵੀ ਤੁਸੀਂ ਗਲਤ ਨਹੀਂ ਕਹਿ ਸਕਦੇ, ਉਹ ਅੰਮ੍ਰਿਤਸਰ ਦੀ ਟਕਸਾਲ 'ਚ ਪੜੇ ਹੋਣਗੇ। ਨਾ ਪੰਖ ਨੂੰ ਕਹੋਗੇ ਤਾਂ ਇਹ ਸੰਪਰਦਾ ਦਮਦੀ ਟਕਸਾਲ ਦਾ ਪਾਠ ਹੋਏਗਾ। ਅੱਗੇ ਦੱਸਦੇ ਹਨ ਜੀ,
ਸਾਚਾ ਚਤੁਰ ਸਰੂਪ।
ਉਹ ਪਰਮੇਸ਼ੁਰ ਕੈਸਾ ਹੈ, ਸੱਚਾ ਹੈ, ਐਸਾ ਜਿਹੜਾ ਅੰਤਰਜਾਮੀ ਹੈ, ਐਸਾ ਉਹਦਾ ਪੁਰਖ ਹੈ। ਨਾਰ ਨਾ ਪੁਰਖ ਨਾ ਪੰਖ ਨੂੰ, ਨਾ ਉਹ ਪੁਰਖ ਜੀਵ ਦਾ ਆਕਾਰ ਹੈ, ਨਾ ਮਾਇਆ ਰੂਪੀ ਨਾਰੀ ਦਾ ਆਕਾਰ ਹੈ, ਨਾ ਈਸ਼ਵਰ ਆਕਾਰ ਹੈ, ਨਾ ਅਵਿਦਿਆ ਰੂਪ ਨਾਰੀ ਦਾ ਆਕਾਰ ਹੈ, ਨਾ ਪੁਰਖ ਹੈ, ਨਾ ਪ੍ਰਕਿਰਤੀ ਹੈ, ਨਾ ਪੰਛੀ ਹੈ। ਉਹ ਸੱਚੋ ਸੱਚਾ ਤ੍ਰੈ ਕਾਲ ਆਵਾਦ ਰੂਪ ਹੈ, ਤ੍ਰੈ ਕਾਲ ਅਵਧ ਤੂੰ ਸਤਤਿਅਮ, ਇਹ ਉਹਦਾ ਸਰੂਪ ਹੈ। 84 ਲੱਖ ਜੂਨਾਂ ਦੀ ਘਾੜ ਤਾਂ ਘੜਨ ਵਾਲਾ ਚਤੁਰ ਸਰੂਪ ਆਵ, ਆਪਣਾ ਆਪ ਪ੍ਰਕਾਸ਼ ਰੂਪ ਹੈ ਜੇ।
ਜੋ ਤਿਸ ਭਾਵੈ ਸੋ ਥੀਐ,
ਜਿਹੜਾ ਕੁਝ ਵੀ ਉਸ ਵਾਹਿਗੁਰੂ ਨੂੰ ਭਾਉਂਦਾ ਹੈ, ਚੰਗਾ ਲੱਗਦਾ ਹੈ, ਉਹੀ ਤਿੰਨੇ ਕਾਲਾਂ ਦੇ ਵਿੱਚ ਥੀਐ ਹੁੰਦਾ, ਪਿੱਛੇ ਹੁੰਦਾ ਸੀ, ਹੁਣ ਹੋ ਰਿਹਾ, ਅੱਗੇ ਨੂੰ ਹੋਵੇਗਾ। ਤੇ ਉਹਦੇ ਚਰਨਾਂ ਚ ਤਾਂ ਇਉਂ ਬੇਨਤੀ ਕਰੀਏ ਜੇ,
ਤੂੰ ਦੀਪਕ ਤੂੰ ਧੂਪ।
ਪਰਮੇਸ਼ਰ ਤੂੰ ਸਭ ਦੇ ਅੰਦਰ ਚੇਤਨ ਸੱਤਾ ਰੂਪ ਦੀਪਕ ਦੀਵੇ ਦੇ ਨਾਲ ਪ੍ਰਕਾਸ਼ ਰੂਪ ਕਰਨ ਵਾਲਾ ਹੈ, ਤੇ ਇਸੇ ਤੂੰ ਹੀ ਧੂਪ ਰੂਪ ਹੈ ਭਾਵ। ਤੇ ਜਿਵੇਂ ਫੁੱਲ ਆਦਿ ਵਿੱਚ ਧੂਪ ਸੁਗੰਧੀ ਹੁੰਦੀ ਹੈ, ਧੂਪ ਦਾ ਅਰਥ ਸੁਗੰਧੀ ਹੈ, ਤੂੰ ਹੀ ਗਿਆਨ ਰੂਪ ਦੀਵਾ ਦੇਣ ਵਾਲਾ ਹੈ, ਤੇ ਤੂੰ ਹੀ ਤੇ ਜਸ ਰੂਪੀ ਧੂਪ ਦੇਣ ਵਾਲਾ ਹੈ, ਧੂਪ 'ਚ ਸੁਗੰਧੀ ਹੁੰਦੀ ਹੈ, ਤੂੰ ਹੀ ਜਸ ਰੂਪ ਸੁਗੰਧੀ ਦੇਣ ਵਾਲਾ ਹੈ।
ਗੀਤ ਸਾਧ ਚਾਖੇ ਸੁਣੇ,
ਜਿਸ ਪੁਰਖ ਨੇ ਬਹੁਤ ਸਾਰੇ ਵਿਸ਼ੇ ਸੰਬੰਧੀ ਗੀਤ ਸੁਣੇ, ਸਰਵਣ ਕੀਤੇ ਹਨ, ਜਾਂ ਸਾਧ ਸਵਾਦ ਚਾਖੇ ਚਖਣਾ ਕੀਤੇ ਹਨ।
ਬਾਦ ਸਾਧ ਤਨ ਰੂਗ,
ਉਹ ਬਾਦ ਵਿਅਰਥ ਸਾਧ ਸਵਾਦ, ਸਵਾਦੀ ਪੁਰਖ ਦੇ तन शरीर विच रोग पैदा करने वाले ने। जिन्हें स्वादलिष्ट भोजन खांदा है उन्ने रोग पैदा होंदे ने, जीव दे आखे लग के खांदे आ जिहड़ा, जां फिर बाद झगड़ियां दे स्वाद शरीर विच रोग पैदा करने वाले ने। ते खुराक वह खानी चाहिए जिहड़ा शरीर नूं लाभ देवे, ऐसी खुराक नहीं खानी चाहिए जिहड़ा शरीर विच रोग पैदा कर देवे। अगे दसदे हन ते इस तरह के सारे मन दे विकार रूपी रोग पैदा करने वाले ने। गाने चंगे लगते हैं, रस आउंदा है तां सुणदे नौजवान, पर यह नहीं पता भी यह बीमारी कैंसर नालों भी भैड़ी बीमारी तेरे अंदर कर देनी है इसने, जिहड़ी अंदर तो बाश ना जाऊ नहीं फिर। इस करके मेरे मोहन सरबणी यह ना सुनाए, मेरे कन्नां तां यह आवाजा ही ना पैण महाराज, जे सुना तां सरबणी सुनना गुरना, ए कृपा करो जी।
सच भावै सचो चवै,
जो श्रद्धा भावना वाला सच सचे नूं भावे पाउंदा है, उही सचो सचे नाम नूं चवै चवै ना उचारण करदा है उचारदा है।
छूटै सोग योग,
उहदे चित दे विचों सोग गम ते वियोग विछोड़े, यह जिहड़ा विछोड़ा छूटै छुट जांदा है मिट जांदा है। शरीर दा परमेश्वर नालों जिहड़ा बिछोड़ बिछोड़ा पैण दा गम ए सारा चुकया जांदा है, ऐसा मिलाप हो जांदा है कदी बिछड़दा नहीं। फिर
नानक नाम ना ईसरै,
सतगुरु जी कथन करदे हन कि गुरमुख जना नूं परमेश्वर दा नाम अमृत कदे भी भुलदा नहीं है विसरदा नहीं है। ओह सदा ही अरदासां करदे हन कि विसर नाहीं दा तार अपना नाम देहो, गुण गावां दिन रात नानक चाहो हो, इहो कहिंदे हन।
जो तिस भावै सो होग,
ओ ऐसा निश्चा करदे आ कि जो जिहड़ा तिस उस वाहिगुरु नूं चंगा लगदा पाउंदा है उही तिन्ने कालां विच होग हुंदा है, पिछे हुंदा सी हुण हो रिहा अगे नूं होवेगा।
मारू महला पहला,
मारू राग अंदर पहले पातशाह दा अगे अमृत बचन जी गुरु नानक साहिब जी दा।
साची कार कुमावणी,
परमेश्वर दी भगती रूपी सच्ची कार है भाई, अवर काज तेरे किते ना काम मिल साधु संगत पज के बना, आ सच्ची कार है इस वेले जिहड़ी तुसी कर रहे हो। परमेश्वर दी भगती रूपी साची सच्ची कार कमावनी कमाउणी इह श्रेष्ठ है, चंगी है सब तो।
होर लालच बाद,
होर भाई पदार्थां दे लोभ दे विच जिहड़ियां कारां करनियां ना ओह व्यर्थ न, करनियां इस करके पैंदियां वी जिन्ना चिर शरीर है, शरीर नूं चलाउण वास्ते कम तां करना पऊ धर्म दी किरत। जिन्हें अपने दर ते घोड़ा बन्या घोड़े नूं पठे तां पाउणे पैणगे, पर यह नहीं कहना भी घोड़ा मैं ही हाँ, फिर गलत हो जी। घोड़े ते सवारी करके सफर तय करना है, वह सफर बड़ा लम्मा है, परमेश्वर की प्राप्ति की मंजिल प्राप्त करनी है। इहो दसदे हन जी,
इहो मन साचा मोहिया,
जिस गुरमुख जन का यह मन चेत है जिहड़ा ना सच्चे नाम विच मोहिया मोहित हो गया है, ते ओ फिर ओदी निशानी है।
जीवा सच साध,
ओदी जीवा रसना नूं भी सच सचे नाम दा साध रस आउंदा है, ओ ना होर कुछ देखना चाहुंदा ना सुनना चाहुंदा। एक महात्मा सी मैनूं ना तां भुल गया उहनां दा, उहनां दे कोल जदों किसे ने आ के ओ कन्नां दे विच ना उहनां दे कोल इक ओ सिस्टम रख्या जिवें रूं दी, रूं तां नहीं सी कोई होर सी, कन्नां दे विच ला के रखदा सी, इन्ना जोर दी पा के रखदे बाहर दी आवाज़ नहीं सी सुणदे। जे कितें कोई जोरी आवाज सुननी भी बाबा जी हाथ जोड़ के खड़ जांदा भी सुनियो, वह कन्न तो कहिंदा हां भाई, जदों दुनियावी गल कहिंदा बस बस हमारे पास पहले ही बहुत कूड़ा कटकल है और नहीं सुनना चाहिए, फिर कन्न बंद कर लैंदा सी। वह रब दे नां तो बिना गल ही नहीं सी कोई सुनदा, उहने इहदा प्रण कीता मरण तक, फिर उहने गल ही नहीं कोई दुनियावी सुनी। कहिंदा भाई भगवान की बात करनी है तो कान खोल लेते हैं, और बात करनी है तो भाग जाओ यहां से, हमारे पास पहले बहुत रूढ़ी है, मतलब कि पहले ही गंदगी बहुत कठी हुई है, होर गंदगी ना सिट मेरे कन्ना थी। धन हन भाई ऐसे पुरख, ते इस प्रकार फिर है जी। हां जी पंक्ति बोल दो कि
विन नावै को रस नहीं,
परमेश्वर दे नाम रस तो बगैर कोई भी श्रेष्ठ रस नहीं है। ते होर जेड़े रस चखण वाले जेड़े विषय आदि अविद्या करके नो तां ते उना दे विच तां
होर चलै बिखलाद,
ये तां पापां रूपी बेहो है, ते जां फिर अंतशकरण दे गड्ढे जड़े न ओ बाशना दे जे लद लो, जिन्नियां माड़ियां गल्लां सुणोगे उन्ने अंदर संस्कार माड़े पैणगे और फिर निकलने नहीं छेती। इस करके तां गुरु गोबिंद सिंह साहब ने कृपा कीती है भाई, कहिंदे इक दिन दा नित्रियम पंजां वाणियां दा, ਇੱਕ ਦਿਨ ਦੇ ਨਿਤਨੇਮ ਦੇ ਨਾਲ 10,000 ਸੰਸਕਾਰ ਪਿਛਲਿਆਂ ਜਨਮਾਂ ਦਾ, ਉਹ ਜਿਹੜਾ ਮਾੜਾ ਸੰਸਕਾਰ ਹੈ ਕਹਿੰਦੇ ਉਹਦੇ ਤੇ ਝਾੜੂ ਵੱਜ ਜਾਂਦਾ ਜੇ ਇੱਕ ਦਿਨ ਨਿਤਨੇਮ ਰਹੇ ਜਾਂ ਇੰਨਾ ਘਾਟਾ ਪੈਂਦਾ। 10,000 ਸੰਸਕਾਰ ਥੋੜੇ ਨਹੀਂ ਹੁੰਦੇ, ਜਨਮਾਂ ਜਨਮਾਤਰਾਂ ਦੇ ਨੇ। ਇਸ ਪ੍ਰਕਾਰ ਮਹਾਰਾਜ ਕਹਿੰਦੇ ਨੇ ਤੇ ਨਹੀਂ ਤਾਂ ਫਿਰ ਵਿਉਹ ਹੀ ਲੱਗ ਕੇ ਜਾ ਰਿਹਾ, ਅੰਤਸਕਰਨ ਰੂਪੀ ਗੱਡੇ ਦੇ ਉੱਤੇ ਪ੍ਰਲੋਕ ਨੂੰ ਚੱਲਦੇ ਹਨ।
ਐਸਾ ਲਾਲਾ ਮੇਰੇ ਲਾਲ ਕੋ,
ਹੇ ਸਾਰੀ ਪੰਗਤੀ ਇਕੱਠੀ ਬੋਲੋ ਜੀ, ਇਹ
ਐਸਾ ਲਾਲਾ ਮੇਰੇ ਲਾਲ ਕੋ ਸੁਣ ਖਸਮ ਹਮਾਰੇ,
ਹਮਾਰੇ ਸਾਡੇ ਖਸਮ ਮਾਲਕ ਪਰਮੇਸ਼ਰ, ਮੇਰੀ ਇੱਕ ਅਰਜੋਈ ਹੈ, ਸੁਣ ਲੈ, ਕਿਰਪਾ ਕਰਕੇ ਸੁਣ ਲੈ, ਤੂੰ ਕੰਨ ਦੇ ਕੇ ਸੁਣ ਮੇਰੀ ਬੇਨਤੀ। ਮੇਰੇ ਮੈਨੂੰ ਲਾਲ, ਲਾਲ ਨਾਮ ਹੈ ਦਾਸ ਦਾ, ਤੇ ਮੈਨੂੰ ਦਾਸ ਨੂੰ ਆਪਣਾ ਐਸਾ ਅਜਿਹਾ ਲਾਲਾ ਦਾਸ ਬਣਾਉਣਾ ਕਰ, ਇਹੋ ਜਿਹਾ ਦਾਸ ਬਣਾਉਣਾ ਕਰ। ਅੱਗੇ ਦੱਸਦੇ ਹਨ ਜੇ
ਜਿਉਂ ਫੁਰਮਾਵਹਿ ਤਿਉਂ ਚੱਲਾ,
ਇਹੋ ਜਿਹਾ ਦਾਸ ਬਣਾ ਕਿ ਮਨ ਵਾਣੀ ਸਰੀਰ ਕਰਕੇ ਲਾਲ ਪਿਆਰੇ ਤੋਂ ਪਿਆਰੇ, ਸਾਰੀ ਪੰਗਤੀ ਇਕੱਠੀ ਬੋਲ ਦੋ ਜੀ ਇਹਦਾ ਵੀ,
ਜਿਉਂ ਫੁਰਮਾਵਹਿ ਤਿਉਂ ਚੱਲਾ ਸੱਚ ਲਾਲ ਪਿਆਰੇ,
ਹੇ ਮਨ ਵਾਣੀ ਸਰੀਰ ਦੇ ਲਾਲ ਪਿਆਰੇ ਤੋਂ ਪਿਆਰੇ, ਬੇਕੀਮਤੇ ਲਾਲ ਦੀ ਨਿਆਈ ਪਿਆਰੇ ਸੱਚ ਸੱਚੇ ਪਰਮੇਸ਼ਰ, ਜਿਵੇਂ ਆਪ ਜੀ ਨੂੰ, ਜਿਵੇਂ ਆਪ ਜੀ ਦਾ ਫੁਰਮਾਵੇ ਫੁਰਮਾਨ ਹੋਵੇ ਤਿਉਂ ਤਿਵੇਂ, ਉਸੇ ਤਰ੍ਹਾਂ ਸਾਡਾ ਚੱਲਣਾ ਹੋਵੇ ਮਹਾਰਾਜ, ਮੈਂ ਤੁਹਾਡੀ ਆਗਿਆ ਤੋਂ ਬਾਹਰ ਨਾ ਜਾਵਾਂ, ਜੈਸੀ ਤੁਹਾਡੀ ਆਗਿਆ ਹੋਵੇ
ਰਹਾਉ।
ਅਸਾਈ ਦੇ ਕੇ ਫਰਮਾਉਂਦੇ ਜੀ,
ਅੰਨ ਦਿਨ ਲਾਲੇ ਚਾਕਰੀ,
ਹੇ ਪਰਮੇਸ਼ਰ ਮੈਨੂੰ ਲਾਲੇ ਦਾਸ ਨੂੰ ਰਾਤ ਦਿਨ ਦੀ ਭਗਤੀ ਰੂਪੀ ਚਾਕਰੀ ਨੌਕਰੀ ਦੇ ਵਿੱਚ ਲਾਉਣਾ ਕਰੋ, ਮੈਂ ਹੋਰ ਨੌਕਰੀਆਂ ਨਹੀਂ ਚਾਹੁੰਦਾ ਸੰਸਾਰ ਦੀਆਂ। ਤੇ ਇਸ ਪ੍ਰਕਾਰ ਕਹਿੰਦੇ ਨੇ
ਗੋਲੇ ਸਿਰ ਮੀਰਾ,
ਕਿਉਂਕਿ ਸਾਡੇ ਗੋਲੇ ਦਾਸਾਂ ਦੇ ਸਿਰ ਉੱਤੇ, ਤੂੰ ਹੀ ਸੱਚਾ ਮੀਰਾ ਨਾਮ ਪਾਤਸ਼ਾਹ ਦਾ ਹੁੰਦਾ, ਤੂੰ ਹੀ ਪਾਤਸ਼ਾਹ ਹੈ।
ਗੁਰ ਬਚਨੀ ਮਨ ਵਿਚਿਆ,
ਇਹ ਪਰਮੇਸ਼ਰ ਅਸੀਂ ਦਾਸਾਂ ਨੇ ਤਾਂ ਗੁਰਾਂ ਦੇ ਉਪਦੇਸ਼ ਦੁਆਰਾ, ਬਚਨਾਂ ਦੁਆਰਾ ਤੇ ਤੇਰੇ ਚਰਨਾਂ ਚ ਆਪਣਾ ਮਨ ਵੇਚ ਦਿੱਤਾ, ਗੁਰਾਂ ਨੂੰ ਮਨ ਵੇਚਿਆ, ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ, ਇਉਂ ਵੇਚ ਦਿੱਤਾ ਹੈ, ਅਰਪਣ ਕਰਨ ਨੂੰ ਵੀ ਵੇਚ ਦਿੱਤਾ।
ਸ਼ਬਦ ਮਨ ਧੀਰਾ,
ਗੁਰ ਸ਼ਬਦ ਉਪਦੇਸ਼ ਕਰਕੇ ਮਨ ਧੀਰਾ, ਧੀਰਜਤਾ ਦੇ ਸਹਿਤ ਹੋ ਗਿਆ, ਭਾਵ ਮਨ ਦੀ ਚੰਚਲਤਾ ਹੀ ਛੁੱਟ ਗਈ ਹੈ।
ਗੁਰ ਪੂਰੇ ਸਾਵਾਸ ਹੈ,
ਐਸੇ ਪੂਰੇ ਪੂਰਿਆਂ ਗੁਰਾਂ ਦਾ ਹਮੇਸ਼ਾ ਲਈ ਸਾਵਾਸ, ਧੰਨਵਾਦ ਹੈ ਭਾਈ। ਤੇ ਜਿਹੜੇ ਮਨ ਦੀਆਂ ਪੀਰਾਂ ਪੀੜਾਂ ਨੂੰ ਅੱਗੇ ਬੋਲ ਦੋ ਜੀ,
ਕਾਟੈ ਮਨ ਪੀਰਾ,
ਜਿਹੜਾ ਮਨ ਦੀਆਂ ਪੀਰਾਂ ਨਾਮ ਪੀੜਾ ਦਾ ਹੈ, ਪੀੜਾਂ ਨੂੰ ਕੱਟ ਦਿੰਦੇ ਆ, ਮਨ ਵਿੱਚੋਂ ਹੰਗਤਾ ਮਮਤਾ ਦੀ ਪੀੜਾ ਕੱਟ ਦਿੰਦੇ ਨੇ, ਜੰਮਣ ਮਰਨ ਦੀਆਂ ਪੀੜਾਂ ਕਾਟੇ ਕੱਟ ਦਿੰਦੇ, ਫਿਰ ਧੰਨਵਾਦ ਹੀ ਕਰਨਾ ਬਣਦਾ ਨਾ ਐਸੇ ਗੁਰੂ ਦਾ, ਇਹਦਾ ਐਸਾ ਪਰਉਪਕਾਰ ਕਰਨ ਵਾਲੇ ਗੁਰੂ ਨਾਨਕ ਸਾਹਿਬ।
ਲਾਲਾ ਗੋਲਾ ਧਣੀ ਕੋ,
ਹੇ ਭਾਈ ਅਸੀਂ ਮਨ ਬਾਣੀ ਸਰੀਰ ਕਰਕੇ ਧਣੀ ਮਾਲਕ ਪਰਮੇਸ਼ਰ ਦੇ ਲਾਲਾ ਦਾਸਾਂ ਦੇ ਗੋਲਾ ਦਾਸ ਹਾਂ, ਦਾਸਾਂ ਦੇ ਦਾਸ ਹਾਂ, ਇਸ ਕਰਕੇ
ਕਿਆ ਕਹੋ ਵਡਿਆਈ ਹੈ,
ਇਸ ਕਰਕੇ ਅਸੀਂ ਪਰਮੇਸ਼ਰ ਦੀ ਕਿਆ ਕੀ ਵਡਿਆਈ ਹੈ ਮਹਿਮਾ ਕਹੋ ਕਥਨ ਕਰਦੇ ਹਾਂ, ਭਾਵ ਉਹਦੀ ਵਡਿਆਈ ਬੇਅੰਤ ਹੈ। ਤੇ ਕਿਆ ਹੋ ਕਥੀ ਕਥੇ ਕਰ ਦੇਖਾ, ਮੈਂ ਅਕਥ ਨਾ ਕਥਨਾ ਜਾਈ, ਜੋ ਤੁਧ ਭਾਵ ਹੈ ਸੋਈ ਆਖਾਂ ਤਿਲ ਤੇਰੀ ਵਡਿਆਈ, ਕਥਨ ਨਹੀਂ ਕੀਤੀ ਜਾ ਸਕਦੀ ਹੈ।
ਭਾਣੇ ਬਖਸ਼ੇ ਪੂਰਾ ਧਣੀ,
ਤੇ ਜੇਕਰ ਪੂਰਾ ਪੂਰਨ ਧਣੀ ਮਾਲਕ ਪਰਮੇਸ਼ ਆਪਣੇ ਭਾਣੇ ਹੁਕਮ ਵਿੱਚ ਚਲਾ ਕੇ ਬਖਸ਼ ਲੈਣਾ ਕਰੇ, ਆਹੀ ਇੱਕ ਰਸਤਾ ਹੈ, ਭਾਣੇ ਵਿੱਚ ਚਲਾਉਂਦਾ ਉਹ ਬਖਸ਼ਿਆ ਜਾਂਦਾ, ਉਹ ਭਾਣੇ ਵਿੱਚ ਚਲਾ ਕੇ ਬਖਸ਼ ਦੇਵੇ।
ਸੱਚ ਕਾਰ ਕਮਾਈ ਹੈ,
ਤਾਂ ਫਿਰ ਸੱਚੀ ਭਗਤੀ ਰੂਪੀ ਕਾਰ ਕਮਾਈਏ, ਕਮਾਉਣਾ ਕਰੀਦੀ ਹੈ, ਆਪ ਨਾਮ ਜਪਣਾ ਹੋਰਨਾਂ ਨੂੰ ਜਪਾਉਣਾ, ਇਹ ਇੱਕ ਸੱਚੀ ਕਾਰ ਹੈ, ਫਿਰ ਇਹ ਕਰਨਾ ਕੀਤੀ ਹੈ ਕਰੀਦੀ ਹੈ।
ਵਿਛੜਿਆ ਕੋ ਮੀਲ ਲਏ,
ਜੋ ਗੁਰੂ ਸਾਹਿਬ ਜੀ ਆਪਣੇ ਸਰੂਪ ਵੱਲੋਂ ਵਿਛੜਿਆਂ ਵਿਛੜੇ ਹੋਏ ਜੀਵਾਂ ਨੂੰ ਨਾਮ ਦੀ ਦਾਤ ਦੇ ਕੇ ਪਰਮੇਸ਼ਰ ਨਾਲ ਮੇਲ ਲੈਂਦੇ ਹਨ।
ਗੁਰ ਕਉ ਬਲ ਜਾਈਏ,
ਉਹਨਾਂ ਗੁਰਾਂ ਤੋਂ ਉਪਰੋਂ ਭਾਈ ਬਲਿਹਾਰ ਕੁਰਬਾਨ ਜਾਈਏ।
ਲਾਲੇ ਗੋਲੇ ਮਤ ਖਰੀ,
ਜਿਸ ਨੇ ਗੁਰ ਸਤਿਗੁਰੂ ਦੀ ਮਤ ਜਿਹੜੀ ਸਿੱਖਿਆ ਨਾ, ਸਾਰੀ ਪੰਕਤੀ ਇਕੱਠੀ ਬੋਲੋ ਜੀ ਵੀ,
ਲਾਲੇ ਗੋਲੇ ਮਤ ਖਰੀ ਗੁਰ ਕੀ ਮਤ ਨੀਕੀ,
ਜਿਸ ਨੇ ਗੁਰ ਸਤਿਗੁਰਾਂ ਦੀ ਮਤ ਸਿੱਖਿਆ ਨੀਕੀ ਅੱਛੀ ਚੰਗੀ ਜਾਣ ਕੇ ਲੈਣਾ ਕੀਤੀ ਹੈ, ਉਸ ਲਾਲੇ ਗੋਲੇ ਦਾਸ ਦੇ ਦਾਸ ਦੀ ਮਨ ਵਾਣੀ ਸਰੀਰ ਕਰਕੇ ਖਰੀ ਚੰਗੀ ਮਤ ਅਕਲ ਹੈ, ਆਤਮ ਵਿਸ਼ਵਾਸ ਬੁੱਧ ਹੋ ਗਈ, ਬੁੱਧ ਬਦਲੀ ਸਿੱਧ ਪਾਈ, ਉਹ ਮਤ ਮਿਲ ਗਈ।
ਸਾਚੀ ਸੁਰਤ ਸੁਹਾਵਣੀ,
ਉਸ ਦਾਸ ਦੀ ਸੁਰਤ ਸੁਰਤੀ ਸਾਚੀ ਸੱਚੀ ਸੁਹਾਵਣੀ ਸੋਭਨੀਕ ਹੈ। ਉਹ ਸੱਚੀ ਸੁਰਤ ਗਿਆਤ ਕਰਕੇ ਮਤੀ ਉਹਦੀ ਸੋਭਨੀਕ ਹੋ ਗਈ ਹੈ। ਉਸਦੀ ਜਿਹੜੀ ਬੁੱਧੀ ਹੈ ਸੋ ਰਤ ਸੋ ਸ੍ਰੇਸ਼ਟ ਰਤ ਪ੍ਰੀਤੀ ਵਾਲੀ, ਵਾਹਿਗੁਰੂ ਦੀ ਪ੍ਰੀਤੀ ਵਾਲੀ ਸੋਭਨੀਕ ਹੋ ਗਈ ਹੈ।
ਮਨਮੁਖ ਮਤ ਫੀਕੀ,
ਮਨਮੁਖਾਂ ਦੀ ਮਤ ਜਿਹੜੀ ਬੁੱਧ ਹੈ ਨਾ, ਉਹ ਸੁਰਤੀ ਫਿੱਕੀ ਫਿੱਕੀ ਬੇਰਸੀ ਹੈ। ਬੇਰਸੀ ਐਸਾ ਨਿਸ਼ਚਾ, ਉਹਨੂੰ ਬੇਰਸਾ ਹੀ ਨਿਸ਼ਚਾ ਹੈ ਤੇ ਵਿਸ਼ੇ ਵਿਕਾਰਾਂ ਦਾ ਨਿਸ਼ਚਾ ਹੈ ਤੇ ਬੇਰਸੀ ਉਹ ਵਚਨ ਬੋਲਦੇ ਆ ਫਿਰ, ਕਿਉਂਕਿ ਮਤ ਫਿੱਕੀ ਹੈ। ਤੇ ਅੱਗੇ ਦੱਸਦੇ ਹਨ ਜੀ,
ਮਨ ਤਨ ਤੇਰਾ ਤੂੰ ਪ੍ਰਭੂ,
ਹੇ ਪਰਮੇਸ਼ਰ ਸਾਡਾ ਦਾਸਾਂ ਦਾ ਮਨ ਹੈ ਜਿਹੜਾ ਚਿੱਤ ਅਤੇ ਤਨ ਸਰੀਰ, ਇਹ ਵੀ ਤਾਂ ਤੇਰਾ ਹੀ ਹੈ। ਤੂੰ ਵੱਡਾ ਪ੍ਰਭ ਸਵਾਮੀ ਸਾਡਾ ਰੱਖਿਅਕ ਹੈ ਮਹਾਰਾਜ, ਇਸ ਕਰਕੇ
ਸੱਚ ਧੀਰਕ ਧੁਰ ਕੀ,
ਧੁਰ ਆਦਿ ਦੀ ਸੱਚ ਸੱਚੀ ਧੀਰਕ ਧੀਰਤਾ ਪ੍ਰਾਪਤ ਹੋਈ ਹੈ। ਤੂੰ ਆਪਣੇ ਸੱਚੇ ਨਾਮ ਦੀ ਅੰਦਰੋਂ ਬਖਸ਼ਿਸ਼ ਕੀਤੀ ਹੈ, ਇਸ ਕਰਕੇ ਅਸੀਂ ਧੀਰਜਤਾ ਦੇ ਤਾਂ ਹੀ ਧਾਰਨ ਕਰਨ ਵਾਲੇ ਹੋ ਗਏ ਹਾਂ, ਧੀਰਜਤਾ ਦੇ ਸਹਿਤ ਹੋ ਕੇ ਜੰਮਣ ਮਰਨ ਤੋਂ ਰਹਿਤ ਹੋ ਗਏ ਹਾਂ।
ਸੱਚ ਬੈਸਣ ਉੱਠਣਾ,
ਦਾਸਾਂ ਦਾ ਸੱਚੇ ਸੱਚੇ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਸੰਗਤ ਦੇ ਵਿੱਚ ਤਾਂ ਸਦਾ ਬੈਸਣ ਬੈਠਣਾ ਅਤੇ ਉੱਠਣਾ ਹੁੰਦਾ ਹੈ, ਬੈਠਣਾ ਉੱਠਣਾ। ਜੇ ਉੱਠਣਾ ਤਾਂ ਵੀ ਤੇ ਭਾਵ ਕੀ ਹੈ, ਤੇ ਜਿੱਥੇ ਕੋਈ ਰੱਬ ਦੇ ਨਾਂ ਦੀ ਗੱਲ ਕਰਦਾ ਉੱਥੇ ਉੱਠ ਕੇ ਜਾਣਾ, ਤੇ ਜਿੱਥੇ ਕੋਈ ਸੁਣਾ ਰਿਹਾ ਉੱਥੇ ਬੈਠ ਕੇ ਸੁਣਨਾ, ਇਸ ਪ੍ਰਕਾਰ ਸਾਡਾ ਬੈਠਣਾ ਉੱਠਣਾ ਹੋ ਰਿਹਾ ਹੈ।
ਸੱਚ ਭੋਜਨ ਭਾਖਿਆ,
ਭੋਜਨ ਛਕਣ ਵੇਲੇ ਵੀ ਸੱਚ ਸੱਚੇ ਨਾਮ ਦਾ ਭਾਖਿਆ ਉਚਾਰਨ ਕਰਦੇ ਹਾਂ। ਵਾਹਿਗੁਰੂ ਕਹਿ ਕੇ ਮੂੰਹ ਜਗਰਾਹੀ ਪਾਉਣੀ ਚਾਹੀਦੀ ਹੈ। ਉਹ ਸੱਚ ਨਾਮ ਰੂਪੀ ਭੋਜਨ ਹੀ ਭਾਖਿਆ ਭਖਣਾ ਭਾਵ ਖਾਣਾ ਕਰਦੇ ਹਨ, ਸੱਚੇ ਨਾਮ ਰੂਪੀ ਭੋਜਨ ਛਕਦੇ ਆ। ਅਖੰਡ ਕੀਰਤਨ ਤਿੰਨ ਭੋਜਨ ਚੂਰਾ,
ਚਿੱਤ ਸੱਚਾ ਹਿਤੋ ਸੱਚਾ,
ਉਹਨਾਂ ਦਾ ਚਿੱਤ ਮਨ ਵੀ ਸੱਚੇ ਦੇ ਵਿੱਚ ਜੁੜਿਆ ਹੋਇਆ, ਉਹਨਾਂ ਦਾ ਬਿਤੋ ਧਨ ਵੀ ਸੱਚਾ ਨਾਮ ਰੂਪੀ ਧਨ ਹੀ ਹੈ, ਜਾਂ ਫਿਰ ਬਿਤੋ ਉਹ ਜਿਹੜਾ ਬਿਤ ਹੈ ਧਨ, ਉਹ ਵੀ ਦਾਨ ਪੁੰਨ ਦੇ ਉੱਤੇ ਲਾਉਂਦੇ ਆ ਭਾਈ, ਉਹ ਸੱਚਾ ਸਫਲਾ ਹੋ ਜਾਂਦਾ ਹੈ।
ਸੱਚਾ ਰਸ ਚਾਖਿਆ,
ਉਹਨਾਂ ਨੇ ਸੱਚਾ ਆਤਮਾਨੰਦ ਰਸ ਚਾਖਿਆ, ਚਖਣਾ ਕੀਤਾ, ਧਾਰਨ ਕੀਤਾ ਹੈ ਜੀ।
ਸੱਚਾ ਘਰ ਸੱਚਾ ਰੱਖੇ,
ਜਿਹਨਾਂ ਨੇ ਗੁਰਵਚਨ ਉਪਦੇਸ਼ ਨੂੰ ਮਨ ਲਾ ਕੇ, ਅੱਗੇ ਪੂਰੀ ਪੰਕਤੀ ਬੋਲ ਦੋ ਜੀ, ਵੀ
ਸੱਚਾ ਘਰ ਸੱਚਾ ਰੱਖੇ ਗੁਰਬਚਨ ਸੁਭਾਖਿਆ,
ਜਿਨ੍ਹਾਂ ਨੇ ਗੁਰਬਚਨ ਉਪਦੇਸ਼ ਨੂੰ ਮਨ ਲਾ ਕੇ ਸੁਭਾਖਿਆ ਚੰਗੀ ਤਰ੍ਹਾਂ ਉਚਾਰਨ ਕੀਤਾ ਹੈ। ਸੋ ਸ੍ਰੇਸ਼ਟ ਭਾਖਿਆ, ਸਰਦ ਨੇ ਭਾਖਿਆ ਉਚਾਰਿਆ ਹੈ, ਜਾਂ ਗੁਰਾਂ ਦੇ ਸੋ ਸ੍ਰੇਸ਼ਟ ਬਚਨਾਂ ਨੂੰ ਉਚਾਰਿਆ ਹੈ। ਸੱਚ ਸਰੂਪ ਦੀ ਘਰ ਵਿੱਚ ਸੱਚੇ ਗੁਰਾਂ ਦੇ ਪਰਮੇਸ਼ਰ ਨੇ ਉਹਨਾਂ ਨੂੰ ਰੱਖਣਾ ਕੀਤਾ ਹੈ। ਸੱਚੇ ਸੱਚੇ ਸਤਸੰਗਤ ਜਾਂ ਸੱਚੇ ਸਰੂਪ ਰੂਪੀ ਘਰ ਵਿੱਚ ਸੱਚੇ ਗੁਰਾਂ ਨੇ ਪਰਮੇਸ਼ਰ ਨੇ ਜਾਂ ਗੁਰਾਂ ਨੇ ਰੱਖੇ ਰੱਖਣਾ ਕੀਤਾ ਹੈ।
ਮਨ ਮੁਖ ਕੋ ਆਲਸ ਘਣੋ,
ਤੇ ਜਿਹੜਾ ਭਾਈ ਗੁਰਮੁਖ ਹੈ ਨਾ ਗੁਰਸਿੱਖ, ਉਹ ਚੇਤਨਤਾ ਦੇ ਸਹਿਤ ਰਹਿੰਦਾ, ਆਲਸ ਨਹੀਂ ਕਰਦਾ। ਜਿਹਨੂੰ ਜਿਹੜਾ ਆਲਸ ਕਰਦਾ ਫਿਰ ਉਹ ਗੁਰਸਿੱਖ ਨੇ ਮਨਮੁਖ ਹੋ ਜਾਂਦਾ ਹੈ। ਮਨਮੁਖ ਕੋ ਕੀ ਹੈ? ਆਲਸ ਘਣੋ, ਬਾਹਲਾ ਦਲਿਦਰੀ, ਖਾਣਾ ਤਾਂ ਵੀ ਬੇਲੋੜਾ ਖਾਈ ਜਾਣਾ ਪਸ਼ੂਆਂ ਵਾਂਗੂ, ਜਦੋਂ ਸੌਣਾ ਤਾਂ ਵੀ ਬੇਸੁਰਤੀ ਦੀ ਨੀਂਦ ਸੌਣਾ, ਫਿਰ ਜਿਵੇਂ ਪਸ਼ੂ ਸੌਂਦੇ ਹੈ। ਇਸ ਕਰਕੇ ਮਨਮੁਖ ਕੋ ਆਲਸ ਘਣੋ, ਉਹਨਾਂ ਵਾਸਤੇ ਇਹ ਉਪਦੇਸ਼ ਹੈ। ਕਹਿੰਦੇ ਹਰ ਜਸ ਸੁਣਤ ਆਲਸ ਮਨ ਕੀਨਾ, ਉਹ ਮਨਮੁਖ ਨੇ ਜਿਹੜੇ ਰੱਬ ਦਾ ਨਾਂ ਸੁਣਦੇ ਫਿਰ ਆਲਸ ਕਰਦੇ ਹੈ, ਉਹ ਮਨਮੁਖਤਾ ਹੋ ਗਈ। ਉਹਨਾਂ ਚਿਰ ਫਿਰ ਮਨਮੁਖ ਆ, ਉਹਨਾਂ ਚਿਰ ਗੁਰਮੁਖ ਨਹੀਂ ਰਹੇ। ਮਨਮੁਖ ਕੋ ਆਲਸ ਘਣੋ, ਮਨੁੱਖ ਪੁਰਸ਼ਾਂ ਨੂੰ ਤੇ ਉਹਨਾਂ ਨੂੰ ਪ੍ਰੇਮਾ ਭਗਤੀ ਕਰਨ ਵੱਲੋਂ ਘਣੋ ਬਹੁਤ ਹੀ ਆਲਸ, ਦਲਿੱਦਰ ਹੈ, ਢਿੱਲ ਹੈ ਬਹੁਤ ਹੀ। ਇਸ ਕਰਕੇ ਸੰਸਾਰ ਰੂਪੀ ਉਜਾੜ ਦੇ ਵਿੱਚ ਤੇ ਉਹ ਫਿਰ ਇਸ ਪ੍ਰਕਾਰ ਫਸਦੇ ਹਨ।
ਪਾਥੇ ਉਜਾੜੇ,
ਉਜਾੜ ਸੰਸਾਰ ਰੂਪੀ ਉਜਾੜ ਦੇ ਚ, ਸੰਸਾਰ ਰੂਪ ਉਜਾੜ ਦੇ ਅੰਦਰ ਮੋਹ ਰੂਪੀ ਫਾਹੀ ਦੇ ਫਸੇ ਰਹਿੰਦੇ ਹਨ।
ਹਾਥਾ ਚੋਗੈ ਨਿਤ ਚੋਗੜੇ,
ਉਹ ਮਨਮੁਖ ਤਾਂ ਸੰਸਾਰ ਰੂਪੀ ਉਜਾੜ ਦੇ ਫਾਥਾ ਫਸੇ ਹੋਏ, ਨਿਤਾ ਪ੍ਰਤੀ ਸ਼ਬਦ ਸਪਰਸ਼ ਰੂਪ ਰਸਗੰਧ ਆਦਿ ਵਿਸ਼ਿਆਂ ਰੂਪੀ ਉਹ ਖੋਟੀ ਚੋਗੜੀ ਚੋਗ ਨੂੰ ਚੁਗੇ ਚੁਗਦੇ ਰਹਿੰਦੇ ਨੇ। ਕਾਮ ਆਦਿਕਾਂ ਚ ਫਸੇ ਹੋਏ ਵਿਕਾਰਾਂ ਨੂੰ ਭੁੱਖ ਰੂਪੀ ਚੋਗਾ ਚੁਗਦੇ ਰਹਿੰਦੇ ਹੈ। ਤੇ ਇਸ ਕਰਕੇ ਪੰਛੀ ਜਿਹੜਾ ਜਾਲ ਚ ਫਸਿਆ ਹੋਇਆ ਵੀ ਨਾ, ਉਹਨੂੰ ਜਾਲ ਦਾ ਫਸਣਾ ਭੁੱਲ ਜਾਂਦਾ, ਚੋਗਾ ਮੂਹਰੇ ਰੱਖ ਦੋ ਚੁਗਣ ਲੱਗ ਜਾਂਦਾ, ਇਹ ਨਹੀਂ ਦੇਖਦਾ ਮੈਂ ਫਸਿਆ ਹੋਇਆ, ਉਦਾਸ ਨਹੀਂ ਹੁੰਦਾ। ਤੋ ਇਸ ਕਰਕੇ ਫਿਰ
ਲੱਗ ਬੰਦ ਵਿਗਾੜੀ,
ਆਪਣੇ ਬੰਦ ਸੰਬੰਧੀਆਂ ਦੇ ਗੱਲ ਲੱਗ ਕੇ ਉਹਨਾਂ ਦੇ ਜੀਵਨ ਨੂੰ ਵੀ ਵਿਗਾੜ ਦਿੰਦੇ ਆ, ਆਪ ਵਿਗੜਿਆ ਉਹਨਾਂ ਦਾ ਜੀਵਨ ਵੀ ਵਿਗਾੜਦਾ। ਉਹ ਇਹਨਾਂ ਵਿਕਾਰਾਂ ਰੂਪੀ ਬੰਦ ਸੰਬੰਧੀਆਂ ਵਿੱਚ ਲੱਗ ਕੇ ਉਹਨਾਂ ਨੇ ਆਪਣੀ ਆਯੂ ਵਿਗਾੜ ਲਈ ਹੈ। ਭਾਈ ਜਿਹੜੇ ਸੰਬੰਧੀ ਤੇ ਉਹਨਾਂ ਦੀ ਕੁਸੰਗਤ ਕਰਦੇ ਆ ਤੇ ਉਹਨਾਂ ਦੀ ਵੀ ਉਹਨਾਂ ਨੇ ਸੁਰਤ ਵਿਗਾੜ ਦਿੱਤੀ ਹੈ, ਜਾਂ ਉਹਨਾਂ ਮਨਮੁੱਖ ਨੇ ਹਉਮੈ ਦੇ ਬੰਧ ਬੰਧਨਾਂ ਵਿੱਚ ਪੈ ਕੇ ਆਪਣੇ ਜੀਵਨ ਨੂੰ ਵਿਗਾੜ ਹੀ ਲਿਆ ਹੈ। ਮਨਮੁੱਖਾਂ ਨੇ ਆਪਣੇ ਜੀਵਨ ਨੂੰ ਐਸਾ ਵਿਗਾੜ ਲਿਆ, ਨਾ ਗੁਣ ਨਾ ਉਪਕਾਰ। ਤੇ ਇਸ ਪ੍ਰਕਾਰ ਦੱਸਦੇ ਨੇ
ਗੁਰ ਪ੍ਰਸਾਦੀ ਮੁਕਤ ਹੋਏ,
ਕਹਿੰਦੇ ਜੀ ਮੁਕਤ ਵੀ ਫਿਰ ਹੋਊ ਕੋਈ? ਮਹਾਰਾਜ ਕਹਿੰਦੇ ਹਾਂ, ਜੋ ਗੁਰਮੁਖ ਨੇ ਸੱਚੇ ਸਰੂਪ ਵਿੱਚ ਬਿਰਤੀ ਨੂੰ ਬ੍ਰਹਮਾਕਾਰ ਕਰਕੇ ਨਿਜ ਆਪਣੀ ਤਾੜੀ ਸਮਾਧੀ ਲਾਉਂਦੇ ਆ, ਸੱਚੇ ਗੁਰਾਂ ਦੇ ਜਿਹੜੇ ਸੱਚੇ ਗੁਰੂ ਸਾਹਿਬ, ਸੱਚੇ ਬ੍ਰਹਮ ਰੇਸ਼ੀ ਬ੍ਰਹਮ ਸਰੋਤਰੀ, ਸੱਚੇ ਗੁਰਾਂ ਦੁਆਰਾ ਆਪਣੇ ਆਤਮਕ ਸਰੂਪ ਵਿੱਚ ਸਮਾਧੀ, ਇਹ ਗੁਰਪ੍ਰਸਾਦੀ ਮੁਕਤ ਹੋਏ। ਸਾਰੀ ਪੰਕਤੀ ਇਕੱਠੀ ਬੋਲੋ ਜੀ।
ਗੁਰਪ੍ਰਸਾਦੀ ਮੁਕਤ ਹੋਏ ਸਾਚੇ ਨਿਜ ਤਾੜੀ,
ਜੋ ਗੁਰਮੁਖ ਸੱਚੇ ਸਰੂਪ ਵਿੱਚ ਬਿਰਤੀ ਬ੍ਰਹਮਾਕਾਰ ਕਰਕੇ ਨਿਜ ਆਪਣੀ ਤਾੜੀ ਸਮਾਧੀ ਲਾਉਂਦੇ ਹਨ, ਜਾਂ ਸੱਚੇ ਗੁਰਾਂ ਦੁਆਰਾ ਆਪਣੇ ਆਤਮਕ ਸਰੂਪ ਸਮਾਧੀ ਬਿਰਤੀ ਲਾਉਂਦੇ ਆ, ਉਹ ਗੁਰਪ੍ਰਸਾਦੀ ਗੁਰਾਂ ਦੀ ਕਿਰਪਾ ਦੁਆਰਾ ਮੁਕਤ ਕਲਿਆਣ ਨੂੰ ਪ੍ਰਾਪਤ ਹੋ ਜਾਂਦੇ ਹਨ।
ਅਨਹਤ ਲਾਲਾ ਵਿਦਿਆ,
ਜਿਸ ਲਾਲਾ ਸੇਵਕ ਜਾਂਦਾ ਅਨਹਦ ਨਾਸ ਤੋਂ ਰਹਿਤ ਨਾਮ ਵਿੱਚ, ਇੱਕ ਰਸ ਅਜਾਪਾ ਅਜਾਪ ਅਖੰਡਾਕਾਰ ਬਿਰਤੀ ਬਣ ਗਈ, ਮਨ ਵਿਦਿਆ ਮਿਲਿਆ ਗਿਆ ਹੈ।
ਪ੍ਰਭ ਹੇਤ ਪਿਆਰੀ,
ਪਰਮੇਸ਼ਰ ਦੇ ਹੇਤ ਪ੍ਰੇਮ ਵਾਲੀ ਪਿਆਰੀ ਭਗਤੀ ਕਰਦਾ, ਉਹਨਾਂ ਦਾ ਮਨ ਬਾਣੀ ਸਰੀਰ ਕਰਕੇ ਵਾਹਿਗੁਰੂ ਦੇ ਪ੍ਰੇਮ ਵਿੱਚ ਪਿਆਰੀ ਮੁਹੱਬਤ ਪ੍ਰੀਤੀ ਹੋ ਗਈ ਹੈ ਉਹਨਾਂ ਨੂੰ।
ਬਿਨ ਸਾਚੇ ਜੀਉ ਜਲ ਬਲੋ ਝੂਠੇ ਵਿਕਾਰੀ,
ਜੋ ਝੂਠੇ ਵਿਕਾਰੀ ਪੁਰਸ਼ ਨੇ ਉਹਨਾਂ ਦਾ ਸੱਚੇ ਸੱਚੇ ਪਰਮੇਸ਼ਰ ਦੀ ਪ੍ਰਾਪਤੀ ਜਾਂ ਨਾਮ ਤੋਂ ਬਿਨ ਬਗੈਰ ਜੀਉ ਜੀ ਹਿਰਦਾ ਵਿਕਾਰਾਂ ਵਿੱਚ ਤ੍ਰਿਸ਼ਨਾ ਰੂਪੀ ਅਗਨੀ ਵਿੱਚ ਇਹ ਫਿਰ ਜਲ ਬਲੋ ਸੜ ਬਲ ਜਾਂਦਾ, ਸਵਾਹ ਹੋ ਜਾਂਦਾ।
ਬਾਦ ਕਾਰਾ ਸਭ ਛੁਡਿਆ,
ਜਿਨ੍ਹਾਂ ਪੁਰਖਾਂ ਬਾਦ ਬੇਅਰਥ ਤੇ ਖੋਟੀਆਂ ਕਾਰਾਂ ਸਭ ਸਾਰੀਆਂ ਛੋਡੀਆਂ ਤਿਆਗ ਦਿੱਤੀਆਂ, ਉਹ ਫਿਰ ਹਾਂਜੀ ਸਾਚੀ
ਸਾਚੀ ਤਰ ਤਾਰੀ,
ਸਾਚੀ ਸੱਚੀ ਭਗਤੀ ਰੂਪੀ ਤਾਰੀ ਬੇੜੀ ਤੇ ਚੜ ਕੇ ਆਪ ਤਰ ਗਏ ਤੇ ਹੋਰਨਾਂ ਨੂੰ ਤਾਰਦੇ ਆ। ਭਗਤੀ ਰੂਪੀ ਸੱਚੀ ਤਾਰੀ ਮਾਰ ਕੇ, ਤਾੜੀ ਮਾਰ ਕੇ ਸਮਾਨ ਸਮੁੰਦਰ ਤੋਂ ਤਰ ਗਏ। ਤਾੜੀ ਮਾਰਦਿਆਂ ਖੁਸ਼ੀ ਦਾ ਪ੍ਰਤੀਕ ਹੁੰਦਾ, ਜਿਹੜੀ ਤਾੜੀ ਮਾਰਨੀ ਹੈ ਜਦੋਂ ਬੰਦਾ ਖੁਸ਼ ਹੁੰਦਾ ਹੱਥ ਤੇ ਹੱਥ ਮਾਰਦਾ, ਕਹਿੰਦੇ ਐਂ ਖੁਸ਼ ਹੋ ਕੇ ਸਰੀਰ ਤਿਆਗ ਜਾਂਦੇ ਉਹ। ਤੇ ਇਉਂ ਸਾਧ ਸੰਜੇ ਮਹਾਂਪੁਰਸ਼ ਸੀ, ਮਸਤੂਆਂ ਨੇ ਮਹਾਂਪੁਰਸ਼ਾਂ ਦੀ ਸੰਗਤ ਕੀਤੀ, ਬੜੇ ਕੁਛ ਕਰਟੀ ਵਾਲੇ ਸਾਧ ਸੰਜੀ ਸੀ। ਪੁੱਛਿਆ ਮਹਾਰਾਜ ਜੀ ਵੀ ਕਿਸ ਤਰ੍ਹਾਂ? ਕਹਿੰਦੇ ਭਾਈ ਬਸ ਹੁਣ ਤਿਆਰੀ ਹੈ ਜਾਣ ਦੀ। ਕਹਿੰਦੇ ਕਿੱਥੇ? ਕਹਿੰਦੇ ਭਾਈ ਇਹ ਤਾਂ ਨਹੀਂ ਮੈਂ ਦੱਸਣਾ, ਕਿਉਂਕਿ ਮੇਰੇ ਮਰੇ ਦਾ ਵੀ ਤੁਸੀਂ ਸਤਿਕਾਰ ਕਰੋਗੇ, ਮੈਂ ਤਾਂ ਗੁਰੂ ਨਾਨਕ ਦਾ ਹੀ ਸਤਿਕਾਰ ਕਰਾਉਂਦਾ ਰਿਹਾ। ਕਹਿੰਦਾ ਇੰਨਾ ਦੱਸ ਦੇਣਾ, ਜਾਵਾਂਗੇ ਅੰਮ੍ਰਿਤਸਰ ਸਰੋਵਰ ਚ ਨਹਾਵਾਂਗੇ, ਹਰਿਮੰਦਰ ਸਾਹਿਬ ਦੇ ਦਰਸ਼ਨ ਕਰਾਂਗੇ, ਫਿਰ ਗੁਰੂ ਰਾਮਦਾਸ ਦੇ ਦਰ ਤੇ ਅਕਾਲ ਤਖ਼ਤ ਤੇ ਮੱਥਾ ਟੇਕ ਕੇ ਗੂੜੇ ਜੰਗਲ ਜਾਵਾਂਗੇ ਜਿੱਥੇ ਕੋਈ ਨਾ ਹੋਵੇ, ਉੱਥੇ ਸਰੀਰ ਛੱਡ ਦੇਣਾ ਜਿੱਥੇ ਕਾਂ ਕੁੱਤੇ ਖਾ ਲੈਣ ਸਰੀਰ ਨੂੰ, ਉਹਨਾਂ ਦਾ ਵੀ ਭਲਾ ਹੋਵੇ। ਇਸ ਤਰ੍ਹਾਂ ਦੇ ਵੀ ਸਾਧ ਸੀ ਮਹਾਂਪੁਰਸ਼ ਹੈ। ਤੋ ਇਸ ਪ੍ਰਕਾਰ ਅੱਗੇ ਦੱਸਦੇ ਹਨ ਜੀ,
ਜਿਨੇ ਨਾਮ ਸਾਰਿਆ,
ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਭੁਲਾ ਦਿੱਤਾ ਹੈ,
ਤਿਨਾ ਠੌਰ ਨਾ ਠਾਉ,
ਉਹਨਾਂ ਨੂੰ ਤਾਂ ਨਾ ਤਾਂ ਇਸ ਲੋਕ ਵਿੱਚ ਠੌਰ ਟਿਕਾਣਾ, ਨਾ ਪਰਲੋਕ ਦੇ ਕੋਈ ਥਾਂ ਹੈ, ਉਹਨਾਂ ਨੂੰ ਠੌਰ ਠਹਿਰਨ ਵਾਸਤੇ ਤੁਰਿਆ ਪਦ ਵਿੱਚ ਕੋਈ ਥਾਂ ਹੀ ਨਹੀਂ ਹੈ।
ਲਾਲੇ ਲਾਲਚ ਤਿਆਗਿਆ,
ਜਿਨ੍ਹਾਂ ਲਾਲੇ ਦਾਸਾਂ ਨੇ ਦੁਨਿਆਵੀ ਪਦਾਰਥਾਂ ਦੇ ਲਾਲਚ ਲੋਭ ਨੂੰ ਛੱਡ ਦਿੱਤਾ, ਤਿਆਗ ਦਿੱਤਾ,
ਪਾਇਆ ਹਰ ਨਾਉ,
ਉਹਨਾਂ ਨੇ ਗੁਰਾਂ ਦੁਆਰਾ ਪਰਮੇਸ਼ਰ ਦੇ ਨਾਮ ਨੂੰ ਪਾਇਆ ਪ੍ਰਾਪਤ ਕੀਤਾ ਹੈ।
ਤੂੰ ਬਖਸ਼ਹਿ ਤਾਂ ਮੀਲ ਲੈ,
ਹੇ ਪਰਮੇਸ਼ਰ ਜਦ ਤੂੰ ਸਤਿਗੁਰਾਂ ਦੀ ਸੰਗਤ ਦੁਆਰਾ ਜਾਂ ਸਤਿਗੁਰੂ ਰੂਪ ਧਾਰ ਕੇ ਔਗੁਣਾਂ ਨੂੰ ਬਖਸ਼ ਲੈਂਦਾ ਤਾਂ ਫਿਰ ਇਹ ਔਗਣ ਦੇ ਤਾਂ ਬਖਸ਼ੇ ਜਾਣ, ਤਾਂ ਤਦ ਹੀ ਆਪਣੇ ਨਾਮ ਦੇ ਨਾਲ ਮੇਲ ਲੈਣਾ, ਤੇ ਜਦ ਤੂੰ ਨਾਮ ਦੇ ਨਾਲ ਮੇਲਦਾ ਹੈ ਤਾਂ ਸਾਰੇ ਗੁਨਾਹ ਬਖਸ਼ ਲੈਣਾ, ਆਪਣੇ ਸਰੂਪ ਨਾਲ ਮੇਲ ਲੈਂਦਾ ਹੈ।
ਨਾਨਕ ਬਲ ਜਾਓ,
ਸਤਿਗੁਰੀ ਕਥਨ ਕਰਦੇ ਹਨ ਕਿ ਹੇ ਪਰਮੇਸ਼ਰ ਇਸੇ ਕਰਕੇ ਮੈਂ ਤੇਰੇ ਉੱਪਰੋਂ ਮਨ ਵਾਣੀ ਸਰੀਰ ਕਰਕੇ ਬਲ ਕੁਰਬਾਨ ਜਾਂਦਾ ਬਲਿਹਾਰ ਜਾਂਦਾ ਹਾਂ ਜੀ।
ਮਾਰੂ ਮਹੱਲਾ ਪਹਿਲਾ,
ਮਾਰੂ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਦਾ ਪਾਵਨ ਬਚਨ ਹੈ ਜੀ, ਸੁਣੋ।
ਲਾਲੇ ਗਰਭ ਛੋਡਿਆ,
ਜਿਸ ਲਾਲੇ ਦਾਸ ਨੇ ਗੁਣਾਂ ਦਾ ਹੰਕਾਰ, ਭਗਤੀ ਕਰਨ ਦਾ ਹੰਕਾਰ ਆਦਿ, ਇਹ ਹੰਕਾਰ ਛੱਡ ਦਿੱਤਾ, ਤਿਆਗ ਦਿੱਤਾ ਹੈ।
ਗੁਰ ਕੈ ਭੈ ਸਹਿਜ ਸੁਭਾਈ,
ਉਸ ਨੇ ਗੁਰ ਸਤਿਗੁਰਾਂ ਦੇ ਭੈ ਨਾਮ ਹੈ ਡਰਦਾ, ਡਰ ਸੰਯੁਕਤ ਹੋ ਕੇ ਸਹਿਜ ਸ਼ਾਂਤੀ ਸੁਭਾਵ ਪ੍ਰਾਪਤ ਕੀਤਾ ਹੈ। ਜਿਸ ਦਾਸ ਨੇ ਹੰਕਾਰ ਛੱਡਿਆ, ਗੁਰਾਂ ਦੇ ਭੈ ਵਿੱਚ ਰਹਿੰਦਾ ਹੈ, ਉਸ ਦੇ ਹਿਰਦੇ ਵਿੱਚ ਸਹਿਜ ਸੁਤੇ ਸਿੱਧ ਗਿਆਨ ਦਾ ਸੁਭਾਈ ਪ੍ਰਕਾਸ਼ ਹੋ ਜਾਂਦਾ ਹੈ, ਚਾਨਣਾ ਹੋ ਜਾਂਦਾ ਹੈ।
ਲਾਲੇ ਖਸਮ ਪਛਾਣਿਆ,
ਉਸ ਲਾਲੇ ਦਾਸ ਨੇ ਖਸਮ ਮਾਲਕ ਪਰਮੇਸ਼ਰ ਨੂੰ ਪਛਾਣ ਲਿਆ ਹੈ ਵੈਰਾਗ ਵਿਵੇਕ ਦੇ ਨੇਤਰਾਂ ਦੁਆਰਾ।
ਵੱਡੀ ਵਡਿਆਈ,
ਇਸੇ ਕਰਕੇ ਉਹ ਸੇਵਕ ਦੀ ਵੱਡੀ ਵਡਿਆਈ ਉਪਮਾ, ਵੱਡੀ ਤੋਂ ਵੱਡੀ ਉਪਮਾ ਹੋ ਰਹੀ ਹੈ। ਉਹ ਪਰਮੇਸ਼ਰ ਦੀ ਵੱਡੀ ਵਡਿਆਈ ਕਰਦਾ ਹੈ, ਉਹ ਪਰਮੇਸ਼ਰ ਆਪਣੇ ਵਿੱਚ ਅਭੇਦ ਰੂਪੀ ਵਡਿਆਈ ਬਖਸ਼ ਦਿੰਦਾ ਹੈ ਉਸ ਨੂੰ।
ਖਸਮ ਮਿਲਿਆ ਸੁਖ ਪਾਇਆ,
ਸੇਵਕ ਦਾਸ ਜਿਨ੍ਹਾਂ ਨੇ ਖਸਮ ਮਾਲਕ ਪਰਮੇਸ਼ਰ ਦੇ ਨਾਲ ਮਿਲਿਆ, ਮਿਲ ਕਰਕੇ ਆਤਮਕ ਸੁਖ ਆਨੰਦ ਨੂੰ ਪ੍ਰਾਪਤ ਕੀਤਾ, ਬ੍ਰਹਮਾਨੰਦ ਰੂਪੀ ਸੁਖ ਨੂੰ ਪਾਇਆ ਪ੍ਰਾਪਤ ਕੀਤਾ ਹੈ, ਜਿਸ ਕਰਕੇ
ਕੀਮਤ ਕਹਿਣ ਨਾ ਜਾਏ,
ਜਿਸ ਆਨੰਦ ਸੁਖ ਦੀ ਕੀਮਤ ਕਿਸੇ ਪਾਸੋਂ ਕਹਿਣ ਕਥਨ ਦੇ ਵਿੱਚ ਨਹੀਂ ਆ ਸਕਦੀ ਹੈ, ਕਹੀ ਨਹੀਂ ਜਾ ਸਕਦੀ ਕਿਸੇ ਪਾਸੋਂ। 11 ਪ੍ਰਕਾਰ ਦੇ ਸੁਖ ਮੰਨੇ ਆ ਸਾਧ ਸਿੰਘ ਜੀ, ਗ੍ਰੰਥਾਂ ਵਿੱਚ ਲਿਖੇ ਹੋਏ ਮਿਲਦੇ ਆ ਕਿ ਮਨੁੱਖ ਤੋਂ ਲੈ ਕੇ ਬ੍ਰਹਮਪੁਰੀ ਤੱਕ 11 ਪ੍ਰਕਾਰ ਦੇ ਸੁਖ ਮੰਨੇ ਆ। ਉਹ ਜਿਹੜੇ ਸੁਖ ਨੇ ਨਾ, ਵਿਚਾਰ ਸਾਗਰ ਦੇ ਵਿੱਚ ਸਾਰੀ ਵਿਚਾਰ ਆਉਂਦੀ ਹੈ। ਪੰਡਿਤ ਨਿਹਚਲ ਦਾਸ ਜੀ ਨੇ ਸਾਰਾ ਵੇਦਾਂ ਦਾ ਸਾਰ ਅੰਸ਼ ਹੈ ਉਹ ਗ੍ਰੰਥ ਦੇ ਉੱਤੇ ਪਹਿਲੇ ਲਿਖਿਆ ਵੀ ਵੇਦਾਂ ਸ਼ਾਸਤਰਾਂ ਸੁਰਤੀਆਂ ਸਿਮਰਤੀਆਂ ਦਾ ਨਿਚੋੜ, ਫਿਰ ਕੀ ਲਿਖਿਆ ਵਿਚਾਰ ਸਾਗਰ। ਤੋ ਉਹ ਸਾਧ ਸਿੰਘ ਜੀ ਸਭ ਤੋਂ ਪਹਿਲਾਂ ਆਮ ਜਿਹੜੇ ਮਨੁੱਖ ਨੇ ਉਹਦਾ ਨਾਲੋਂ ਜਿਹੜਾ ਧਰਤੀ ਤੇ ਬਾਦਸ਼ਾਹੀ ਕਰਦਾ ਜਿਹੜਾ ਰਾਜਾ ਹੈ ਉਹਨੂੰ ਆਮ ਲੋਕਾਂ ਦੇ ਨਾਲੋਂ 100 ਗੁਣਾ ਜ਼ਿਆਦਾ ਸੁੱਖ ਹੈ। ਜਿਹੜਾ ਹੁਣ ਚੱਕਰਵਰਤੀ ਬਾਦਸ਼ਾਹ ਹੁਣ ਦੂਸਰੇ ਸੁੱਖ ਦੀ ਗੱਲ, ਇਹ ਤਾਂ ਪਹਿਲਾਂ ਸੁੱਖ ਹੋ ਗਿਆ ਨਾ। ਬਾਦਸ਼ਾਹ ਨੂੰ 100 ਗੁਣਾ ਆਮ ਮਨੁੱਖਾਂ ਨਾਲ ਸੁੱਖ ਹੈ। ਇੱਕ ਨੰਬਰ 2, ਚੱਕਰਵਰਤੀ ਬਾਦਸ਼ਾਹ ਦੇ ਨਾਲ ਮਾਤ ਲੋਕ ਦੇ ਜਿਹੜੇ ਗੰਧਰਵ ਰਾਗੀ ਨੇ ਕੀਰਤਨ ਕਰਦੇ ਹੈ ਉਹਨਾਂ ਨੂੰ 100 ਗੁਣਾ ਜ਼ਿਆਦਾ ਸੁੱਖ ਹੈ। ਕੀਰਤਨ ਦੇ ਮਨ ਆਨੰਦ ਪ੍ਰਾਪਤ ਕਰਦਾ, ਉਹ ਜਿਹੜਾ ਸੁੱਖ ਹੈ ਉਹ ਰਾਜਿਆਂ ਨੂੰ ਵੀ ਨਹੀਂ ਹੈ, ਗੰਧਰਵਾਂ ਨੂੰ ਰਾਗੀਆਂ ਨੂੰ ਜ਼ਿਆਦਾ ਸੁੱਖ ਹੈ। ਤੇ ਤੀਸਰੇ ਥਾਂ ਤੇ ਮਾਤ ਲੋਕ ਦੇ ਗੰਧਰਵਾਂ ਦੇ ਨਾਲੋਂ ਦੇਵ ਲੋਕ ਦੇ ਜਿਹੜੇ ਗੰਧਰਵ ਉਹਨਾਂ ਨੂੰ ਇਹਨਾਂ ਰਾਗੀਆਂ ਨਾਲੋਂ 100 ਗੁਣਾ ਜ਼ਿਆਦਾ ਸੁੱਖ ਹੈ। 4, ਦੇਵ ਲੋਕ ਦੇ ਗੰਧਰਵਾਂ ਨਾਲੋਂ ਪਿੱਤਰ ਲੋਕਾਂ ਨੂੰ 100 ਗੁਣਾ ਸੁੱਖ ਪ੍ਰਾਪਤ ਹੈ। 5, ਪਿੱਤਰ ਲੋਕਾਂ ਨਾਲੋਂ ਅਜਾਨ ਸੰਗਿਆ ਵਾਲੇ ਜਿਹੜੇ ਦੇਵਤੇ ਹੈ ਬ੍ਰਹਮਾ ਦੇ ਸੰਕਲਪ ਨਾਲ ਪੈਦਾ ਹੋਏ 33 ਕਰੋੜ ਦੇਵਤੇ ਜਿਨ੍ਹਾਂ ਦਾ ਇੰਦਰ ਰਾਜ ਹੈ, ਤੇ ਉਹ ਜਿਹੜੇ ਪਿਤਰਾਂ ਨਾਲੋਂ ਅਜਾਨ ਸੰਗਿਆ ਵਾਲੇ ਦੇਵਤਿਆਂ ਨੂੰ 100 ਗੁਣਾ ਅਧਿਕ ਸੁੱਖ ਪ੍ਰਾਪਤ ਹੁੰਦਾ ਹੈ। 6, ਅਜਾਨ ਸੰਗਿਆ ਵਾਲੇ ਦੇਵਤਿਆਂ ਨਾਲੋਂ ਕਰਮ ਦੇਵ ਜਿਹੜੇ ਨੇ ਇਹ ਵੀ ਦੇਵਤਿਆਂ ਦੀ ਕਿਸਮ ਹੈ, 100 ਗੁਣਾ ਉਹਨਾਂ ਨਾਲ ਜ਼ਿਆਦਾ ਸੁੱਖ ਹੈ। 7, ਕਰਮ ਦੇਵ ਨਾਲੋਂ ਮੁੱਖ ਦੇਵ 100 ਗੁਣਾ ਅਧਿਕ ਸੁੱਖ ਪ੍ਰਾਪਤ ਕਰਦੇ ਹੈ। 8, ਮੁੱਖ ਦੇਵਾਂ ਨਾਲੋਂ ਇੰਦਰ ਰਾਜੇ ਨੂੰ 100 ਗੁਣਾ ਅਧਿਕ ਸੁੱਖ ਹੈ, ਕਿਉਂਕਿ ਰਾਜਾ ਹੈ ਇਹਨਾਂ ਦਾ। 9, ਇੰਦਰ ਦੇਵਤੇ ਨਾਲੋਂ ਸਾਰਿਆਂ ਦੇਵਤਿਆਂ ਦੇ ਗੁਰੂ ਬ੍ਰਹਸਪਤ ਨੂੰ 100 ਗੁਣਾ ਅਧਿਕ ਸੁੱਖ ਹੈ, ਇੰਦਰ ਨਾਲੋਂ 100 ਗੁਣਾ ਜ਼ਿਆਦਾ ਸੁੱਖ ਹੈ ਉਹਨੂੰ। 10, ਦੇਵਤਿਆਂ ਦੇ ਗੁਰੂ ਬ੍ਰਹਸਪਤ ਨਾਲੋਂ ਪ੍ਰਜਾਪਤ ਬ੍ਰਹਮਾ ਨੂੰ 100 ਗੁਣਾ ਅਧਿਕ ਸੁੱਖ ਹੈ ਬ੍ਰਹਮਾ ਨੂੰ। ਹੁਣ ਜਿਹੜਾ ਪ੍ਰਜਾਪਤ ਬ੍ਰਹਮ ਹੈ ਇਹਦੇ ਨਾਲੋਂ ਬ੍ਰਹਮ ਲੋਕ ਦਾ ਸੁੱਖ ਜਿਹੜਾ 100 ਗੁਣਾ ਅਧਿਕ ਬੰਨਿਆ। ਬ੍ਰਹਮ ਲੋਕ ਦੇ ਸੁੱਖ ਵਿੱਚ ਲੇਸ ਮਾਤਰ ਵੀ ਦੁੱਖ ਨਹੀਂ ਹੁੰਦਾ ਹੈ, ਤੇ ਇਸ ਕਰਕੇ ਵਿਚਾਰ ਸਾਗਰ ਦੇ ਵਿੱਚ ਇਹ ਬਚਨ ਆਏ ਹੈ, ਇਤਨੇ ਜਾ ਕਰਮ ਤੈ ਸੁਖ ਪਾਵਤ ਤੈਤਰੀਏ ਸੁਰਤ ਜੋ ਸਮਝਾਵਤ। ਉਹਨੇ ਆਪਣੇ ਜੁੰਮੇ ਨਹੀਂ ਲਿਆ, ਕਹਿੰਦਾ ਇਹ ਜਿਹੜੀਆਂ ਉਪਨਿਸ਼ਦਾਂ ਨੇ ਸੁਰਤੀਆਂ ਸਿਮਰਤੀਆਂ ਨੇ ਇਹ ਗ੍ਰੰਥਾਂ ਦਾ ਨਿਚੋੜ ਦਿੱਤਾ ਵੀ ਉੱਥੇ ਐਸਾ ਲਿਖਿਆ ਹੈ। ਇਸ ਪ੍ਰਕਾਰ ਸਾਰਿਆਂ ਤੋਂ ਅਸਲ ਸੁੱਖ ਕਿਸ ਨੂੰ ਹੈ, ਕਹਿੰਦੇ ਜਿਹੜਾ ਇਕਾਂਤ ਵਿੱਚ ਰਹਿ ਕੇ ਜਿਹਦਾ ਮਨ ਟਕਾ ਵਿੱਚ ਆ ਗਿਆ ਸਾਰਿਆਂ ਤੋਂ ਵੱਡਾ ਹੈ। ਜੋ ਸੁੱਖੋ ਚਾਹੇ ਸਦਾ ਸਰਨ ਰਾਮ ਕੀ ਲੇ, ਭਾਈ ਰੇ ਸੁੱਖ ਸਾਧ ਸੰਗ ਪਾਇਆ, ਇੱਥੇ ਸੁੱਖ ਹੈ ਜਾਂ ਤਾਂ ਸੰਗਤ ਵਿੱਚ ਜਾਂ ਫਿਰ ਕਿਤੇ ਸਮਾਧੀ ਲੱਗਣ ਲੱਗ ਜਾਏ, ਭਾਈ ਇਕਾਗਰ ਮਨ ਇਕਾਂਤ ਵਿੱਚ ਰਹਿੰਦਾ। ਇਸ ਕਰਕੇ ਉਹ ਸੋਠੇ ਦੇ ਵਿੱਚ ਨਿਹਚਲ ਦਾਸ ਜੀ ਨੇ ਕਿਹਾ ਹੈ, ਕਿਉਂਕਿ ਬਾਕੀ ਤਾਂ ਸੰਸਾਰ ਜਿਹੜਾ ਨਾ ਉਹ ਅੱਗ ਦੇ ਵਿੱਚ ਆਪਣੇ ਵਿਚਾਰਾਂ 'ਚ ਸੜ ਰਿਹਾ, ਇਕਾਂਤ ਵਿੱਚ ਰਹਿੰਦਾ ਉਸ ਨੂੰ। ਅਰ ਨਾਲ ਇਹ ਵੀ ਹੈ ਵੀ ਕਾਮ ਰੂਪੀ ਅਗਨੀ ਸਾੜਦੀ ਨਹੀਂ ਹੈ, ਲਿਖਿਆ ਹੋਇਆ ਰਾਜਾ ਤੈਂ ਬ੍ਰਹਮਾਤ ਕਹਿਓ ਜੋ ਸੁਖ ਸਗਰੋ ਲਹਿ, ਰਹਿਤ ਸਦਾ ਇਕਾਂਤ ਕਾਮ ਦਗਦ ਜਾ ਕੋ ਨਾਹੀ ਹੈ। ਉਹ ਹੈ ਸਾਰਿਆਂ ਤੋਂ ਸੁਖੀ ਜਿਹਨੂੰ ਕਾਮ
ਉਹ ਅੰਦਰ ਤੇ ਸਾੜ ਰਿਹਾ, ਸਾੜਨ ਤੇ ਹਟ ਜਾਏ। ਤੋ ਇਸ ਪ੍ਰਕਾਰ ਇਹ ਜਿਹੜੇ ਸੁੱਖ ਹਨ, ਤਾਂ ਫਿਰ ਉਹਦੀ ਕੀਮਤ ਕਹਿਣ ਨਾ ਜਾਈਏ, ਤਾਂ ਕਿ ਉਹਦੀ ਕੀਮਤ ਸੁੱਖ ਦੀ ਕਹੀ ਨਹੀਂ ਜਾ ਸਕਦੀ ਹੈ।
ਲਾਲਾ ਗੋਲਾ ਖਸਮ ਕਾ,
ਜਿਹੜਾ ਖਸਮ ਮਾਲਕ ਪਰਮੇਸ਼ਰ ਦਾ ਮਨ ਕਰਕੇ ਲਾਲਾ ਦਾਸ ਤੇ ਸਰੀਰ ਕਰਕੇ ਗੋਲਾ ਸੇਵਕ ਬਣਿਆ ਹੋਇਆ ਹੈ,
ਖਸਮ ਵਡਿਆਈ,
ਉਸਨੂੰ ਮਾਲਕ ਨੇ ਬ੍ਰਹਮ ਗਿਆਨ ਦੀ ਪ੍ਰਾਪਤੀ ਰੂਪੀ ਵਡਿਆਈ ਦੇ ਦਿੱਤੀ, ਆਪਣੇ ਅਭੇਦ ਰੂਪੀ ਵਡਿਆਈ ਸੋਭਾ ਦੇ ਦਿੱਤੀ। ਉਹ ਸੇਵਕ ਜਨ ਸਭ ਵਡਿਆਈਆਂ ਮਾਲਕਾਂ, ਵਡਿਆਈਆਂ ਦਾ ਮਾਲਕ ਹੀ ਸਮਝ ਲਓ ਤੁਸੀਂ, ਸਾਰੀਆਂ ਵਡਿਆਈਆਂ ਦਾ ਮਾਲਕ ਬਣ ਗਿਆ।
ਗੁਰ ਪ੍ਰਸਾਦੀ ਉਬਰੇ,
ਉਹ ਸੇਵਕ ਤਾਂ ਐਸਾ ਨਿਸ਼ਚੈ ਕਿ ਹਰ ਪਰਮੇਸ਼ੁਰ ਦੀ ਸਰਨਾਈ ਓਟ ਵਿਚ ਪੈ ਕੇ ਗੁਰਾਂ ਦੀ ਕਿਰਪਾ ਦੁਆਰਾ ਉਹ ਸੇਵਕ ਜਨ ਤੇ ਇਹ ਸਾਰੀ ਪੰਕਤੀ ਇਕੱਠੀ ਬੋਲ ਦੋ ਜੀ।
ਗੁਰ ਪ੍ਰਸਾਦੀ ਉਬਰੇ ਹਰ ਕੀ ਸਰਨਾਈ,
ਉਹ ਸੇਵਕ ਦਾ ਐਸਾ ਨਿਸ਼ਚੈ ਹਰ ਪਰਮੇਸ਼ੁਰ ਦੀ ਸਰਨਾਈ ਓਟ ਵਿਚ ਪੈ ਕੇ ਗੁਰਾਂ ਦੀ ਕਿਰਪਾ ਦੁਆਰਾ ਸੇਵਕ ਜਨ ਵਿਕਾਰਾਂ ਤੋਂ, ਸੰਸਾਰ ਸਮੁੰਦਰੀ ਡੁੱਬਣ ਤੋਂ, ਵਿਕਾਰਾਂ ਦੇ ਚ ਡੁੱਬਣ ਤੋਂ, ਸੰਸਾਰ ਦੇ ਪਦਾਰਥਾਂ ਦੇ ਪਾਣੀ ਚ ਡੁੱਬਣ ਤੋਂ ਬਚ ਗਏ ਨੇ, ਉਹ ਉਭਰੇ ਹਨ।
ਰਹਾਓ
ਅਸਾਈ ਦੇ ਕੇ ਫਰਮਾਉਂਦੇ ਆ ਜੀ,
ਲਾਲੇ ਨੂੰ ਸਿਰ ਕਾਰ ਹੈ,
ਲਾਲੇ ਸੇਵਕ ਜਨ ਦੇ ਸਿਰ ਦੇ ਉੱਪਰ ਹੁਕਮ ਰੂਪੀ ਕਾਰ ਹੈ ਜਾਂ ਭਗਤੀ ਰੂਪੀ ਕਾਰ ਹੈ, ਇਹ ਜਿਹੜੀ ਕਾਰ ਹੈ।
ਧੁਰ ਖਸਮ ਫੁਰਮਾਈ,
ਧੁਰ ਆਦ ਤੋਂ ਖਸਮ ਮਾਲਕ ਪਰਮੇਸ਼ਰ ਨੇ ਫੁਰਮਾਈ ਆਗਿਆ ਕੀਤੀ ਹੈ, ਸੇਵਕ ਜਨ ਪਰਮੇਸ਼ਰ ਦੇ ਹੁਕਮ ਨੂੰ ਸਿਰ ਉੱਤੇ ਮੰਨ ਕੇ ਪ੍ਰੇਮਾ ਭਗਤੀ ਦੀ ਕਾਰ ਕਰਦਾ ਹੈ, ਇਹ ਆਦ ਤੋਂ ਮਾਲਕ ਪਰਮੇਸ਼ਰ ਨੇ ਫਰਮਾਈ ਹੈ।
ਲਾਲਾ ਹੁਕਮ ਪਛਾਣਿਆ,
ਜਿਹੜੇ ਲਾਲੇ ਦਾਸ ਨੇ ਪਰਮੇਸ਼ਰ ਦੇ ਹੁਕਮ ਨੂੰ ਪਛਾਣ ਲਿਆ ਹੈ,
ਸਦਾ ਰਹੇ ਰਜਾਈ,
ਸਦਾ ਹਮੇਸ਼ਾ ਪਰਮੇਸ਼ਰ ਦੀ ਰਜਾਈ ਨਾਮ ਆਗਿਆ ਦਾ ਹੈ, ਆਗਿਆ ਦੇ ਵਿੱਚ ਰਹਿੰਦੇ ਨੇ, ਪਰਮੇਸ਼ਰ ਦੀ ਆਗਿਆ ਤੋਂ ਬਾਹਰ ਨਹੀਂ ਹੁੰਦੇ ਹਨ। ਤੋ ਇਸ ਕਰਕੇ ਐਸੇ ਸਾਧ ਸਿੰਘ ਜੀ ਬੜੇ ਪ੍ਰਸੰਗ ਆਉਂਦੇ ਆ, ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਜੰਗਾਂ ਚੁੱਧਾਂ ਚ ਪਾਣੀ ਪਿਆਉਣ ਵਾਲੇ ਭਾਈ ਘਨੱਈਆ ਜੀ ਹੋਏ ਹੈ। ਭਾਈ ਘਨੱਈਆ ਦੇ ਇੱਕ ਸੇਵਾ ਜਿਹੜਾ ਸੀ ਸੇਵਕ ਸੀ ਉਹਦਾ ਨਾਂ ਸੀ ਸੇਵਾਦਾਸ, ਸੇਵਾਦਾਸ ਸੇਵਕ ਸੀ, ਉਹ ਸੇਵਾਦਾਸ ਤੋਂ ਇਹ ਜਿਹੜੀ ਸੰਪਰਦਾ ਅੱਗੇ ਚੱਲੀ ਹੈ ਨਾ ਸੇਵਾ ਪੰਥੀ, ਇਹ ਸੰਪਰਦਾ ਉੱਥੋਂ ਪੈਦਾ ਹੋਈ ਹੈ। ਉਹ ਸੇਵਾ ਪੰਥੀ ਜਿੱਥੇ ਉਹਨਾਂ ਦੀ ਸੰਪਰਦਾ ਚੱਲਦੀ ਹੈ, ਉਹਨਾਂ ਦੇ ਵਿੱਚ ਇੱਕ ਬੁੱਧੂ ਸ਼ਾਹ ਜੀ ਸੇਵਕ ਹੋਏ ਹੈ ਅੱਡਣ ਸ਼ਾਹ ਦੇ ਵੇਲੇ, ਉਹ ਨੇਤਾ ਪ੍ਰਤੀ ਹੱਥੀ ਟਹਿਲ ਸੇਵਾ ਕਰਿਆ ਕਰਨ, ਸੇਵਾ ਕਰਦੇ ਪ੍ਰਸ਼ਾਦਾ ਤਿਆਰ ਕਰਨਾ, ਛਕਾਉਣਾ ਤੇ ਹੋਰ ਵੀ ਸੇਵਾ ਜਿਹੜੀ ਹੋਈ। ਤੋ ਇੱਕ ਦਿਨ ਸਾਧ ਸਿੰਘ ਜੀ ਸਾਧੂ ਆ ਗਏ, ਉਹ ਅੱਡਣ ਸ਼ਾਹ ਜੀ ਪੁੱਛਣ ਲੱਗੇ, ਕਹਿੰਦੇ ਤੁਹਾਡਾ ਸੇਵਕ ਕੈਸਾ ਹੈ? ਕਹਿੰਦੇ ਬੜਾ ਨਾਂ ਸੁਣਿਆ ਵੀ ਚੰਗੀ ਸੇਵਾ ਕਰਦਾ। ਕਹਿੰਦੇ ਜੀ ਦਿਖਾ ਦਿੰਦੇ ਹਾਂ। ਕਹਿੰਦੇ ਜੀ ਦਿਖਾਓ। ਉਹ ਪਰਖਣਾ ਕੀਤੀ ਤੇ ਅੱਡਣ ਸ਼ਾਹ ਦੇ ਸੇਵਾ ਬੁੱਧੂ ਸ਼ਾਹ ਨੂੰ ਕਿਹਾ, ਕਹਿੰਦੇ ਬੁੱਧੂ ਸ਼ਾਹ ਹਾਂ ਮਾਰ, ਕਹਿੰਦੇ ਪਲੰਗਾ ਡਾ ਦੇ, ਡਾਤਾ ਜੀ। ਕਹਿੰਦੇ ਵਿਛਾਈ ਕਰਦੇ, ਝਾਟੀ ਵਿਛਾਈ ਕਰਤੀ। ਕਹਿੰਦੇ ਇਹਦੇ ਉੱਪਰ ਲੇਟ ਜਾ ਹੁਣ। ਉਹ ਜਦੇ ਉੱਪਰ ਲੇਟਣ ਲੱਗ ਗਿਆ, ਸਾਰੇ ਸੰਤ ਹੱਸਣ ਲੱਗ ਗਏ। ਕਹਿੰਦੇ ਜੀ ਇਹ ਕੀ ਗੱਲ ਹੈ? ਕਹਿੰਦੇ ਬਸ ਜੋ ਮੈਂ ਕਹੀ ਜਾਊਂਗਾ ਇਹਨੇ ਉਹੀ ਕਰੀ ਜਾਣਾ, ਕਿੰਤੂ ਨਹੀਂ ਕਰਦਾ। ਤੋ ਇਸ ਕਰਕੇ ਸੰਤਾਂ ਨੇ ਕਿਹਾ ਵੀ ਇਹ ਤਾਂ ਬਈ ਬੜਾ ਇਸ ਤਰ੍ਹਾਂ ਦਾ ਆਗਿਆਕਾਰੀ ਹੈ। ਤੇ ਉਹ ਕਹਿੰਦੇ ਵੀ ਇਸ ਤਰ੍ਹਾਂ ਦੇ ਆਗਿਆਕਾਰੀ ਹੈ, ਉਸੇ ਤਰ੍ਹਾਂ ਦਾ ਬਚਨ ਮੰਨ ਲੈਂਦਾ। ਇੱਕ ਦਿਨ ਉੱਥੇ ਨੇ ਇੱਕ ਸਿਪਾਹੀ ਆ ਗਿਆ। ਉਹ ਸਿਪਾਹੀ ਨੇ ਆ ਕੇ ਕਿਹਾ, ਕਹਿੰਦੇ ਵੀ ਪ੍ਰਸ਼ਾਦਾ ਦੇ ਉਹਨੂੰ ਸੇਵਾਦਾਰ ਸਮਝ ਕੇ ਬੁੱਧੂਸ਼ਾਹ ਨੇ ਵਿਚਾਰੇ ਰੋਟੀ ਆਪ ਪਕਾਈ, ਕਿਤੇ ਕਿਤੇ ਰੋਟੀ ਨੂੰ ਸੇਕ ਵੱਧ ਲੱਗ ਗਿਆ। ਕਈ ਬੰਦੇ ਨਾ ਬੜੇ ਸ਼ੌਕੀਨ ਹੁੰਦੇ ਖਾਣ ਦੇ, ਮਾੜੀ ਜਿਹੀ ਸੇਕ ਲੱਗ ਜਾਏ ਜਾਂ ਦਾਲ ਸਬਜ਼ੀ ਖੱਟੀ ਹੋਵੇ ਨਾ ਹੋਵੇ, ਜਦੇ ਕਹਿਣਗੇ ਨਖਰੇ ਵਾਲੇ ਕਰਦੇ ਆ, ਘਰਾਂ ਦੇ ਵਿੱਚ ਨਹੀਂ ਐਸਾ ਕਰਨ ਦਿੰਦੀਆਂ ਬੀਬੀਆਂ, ਉਹ ਗੁਰਦੁਆਰੇ ਆ ਕੇ ਜਦੇ ਨਖਰੇ ਕਰਦੇ ਆ। ਉਹ ਆ ਕੇ ਉਹਨੂੰ ਜਦੋਂ ਪ੍ਰਸ਼ਾਦਾ ਰੱਖਿਆ, ਐਸਾ ਬੇਜੇ ਹਾਥ, ਐਸਾ ਮੂਰਖ ਸਿਪਾਹੀ ਦੇਖਿਆ ਵੀ ਚਪੇੜ ਮਾਰੀ ਮੂੰਹ ਦੇ ਉੱਤੇ ਵੀ ਕੰਮ ਸੇ ਕੰਮ ਫਿਰ ਵੀ ਮਹਾਂਪੁਰਖਾਂ ਦਾ ਸੇਵਕ ਹੈ। ਉਹ ਗਾਂ ਹੱਸ ਕੇ ਕਹਿੰਦਾ ਮਾਰ ਬੁੱਧੂ ਦੇ ਹੋਰ ਮਾਰ, ਕਹਿੰਦਾ ਇਹਨੂੰ ਅਕਲ ਹੀ ਨਹੀਂ, ਕਹਿੰਦਾ ਰੋਟੀ ਫੂਕ ਕੇ ਲਿਆ। ਉਹਨੇ ਮੂੰਹ ਕਰਤਾ, ਉਹਨੇ ਦੋ ਤਿੰਨ ਚਪੇੜਾਂ ਦੂਏ ਪਾਸੇ ਮਾਰਤੀਆਂ। ਇਹਨਾਂ ਨੂੰ ਸੇਵਾਦਾਰ ਨੱਟ ਕੇ ਆਇਆ, ਕਹਿੰਦਾ ਉਹਨੂੰ ਕਹਿੰਦਾ ਕੀ ਕਰ ਦਿੱਤਾ ਹੈ? ਕਹਿੰਦਾ ਕੀ ਕਰਿਆ, ਇਹਨੂੰ ਅਕਲ ਦਿੱਤੀ ਆ? ਕਹਿੰਦਾ ਲੱਗਦੇ ਆ ਅਕਲ ਦਿਆ ਮਹਾਂਪੁਰਖ ਹੈ ਇਹਦੀ ਲੋਕੀ ਪੂਜਾ ਕਰਦੇ, ਤੂੰ ਚਪੇੜਾਂ। ਓਹੋ, ਕਹਿੰਦਾ ਵੀ ਇਹ ਸੰਤਨ ਕਹਿੰਦੇ ਹਾਂ, ਰੋਟੀ ਫਿਰ ਕਿਹਦੇ ਲੰਘਣੀ ਸੀ? ਰੋਣ ਲੱਗ ਗਿਆ, ਪੈਰ ਫੜ ਲਏ ਬੁੱਧੂ ਸ਼ਾਹ ਦੇ ਪੈਰ ਫੜ ਕੇ। ਉਹ ਕਹਿੰਦਾ ਰੋ ਨਾ, ਪਿੜ ਤੇ ਹੱਥ ਰੱਖ ਕੇ ਬੁੱਧੂ ਕਹਿੰਦਾ ਉਹਨੂੰ, ਸਿਪਾਹੀ ਰੋ ਨਾ, ਇਹ ਚਪੇੜਾਂ ਤੇਰੇ ਕੰਮ ਆਉਣਗੀਆਂ, ਇਹ ਚਪੇੜਾਂ ਤੇਰਾ ਜੀਵਨ ਬਦਲਣਗੀਆਂ, ਇਸ ਕਰਕੇ ਰੋ ਨਾ, ਤੂੰ ਸੇਵਾ ਕਰੇਗਾ, ਸੇਵਾ ਕਰਕੇ ਇਸੇ ਡੇਰੇ ਦਾ ਮੁਖੀ ਬਣੇਗਾ ਤੂੰ ਤਾਂ। ਲੈ ਉਹਨੂੰ ਆ ਵਚਨ ਕਰਦਾ ਚਪੇੜਾਂ ਮਾਰਿਆ ਵਾਲੇ ਨੂੰ, ਉਹ ਨੌਕਰੀ ਛੱਡ ਕੇ ਸੇਵਾ ਚ ਆ ਗਿਆ। ਸੇਵਾ ਇੰਨੀ ਕੀਤੀ, 12 ਸਾਲ ਗਾਗਰਾਂ ਢੋਈਆਂ, ਮੁੜ ਕੇ ਉਸੇ ਡੇਰੇ ਦਾ ਮੁਖੀ ਬਣਿਆ ਫਿਰ ਉਹ ਜਿਹੜਾ ਸਿਪਾਹੀ ਸੀ ਚਪੇੜਾ ਮਾਰਨ ਵਾਲਾ। ਸੰਤ ਕਰੈ ਨਾ ਬੈਰ ਕਹੂੰ, ਸਭ ਕੇ ਹਿੱਤ ਮੈਂ ਵਰਤੈ ਅਤਿ, ਤਾਂ ਤਨ ਕੋ ਜਬ ਦਾਹ ਕੋ ਤਦ ਦੇਵ ਸੁਖਾ ਮਿਤ ਹੀ, ਜੈਸੇ ਕੁਠਾਰ ਕਟੈ ਤਰ ਚੰਦਨ ਗੰਧ ਮੁਖੇ ਤਿਸ ਦੇਵ ਦੀ। ਕੁਹਾੜਾ ਚੰਦਨ ਨੂੰ ਵੱਢਦਾ ਪਰ ਉਹਦਾ ਕੁਹਾੜੇ ਦਾ ਮੂੰਹ ਵੀ ਸੁਗੰਧੀ ਨਾਲ ਭਰ ਕੇ ਰੱਖ ਦਿੰਦੇ। ਇਹ ਹੈ ਸੰਤ ਦੀ ਕਰਨੀ। ਤੇ ਜੇ ਹੁਣ ਪ੍ਰਿੰਡਾ ਵਾਂਗੂ ਪਹਿਲੀ ਤਿਆਰ ਬੈਠਾ ਹੋਵੇ ਡੰਗ ਮਾਰਨ ਨੂੰ, ਉਹਦੀ ਇੱਕ ਤਾਂ ਗੱਲ ਫਿਰ ਵੱਖਰੀ ਹੈ ਨਾ। ਇਸ ਤਰ੍ਹਾਂ ਦਾ ਸਾਧ ਸੰਗੀ ਹੈ। ਅੱਗੇ ਦੱਸਦੇ ਹਨ ਵੀ ਐਸਾ ਜਿਹੜਾ ਸੇਵਕ ਹੈ ਲਾਲੇ ਹੁਕਮ ਪਛਾਣਿਆ ਸਦਾ ਰਹਿ ਰਜਾਈ। ਕਿਹੜਾ ਸਾਧ ਸੰਗੀ? ਅੱਜ ਸਤਿਪੁਰਸ਼ਾਂ ਦੇ ਹੁਕਮ ਮੰਨਣ ਵਾਲੇ ਰਹਿ ਗਏ ਸੇਵਕ। ਤੇ ਉਹ ਮਹਾਤਮਾ ਦੱਸ ਰਹੇ ਸੀ, ਇੱਕ ਬੜੀ ਵਧੀਆ ਵਚਨ ਸੁਣਾਇਆ ਢੁੱਡੀ ਕੇ, ਉੱਥੇ ਮਹਾਂਪੁਰਸ਼ ਬੋਲਦੇ ਸੀ ਮਸਤਵਾਣੀ ਸੰਪਰਦਾ। ਕਹਿੰਦੇ ਜੀ ਪੁਰਾਣਾ ਸਮਾਂ ਹੁੰਦਾ ਸੀ, ਵਿਦਿਆਰਥੀ ਉਸਤਾਦਾਂ ਤੋਂ ਡਰਦੇ ਰਹਿੰਦੇ ਸੀ ਔਰ ਉਸਤਾਦਾਂ ਦਾ ਸਤਿਕਾਰ ਕਰਦੇ ਸੀ। ਕਹਿੰਦੇ ਹੁਣ ਵਿਦਿਆਰਥੀ ਗੱਲਾਂ ਕਰਨਗੇ, ਇੱਥੇ ਕੀ ਰਹਿਣਾ ਜੀ, ਆਪਣਾ ਤਾਂ ਸਤਿਕਾਰ ਹੀ ਨਹੀਂ ਕਰਦੇ ਤਾਂ ਗੁਰਸਿੱਖਾਂ ਦਾ। ਕਹਿੰਦੇ ਹੁਣ ਵਿਦਿਆਰਥੀ ਸਤਿਕਾਰ ਭਾਲਦੇ ਨੇ, ਉਸਤਾਦਾਂ ਦੇ ਸਤਿਕਾਰ ਦੀ ਲੋੜ ਨਹੀਂ, ਸਮਾਂ ਬਦਲ ਗਿਆ ਹੈ। ਤੇ ਇਸ ਪ੍ਰਕਾਰ ਫਿਰ ਭਾਈ ਇਹ ਨਿਮਰਤਾ ਨਾ ਹੋਣ ਕਰਕੇ ਫਿਰ ਖਾਲੀ ਰਹਿ ਜਾਂਦੇ। ਅੱਗੇ ਦੱਸਦੇ ਹਨ ਜੀ
ਆਪੇ ਮੀਰਾ ਬਖਸ਼ ਲਏ।
ਜਿਸ ਸੇਵਕ ਜਨ ਨੂੰ ਮੀਰਾ ਪਾਤਸ਼ਾਹ ਪਰਮੇਸ਼ਰ ਆਪ ਹੀ ਬਖਸ਼ ਕਰਕੇ ਬਖਸ਼ ਲੈਂਦਾ ਹੈ,
ਵੱਡੀ ਵਡਿਆਈ,
ਉਹਦੀ ਵਡਿਆਈ ਸਾਰਿਆਂ ਤੋਂ ਵੱਡੀ। ਪਾਤਸ਼ਾਹ ਤੋਂ ਜਿਸ ਨੂੰ ਬਖਸ਼ੇ ਸਿਫਤ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ, ਉਹ ਤਾਂ ਪਾਤਸ਼ਾਹ ਦਾ ਵੀ ਪਾਤਸ਼ਾਹ, ਉਹ ਆਪਣੇ ਪਿਆਰਿਆਂ ਦੇ ਔਗੁਣਾਂ ਨੂੰ ਬਖਸ਼ ਲੈਂਦਾ। ਗੁਰਮੁਖ ਜਨ ਵੱਡੀ ਵਡਿਆਈ, ਧਰਮ ਰਾਜ ਤੱਕ ਵੀ ਉਹਨਾਂ ਦੀ ਵਡਿਆਈ ਹੁੰਦੀ ਹੈ। ਧਰਮ ਰਾਜ ਤਿਨਕਾ ਮਿੱਤ ਹੈ, ਉਹ ਬਲਕਿ ਮਿੱਤਰ ਬਣ ਜਾਂਦਾ ਹੈ, ਸਤਿਕਾਰ ਕਰਦਾ ਹੈ।
ਆਪ ਸੱਚਾ ਸਭ ਸੱਚ ਹੈ।
ਹੇ ਪਰਮੇਸ਼ਰ, ਗੁਰੂ ਜੀ ਦੇ ਸ਼ਬਦ ਉਪਦੇਸ਼ ਦੀ ਇਹ ਸਿੱਖਿਆ ਜਿਹੜੀ ਹੈ ਨਾ, ਕੈਸੀ ਹੈ, ਸਾਰਾ ਸ਼ਬਦ ਬੋਲ ਦੋ ਜੀ।
ਗੁਰ ਸ਼ਬਦ ਬੁਝਾਈ।
ਹੇ ਪਰਮੇਸ਼ਰ, ਗੁਰਾਂ ਦੇ ਸ਼ਬਦ ਉਪਦੇਸ਼ ਨੇ ਇਹ ਸਿੱਖਿਆ, ਇਹਨੂੰ ਭਾਈ ਬੁਝਾਈ ਨਹੀਂ ਕਰਨਾ। ਬੁਝਾਈ ਹੁੰਦਾ ਜਿਵੇਂ ਦੀਵਾ ਬੁਝਾ ਦਿਓ, ਕਿ ਇਹ ਹੈ ਬੁਝਾਈ, ਜਾਣਨ ਤੋਂ ਭਾਵ ਹੈ, ਕਸਕੇ ਬੋਲਣਾ ਥੋੜਾ ਜਿਹਾ ਪਾਠ ਤਾਂ ਸ਼ੁੱਧ ਹੋਏਗਾ। ਹੇ ਪਰਮੇਸ਼ਰ, ਗੁਰੂ ਸਾਹਿਬ ਜੀ ਦੇ ਸ਼ਬਦ ਉਪਦੇਸ਼ ਨੇ ਇਹ ਸਿੱਖਿਆ ਬੁਝਾਈ ਸਮਝਾਉਣਾ ਕੀਤੀ ਹੈ। ਕੀ ਸਮਝਾਉਣਾ ਕੀਤੀ ਹੈ? ਕਿ ਆਪ ਸੱਚਾ ਹੈ ਵਾਹਿਗੁਰੂ, ਤੇ ਤੇਰਾ ਸਭ ਸਾਰਾ ਪ੍ਰਪੰਚ ਵੀ ਸੱਚਾ ਹੀ ਹੈ। ਇਹ ਜਗ ਸੱਚੇ ਕੀ ਹੈ? ਕੋਟੜੀ ਸੱਚੇ ਕਾ ਵਿਜਵਾਸ। ਤੂੰ ਆਪ ਸੱਚਾ ਹੈ, ਜਿਸ ਦੇ ਹਿਰਦੇ ਤੇਰਾ ਸੱਚਾ ਨਾਮ ਵਸਿਆ, ਉਹ ਸਭ ਥਾਂ ਤੇ ਸੱਚਾ ਸਰੂਪ ਨੂੰ ਹੀ ਦੇਖਦਾ ਹੈ।
ਤੇਰੀ ਸੇਵਾ ਸੋ ਕਰੇ।
ਹੇ ਪਰਮੇਸ਼ਰ, ਤੇਰੀ ਭਗਤੀ ਰੂਪੀ ਸੇਵਾ ਟਹਿਲ ਉਹ ਕਰਦਾ ਹੈ,
ਜਿਸ ਨੂੰ ਲੈ ਤੂੰ ਲਾਈ,
ਜਿਸ ਨੂੰ ਤੂੰ ਆਪਣੀ ਸੇਵਾ ਵਿਚ ਲਾ ਲੈਂਦਾ ਹੈ, ਜਿਸ ਨੂੰ ਗੁਰੂ ਕਿਰਪਾ ਦੁਆਰਾ ਆਪਣੀ ਸ਼ਰਨ ਵਿਚ ਲੈ ਲੈਂਦਾ ਹੈ।
ਬਿਨ ਸੇਵਾ ਕਿਨੈ ਨਾ ਪਾਇਆ।
ਪਰਮੇਸ਼ਰ, ਹੇ ਵਾਹਿਗੁਰੂ, ਤੇਰੀ ਭਗਤੀ ਰੂਪੀ ਸੇਵਾ ਟਹਿਲ ਕੀਤੀ ਤੋਂ ਬਿਨ ਬਗੈਰ ਕਿਸੇ ਨੇ ਵੀ ਤੇਰੀ ਪ੍ਰਾਪਤੀ ਨਹੀਂ ਕੀਤੀ ਅੱਜ ਤੱਕ, ਪਾਇਆ ਹੀ ਨਹੀਂ ਹੈ, ਤੈਨੂੰ ਪਾਉਣਾ ਨਹੀਂ ਕੀਤਾ।
ਦੂਜੇ ਭਰਮ ਖੁਆਈ।
ਸ੍ਰਿਸ਼ਟੀ ਦੂਜੇ ਦਵੈਸ਼ ਵਿਚ, ਦੂਜੇ ਦੇਵੀ ਦੇਵਤਿਆਂ ਦੀ ਉਪਾਸਨਾ ਕਰਕੇ ਭਰਮ ਜੇ ਖੁਆਈ, ਉਹ ਭੁਲਾਈ ਹੋਈ ਹੈ, ਭੁਲਾ ਦਿੱਤੀ ਹੈ। ਉਹ ਪਰਮੇਸ਼ਰ, ਕਿਸ ਵਾਸਤੇ ਮਨ ਦੇ ਵਿਚੋਂ ਵਿਸਾਰੀਏ, ਭੁਲਾਉਣਾ ਕਰੀਏ।
ਨਿਤ ਦੀਵੈ ਚੜੈ ਸਵਾਇਆ।
ਨਿਤਾ ਪ੍ਰਤੀ ਦਾਤ ਦੇਵੈ, ਦਿੰਦਾ ਹੈ, ਜਿਸ ਦੀ ਦਿੱਤੀ ਹੋਈ ਦਾਤ ਉਹ ਫਿਰ ਜਿਹੜੀ ਹੈ ਮੁੱਕਦੀ ਨਹੀਂ ਹੈ।
ਨਿਤ ਦੀਵੈ ਚੜੈ ਸਵਾਇਆ।
ਉਹ ਦਿੱਤੀ ਹੋਈ ਦਾਤ ਸਵਾਇਆ ਦੂਣੀ ਚੌਣੀ ਚੜੇ ਚੜਦੀ ਹੈ। ਨਿਤਾ ਪ੍ਰਤੀ ਜਸ ਦਿੰਦਾ ਹੈ, ਜੋ ਜਸ ਵਾਇਆ ਦੂਣ ਚੌਣਾ, ਤੇ ਦਿਨ ਦਿਨ ਚੜੇ ਸਵਾਇਆ ਨਾਨਕ ਹੋਤ ਨਾ ਘਾਟ। ਜਿਸ ਦਾ ਸੁਭ ਇੱਛਾ ਸੋ ਵਿਚਾਰਨਾ ਤਨੁਮਾਨ ਸਾ ਇਤਿਆਦ ਕੇ ਭੂਮਿਕਾ ਪੌੜੀਆਂ ਚੜਾਈ ਦੇ ਚੜ ਇੱਕ ਦੂਜੀ ਬੋ ਲੱਖ ਹੋਏ ਲੱਖ ਹੋਏ ਲੱਖ ਬੀਸ ਲੱਖ ਲੱਖ ਗੇੜਾ ਆਖਿਆ ਏਕ ਨਾਮ ਜਗਦੀਸ਼। ਇਹ ਤਰ੍ਹਾਂ ਪਦ ਪੌੜੀਆਂ ਚੜੀਆਂ ਹੋਇਆ ਕੇਸ, ਇਹ ਭੂਮਿਕਾ ਕੋਈ ਪੌੜੀਆਂ ਚੜਦੀਆਂ ਹੀ ਜਾਂਦੀਆਂ ਨੇ ਅੱਗੇ ਤੋਂ ਅੱਗੇ।
ਜੀਓ ਪਿੰਡ ਸਭ ਤਿਸ ਦਾ।
ਇਹ ਜੀਓ ਸੂਖਮ ਸਰੀਰ, ਪਿੰਡ ਸਥੂਲ ਸਰੀਰ, ਸਭ ਸਾਰਾ ਕੁਝ ਤਿਸ ਉਸ ਵਾਹਿਗੁਰੂ ਦਾ ਦਿੱਤਾ ਹੋਇਆ ਹੈ।
ਸਾਹੋ ਤਿਨੈ ਵਿੱਚ ਪਾਇਆ।
ਇਹਨੇ ਉਸੇ ਪਰਮੇਸ਼ਰ ਨੇ ਸਰੀਰ ਵਿੱਚ ਅੰਦਰ ਸਾਹ ਸਵਾਸ ਇਹਨਾਂ ਨੂੰ ਪਾਉਣਾ ਕੀਤਾ ਹੈ, ਜਿਸ ਨੇ ਸੂਖਮ ਸਥੂਲ ਆਦਿ ਸਰੀਰ ਜਿਹੜੇ ਨੇ ਇਹ ਸਭ ਕੁਝ ਪਰਮੇਸ਼ਰ ਦਾ ਦਿੱਤਾ ਸਮਝਿਆ, ਜਾਂ ਉਸਦੇ ਹਿਰਦੇ ਵਿੱਚ ਪਰਮੇਸ਼ਰ ਨੇ ਆਪਣਾ ਸਿਮਰ ਰੂਪੀ ਸਵਾਸ ਪਾਉਣਾ ਕੀਤਾ ਹੈ। ਤੋ ਇਸ ਕਰਕੇ ਜਿਨ੍ਹਾਂ ਨੇ ਐਸਾ ਨਿਸ਼ਚਾ ਕਰ ਲਿਆ ਵੀ ਚਾਹੇ ਸੂਖਮ ਸਰੀਰ ਹੈ ਚਾਹੇ ਸਥੂਲ ਹੈ ਤਾਂ ਵਾਹਿਗੁਰੂ ਦਾ ਹੀ ਇਹ ਸਮਝ ਲਿਆ, ਉਹਦੇ ਹਿਰਦੇ ਪਰਮੇਸ਼ਰ ਨੇ ਆਪਣਾ ਫਿਰ ਸਿਮਰਨ ਸਵਾਸਾਂ ਦੇ ਵਿੱਚ ਪਾਉਣਾ ਕੀਤਾ। ਤੇ ਇਸ ਕਰਕੇ ਸਿਮਰ ਰੂਪੀ ਸਵਾਸ ਪਾ ਦਿੱਤੇ ਨੇ ਉਸ ਦੇ ਵਿੱਚ।
ਜਾ ਕਿਰਪਾ ਕਰੇ ਤਾਂ ਸੀ ਵੀ ਹੈ,
ਜਦੋਂ ਪਰਮੇਸ਼ਰ ਕਿਰਪਾ ਮਿਹਰ ਦੀ ਦ੍ਰਿਸ਼ੀ ਕਰੇ ਤਾਂ ਉਸ ਨੂੰ ਸੇਵਨਾ ਕਰੀਦਾ ਹੈ।
ਸੇਵ ਸੱਚ ਸਮਾਇਆ,
ਸੇਵਨ ਕਰਨ ਦੇ ਨਾਲ ਉਹ ਸੱਚੇ ਪਰਮੇਸ਼ਰ ਸਮਾਇਆ ਸਮਾ ਜਾਂਦਾ, ਲੀਨ ਹੋ ਜਾਂਦਾ ਹੈ।
ਲਾਲਾ ਸੋ ਜੀਵਤ ਮਰੈ,
ਉਹ ਪਰਮੇਸ਼ਰ ਦਾ ਲਾਲਾ ਦਾਸ ਸੇਵਕ ਹੋ ਸਕਦਾ ਹੈ ਅਤੇ ਜੀਵਤ ਭਾਵ ਤੋਂ ਮਰੇ ਮਰਦਾ ਹੈ।
ਮਰ ਚਹੋ ਆਪ ਗਵਾਏ,
ਮਰਨਾ ਕੀ ਹੈ, ਜੋ ਹਿਰਦੇ ਦੇ ਅੰਦਰੋਂ ਆਪਾ ਭਾਵ ਗਵਾਏ ਗਵਾਉਣਾ, ਇਹੋ ਹੀ ਜੀਵਤ ਭਾਵ ਤੋਂ ਮਰਨਾ। ਜੋ ਜੀਵਤ ਭਾਵ ਤੋਂ ਮਰਨਾ, ਮਰਨ ਦਾ ਹਿਰਦੇ ਚ ਹੰਕਾਰ ਗਵਾ ਦਿੱਤਾ, ਉਹ ਪਰਮੇਸ਼ਰ ਦਾ ਸੇਵਕ ਹੁੰਦਾ ਹੈ।
ਬੰਧਨ ਟੁੱਟ ਹੈ ਮੁਕਤ ਹੋਏ,
ਉਹਦੇ ਹੋਮੇ ਦੇ ਬੰਧਨ ਜੰਜਾਲ ਟੁੱਟ ਜਾਂਦੇ ਨੇ, ਕਰਤਾ ਭੋਗਤਾ ਦੇ ਬੰਧਨ ਟੁੱਟ ਜਾਂਦੇ ਨੇ, ਬੰਧਨ ਮਾਤ ਪਿਤਾ ਸੁਤੀ ਜਾਂ ਮੋਹ ਆਦਿ ਦੇ ਬੰਧਨ ਟੁੱਟ ਜਾਂਦੇ ਨੇ, ਉਹ ਸੇਵਕ ਜਨ ਮੁਕਤ ਹੋਏ ਹੋ ਜਾਂਦਾ ਹੈ।
ਤ੍ਰਿਸ਼ਨਾ ਅਗਨ ਬੁਝਾਈ,
ਤੇ ਉਹ ਆਪਣੇ ਅੰਦਰੋਂ ਫਿਰ ਗੁਰਾਂ ਦੇ ਉਪਦੇਸ਼ ਦੁਆਰਾ ਤ੍ਰਿਸ਼ਨਾ ਰੂਪੀ ਅਗਨੀ ਨੂੰ ਬੁਝਾਏ ਬੁਝਾ ਨਿਵਰਤ ਕਰ ਦਿੰਦਾ ਹੈ। ਇਹਨੂੰ ਬੁਝਾਏ ਨੀ ਕਰਨਾ, ਕੱਸ ਕੇ ਨੀ ਬੋਲਣਾ, ਇਹਨੂੰ ਪੋਲਾ ਬੋਲਣਾ। ਅੱਖਰ ਉਹੀ ਹੁੰਦੇ ਨੇ ਅਰਥਾਂ ਦੇ ਨਾਲ, ਸਾਧ ਸਿੰਘ ਜੀ ਉਹਦਾ ਸ਼ੁੱਧ ਅਸ਼ੁੱਧੀ ਮਨ ਹੁੰਦੀ ਹੈ। ਅੱਗੇ ਦੱਸਦੇ ਨੇ ਜੀ,
ਸਭ ਮਹਿ ਨਾਮ ਨਿਧਾਨ ਹੈ,
ਸਾਰਿਆਂ ਦੇ ਹਿਰਦੇ ਵਿੱਚ ਨਾਮ ਦਾ ਖਜ਼ਾਨਾ ਹੈ ਪਰਮੇਸ਼ਰ ਵਾਹਿਗੁਰੂ ਦਾ।
ਗੁਰਮੁਖ ਕੋ ਪਾਏ,
ਕੋਈ ਬਿਰਲਾ ਗੁਰਮੁਖ ਗੁਰਾਂ ਦੁਆਰਾ ਇਸ ਖਜ਼ਾਨੇ ਨੂੰ ਪ੍ਰਾਪਤ ਕਰ ਸਕਦਾ ਹੈ।
ਲਾਲੇ ਵਿੱਚ ਗੁਣ ਕਿਛ ਨਹੀਂ,
ਇਹ ਪਰਮੇਸ਼ਰ ਤੇਰੇ ਲਾਲੇ ਦਾਸ ਦੇ ਹਿਰਦੇ ਵਿੱਚ ਕੋਈ ਵੀ ਸਤ ਸੰਤੋਖ ਆਦਿ ਸ਼ੁਭ ਗੁਣ ਨਹੀਂ ਹਨ।
ਲਾਲਾ ਅਵਗਣ ਯਾਰ,
ਇਹ ਤੁਹਾਡਾ ਦਾਸ ਔਗਣਾਂ ਦੇ ਨਾਲ ਭਰਿਆ ਹੋਇਆ ਹੈ।
ਤੁਧ ਜੇਵੜ ਦਾਤਾ ਕੋ ਨਹੀਂ,
ਹੇ ਪਰਮੇਸ਼ਰ ਜੀ ਵਾਹਿਗੁਰੂ ਜੀ, ਤੇਰੇ ਜਿੱਡਾ ਤਾਂ ਸੰਸਾਰ ਵਿੱਚ ਹੋਰ ਕੋਈ ਦਾਤਾ ਹੈ ਹੀ ਨਹੀਂ। ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਤੇ ਤੂੰ ਹੀ ਦਾਤਾ ਹੈ, ਬਾਕੀ ਤਾਂ ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਇੱਕ ਵਾਹਿਗੁਰੂ ਹੈ, ਤੁਧ ਜੇਵੜ ਦਾਤਾ ਕੋ ਨਹੀਂ, ਤੇਰੇ ਵਰਗਾ ਕੋਈ ਦਾਤਾ ਨਹੀਂ ਹੈ।
ਤੂੰ ਬਖਸ਼ਣ ਹਾਰ,
ਇਸ ਲਈ ਹੈ ਪਰਮੇਸ਼ਰ ਤੂੰ ਗੁਨਾਹਾਂ ਨੂੰ ਬਖਸ਼ਦੇ ਨੇ। ਅਜਾਮਲ ਦੇ ਗੁਨਾਹ ਗਿਣੇ ਤੈ, ਗਨਕਾ ਦੇ ਬੇਸਵਾ ਦੇ ਗਿਣੇ, ਸਾਧਨਾ ਕਸਾਈ ਦੇਖਿਆ ਜਦੋਂ ਤਾਰਨ ਤੇ ਆਇਆ ਸਤਾਰ ਦਿੱਤੇ ਸਾਰੇ, ਇਸ ਪ੍ਰਕਾਰ ਬਖਸ਼ ਦਿੰਦਾ ਹੈ।
ਤੇਰਾ ਹੁਕਮ ਲਾਲਾ ਮੰਨੇ,
ਤੇਰਾ ਹੁਕਮ ਪਾਣਾ ਲਾਲਾ ਦਾਸ ਮਨ ਬਾਣੀ ਸਰੀਰ ਕਰਕੇ ਮੰਨਣਾ ਕਰੇ।
ਇਹ ਕਰਨੀ ਸਾਰ,
ਇਹ ਨਿਸ਼ਚੇ ਕਰਨੀ ਸਾਰ ਸ੍ਰੇਸ਼ਟ ਹੈ, ਐਸਾ ਨਿਸ਼ਚਾ।
ਗੁਰ ਸਾਗਰ ਅੰਮ੍ਰਿਤ ਸਰ,
ਗੁਰੂ ਸਾਹਿਬ ਜੀ ਸਤਸੰਗਤ ਰੂਪੀ ਸਾਗਰ ਸਮੁੰਦਰ ਵਿੱਚ ਨਾਮ ਅੰਮ੍ਰਿਤ ਦੇ ਸਰ ਸਰੋਵਰ ਹਨ, ਜਾਂ ਸੰਸਾਰ ਰੂਪੀ ਸਾਗਰ ਸਮੁੰਦਰ ਵਿੱਚ ਗੁਰ ਚੇਤਨ ਸਰੂਪ ਤੇ ਚੇਤਨ ਸਰੂਪ ਗੁਰੂ ਜਿਹੜਾ ਹੈ, ਜਾਂ ਪਰਮੇਸ਼ਰ ਨਾਮ ਅੰਮ੍ਰਿਤ ਦਾ ਸਰੋਵਰ ਹਨ, ਜਾਂ ਗੁਰੂ ਸਾਹਿਬ ਜੀ ਅੰਮ੍ਰਿਤ ਦਾ ਸਰੋਵਰ ਹਰ ਅੰਮ੍ਰਿਤ ਭਗਤ ਭੰਡਾਰ ਹੈ ਗੁਰੂ ਸਤਿਗੁਰ ਪਾਸੇ ਰਾਮ ਰਾਜੇ। ਇਸ ਕਰਕੇ ਗੁਰੂ ਜੀ ਅੰਮ੍ਰਿਤ ਦੇ ਸਾਗਰ ਦੇ ਸਰ ਸਦਰਸ਼ ਹਨ, ਐਸੇ ਹਨ ਜੀ।
ਜੋ ਇੱਥੇ ਸੋ ਫਲ ਪਾਏ,
ਜੋ ਵੀ ਦਾਸ ਸੇਵਕ ਕਾਮਨਾ ਕਰਦਾ ਹੈ ਸੋ ਉਹ ਸਤਿਗੁਰਾਂ ਦੇ ਪਾਸੋਂ ਧਰਮ ਅਰਥ ਕਾਮ ਮੁਖ ਆਦਿ ਫਲ ਨੂੰ ਪਾ ਲੈਂਦਾ। ਚਾਰ ਪਦਾਰਥ ਜੇ ਕੋ ਮੰਗਾ, ਸਾਧ ਜਣਾ ਕੀ ਸੇਵਲ ਹੈ, ਸਾਧ ਰੂਪ ਭੇਟਿਓ ਗੁਰੂ ਨਾਨਕ, ਸਾਧ ਕੌਣ ਗੁਰੂ ਨਾਨਕ ਸਾਹਿਬ। ਇਸ ਕਰਕੇ ਸਾਧ ਸਿੰਘ ਜੀ ਸਤਿਗੁਰੂ ਕਹਿ ਬਸ ਚਾਰ ਪਦਾਰਥ ਤੇ ਸਤਿਗੁਰਾਂ ਦੇ ਬਸ ਅਧੀਨ ਚਾਰੇ ਪਦਾਰਥ ਅੱਗੇ ਦੱਸਦੇ ਹਨ ਜੀ।
ਨਾਮ ਪਦਾਰਥ ਅਮਰ ਹੈ,
ਪਰਮੇਸ਼ਰ ਦਾ ਨਾਮ ਰੂਪੀ ਪਦਾਰਥ ਮਰਨ ਤੋਂ ਰਹਿਤ ਕਰਨ ਵਾਲਾ ਹੈ, ਤੇ ਇਹ ਨਾਮ ਰੂਪੀ ਪਦਾਰਥ ਦੀ ਪ੍ਰਾਪਤੀ ਦਾ ਗੁਰਾਂ ਪਾਸੋਂ ਅਮਰ ਹੁਕਮ ਹੈ ਕਿ ਉਥੋਂ ਮਿਲੇਗਾ।
ਹਿਰਦੈ ਮਨ ਵਸਾਏ,
ਇਸ ਲਈ ਗੁਰਾਂ ਦੁਆਰਾ ਕੀ ਕਰਨਾ, ਮਨ ਮੰਨਣ ਕਰਕੇ ਹਿਰਦੇ ਵਿਚ ਵਸਾਏ ਵਸਾਉਣਾ ਕਰਨਾ, ਵਸਾਉਣਾ ਕਰੇ ਗੁਰਾਂ ਤੋਂ ਸਰਵਣ ਕਰਕੇ ਮਨ ਮੰਨਣ ਕਰੇ, ਫਿਰ ਹਿਰਦੇ ਵੀ ਵਸਾਉਣਾ ਕਰੇ। ਗੁਰਾਂ ਤੋਂ ਸਰਵਣ ਕਰਕੇ ਹਿਰਦੇ ਮੰਨਣ ਕਰੇ, ਫਿਰ ਮੰਨਣ ਕਰਕੇ ਮਨ ਵਿਚ ਵਸਾਉਣ ਕਰੇ ਭਾਵ ਨਿਧਿਆਸਨ ਕਰੇ। ਫਿਰ ਉਸ ਨੂੰ ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ ਕਿਹਾ ਹੈ।
ਗੁਰ ਸੇਵਾ ਸਦਾ ਸੁਖ ਹੈ,
ਤੇ ਭਾਈ ਸਤਿਗੁਰਾਂ ਦੀ ਸੇਵਾ ਟਹਿਲ ਕਰੇ ਹਮੇਸ਼ਾ ਆਤਮਕ ਸੁਖ ਆਨੰਦ ਪ੍ਰਾਪਤ ਹੁੰਦਾ ਹੈ।
ਜਿਸ ਨੂੰ ਹੁਕਮ ਮਨਾਏ,
ਤੇ ਕਹਿੰਦੇ ਉਹੀ ਪੁਰਖ ਸੇਵਾ ਕਰਦਾ ਜਿਸ ਨੂੰ ਗੁਰੂ ਸਾਹਿਬ ਜੀ ਆਪਣਾ ਹੁਕਮ ਮਨਾਏ, ਮਨਾ ਲੈਣਾ ਕਰਨ ਜੀ।
ਸਵੈਨਾ ਰੂਪਾ ਸਭ ਧਾਤ ਹੈ,
ਭਾਈ ਭਾਵੇਂ ਅੱਠਾਂ ਧਾਤਾਂ ਚੋਂ ਕੀਮਤੀ ਹੈ ਸੋਨਾ, ਪੂਰੀ ਦੁਨੀਆਂ ਦੇ ਵਿੱਚ ਤਾਂ ਕਿਸ ਦੀ। ਦੂਸਰਾ ਹੈ ਰੂਪਾ, ਤੇ ਰੂਪਾ ਨਾਮ ਚਾਂਦੀ ਦਾ ਹੈ। ਸੋਨਾ ਤੇ ਚਾਂਦੀ ਧਾਤਾਂ ਨੇ, ਸੋਨਾ ਰੂਪਾ ਸਭ ਧਾਤ ਹੈ, ਇਹ ਹੈ ਤਾਂ ਧਾਤਾਂ
ਮਾਟੀ ਰਲ ਜਾਏ
ਮੰਨਿਆ ਵੀ ਬਾਕੀ ਧਾਤਾਂ ਨਾਲ ਕੀਮਤੀ ਨੇ, ਪਰ ਅਖੀਰ ਨੂੰ ਤਾਂ ਮਿੱਟੀ ਦੇ ਵਿੱਚ ਮਿਲ ਜਾਂਦੀਆਂ ਨਾ, ਮਿੱਟੀ ਚ ਮਿਲ ਜਾਣੀਆਂ। ਸੋਨਾ ਤੇ ਚਾਂਦੀ ਧਾਤਾਂ ਇਹ ਧਾਤ ਮਾਇਆ ਰੂਪ ਨ, ਧਾਤ ਧਾ ਜਾਣ ਵਾਲੀ ਦੌੜ ਜਾਣ ਵਾਲੀਆਂ ਨ, ਮਾਟੀ ਵਿੱਚ ਰਲ ਜਾਂਦੀ ਹੈ ਮਿੱਟੀ ਚ। ਸੋਨਾ ਚਾਂਦੀ ਆਦਿ ਸਭ ਧਰਤੀ ਦੀਆਂ ਧਾਤਾਂ ਨਾ ਅੰਤ ਨੂੰ ਮਿੱਟੀ ਵਿੱਚ ਹੀ ਰਲ ਕੇ ਮਿਲ ਜਾਣੀਆਂ ਨ, ਮਾਟੀ ਰਲ ਜਾਈ। ਇਸ ਕਰਕੇ ਸੋਨੇ ਦੀ ਨਿਆਈ ਜਿਹੜਾ ਅਜਾਨ ਸੰਗਿਆ ਵਾਲੇ ਦੇਵਤਿਆਂ ਦੀਆਂ ਦੇਹਾਂ ਨ, ਉਹ ਤਾਂ ਹੈ ਸੋਨੇ ਦੀ ਨਿਆਈ। ਚਾਂਦੀ ਦੀ ਨਿਆਈ ਹੋਰ ਦੇਵਤਿਆਂ ਦੀਆਂ ਦੇਹਾਂ, ਸਭ ਧਾਤ ਮਿੱਟੀ ਵਿੱਚ ਮਿਲ ਜਾਣੀਆਂ, ਭਾਵ ਸੂਖਮ ਤੇ ਅਸਥੂਲ ਤੱਤਾਂ ਦੀ ਰਚਨਾ ਅੰਤ ਨੂੰ ਮੌਤ ਰੂਪੀ ਮਿੱਟੀ ਦੇ ਵਿੱਚ ਮਿਲ ਜਾਂਦੀਆਂ ਨੇ। ਉਹਨਾਂ ਦੀ ਸੂਖਮ ਸ੍ਰਿਸ਼ਟੀ ਦੇ ਲੋਕ ਨੂੰ ਦੇਵਤੇ, ਅਸੀਂ ਅਸਥੂਲ ਸ੍ਰਿਸ਼ਟੀ ਦੀਆਂ, ਪਰ ਅਖੀਰ ਨੂੰ ਮਿੱਟੀ ਚ ਮਿਲ ਜਾਂਦੇ ਨੇ ਸਾਰੇ।
ਬਿਨ ਨਾਵੇ ਨਾਲ ਨਾ ਚੱਲੇ,
ਨਿਚੋੜ ਕੀ ਕੱਢਿਆ ਗੁਰੂ ਨਾਨਕ ਸਾਹਿਬ ਨੇ, ਕਹਿੰਦੇ ਨਾਮ ਤੋਂ ਬਗੈਰ ਕੋਈ ਚੀਜ਼ ਨਾਲ ਜਾਣ ਵਾਲੀ ਨਹੀਂ ਹੈ। ਨਾਮ ਹੀ ਨਾਲ ਜਾਣ ਵਾਲਾ ਹੈ, ਜੇ ਮਾਤ ਪਿਤਾ ਸੁਤਮੀਤ ਨਾ ਭਾਈ, ਮਨਮੋਹਾ ਨਾਮ ਤੇਰੇ ਸੰਗ ਸਾਈ ਅੱਗੇ ਦੱਸਦੇ ਨੇ।
ਸਤਿਗੁਰ ਬੂਝ ਬੁਝਾਈ,
ਇਹ ਦੋਨਾਂ ਨੂੰ ਕੱਸ ਕੇ ਬੋਲਣਾ ਭਾਈ, ਧਿਆਨ ਰੱਖਣਾ। ਬੂਝ ਬੁਝਾਈ ਕਹਿਣਾ, ਜਿਹੜੀ ਬੂਝ ਬੁਝਾਈ ਨਾ ਬਣ ਜਾਵੇ, ਕੱਸ ਕੇ ਅੰਤਰਾ ਥੋੜਾ ਜਿਹਾ ਹੀ ਹੈ, ਅਰਥ ਬਦਲ ਜਾਣਾ ਉਹਦੇ ਨਾਲ। ਤੇ ਇਸ ਕਰਕੇ ਸਤਿਗੁਰੂ ਸੱਚੇ ਗੁਰੂ ਨੇ ਬੂਝ ਸਮਝ ਸਿੱਖਿਆ ਬੁਝਾਈ ਸਮਝਾਉਣਾ ਕੀਤੀ ਹੈ ਕਿ ਪਰਮੇਸ਼ਵਰ ਦੇ ਨਾਮ ਤੋਂ ਬਗੈਰ ਕੋਈ ਪ੍ਰਲੋਕ ਚ ਨਾਲ ਨਹੀਂ ਚੱਲਣ ਦਾ ਹੈ।
ਨਾਨਕ ਨਾਮ ਰਤੇ ਸੇ ਨਿਰਮਲੇ,
ਸਤਿਗੁਰੂ ਜੀ ਕਥਨ ਕਰਦੇ ਜੋ ਗੁਰਾਂ ਦੁਆਰਾ ਨਾਮ ਅੰਮ੍ਰਿਤ ਚ ਰੰਗੇ ਹੋਏ ਹਨ, ਉਹ ਨਿਰਮਲੇ ਉਜਲ ਸੁਧ ਵਾਲੇ ਹਨ।
ਸਾਚੈ ਰਹੇ ਸਮਾਈ,
ਸੱਚੇ ਅਕਾਲ ਪੁਰਖ ਦੇ ਵਿਚ ਹਰ ਵਕਤ ਸਮਾਈ ਲੀਨ ਹੋਏ ਰਹਿੰਦੇ ਹਨ।
ਮਾਰੂ ਮਹੱਲਾ ਪਹਿਲਾ,
ਮਾਰੂ ਰਾਗ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਦਾ ਅੰਮ੍ਰਿਤ ਵਚਨ ਹੈ ਜੀ।
ਹੁਕਮ ਭਇਆ ਰਹਿਣਾ ਨਹੀਂ,
ਤੇ ਜਿਸ ਵੇਲੇ ਅਕਾਲ ਪੁਰਖ ਦਾ ਹੁਕਮ ਭਇਆ ਹੋ ਗਿਆ, ਉਸ ਵੇਲੇ ਕਿਸੇ ਸਰੀਰ ਧਾਰੀ ਨੇ ਨਹੀਂ ਰਹਿਣਾ, ਟਿਕਣਾ ਨਹੀਂ ਸੰਸਾਰ ਚ, ਕਿਸੇ ਨੇ ਵੀ ਸਦਾ ਟਕੇ ਨਹੀਂ ਰਹਿਣਾ ਹੈ। ਰਹਿਣ ਨਾ ਪਾਵੇ ਸੁਰ ਨਰ ਦੇਵਾ, ਊੜ ਸਧਾਰੀ ਕਰ ਮੁਨ ਜਨ ਸੇਵਾ। ਤੇ ਇਉਂ ਫਿਰ
ਧੁਰ ਫਾਟੀ ਚੀਰੈ,
ਕਿਉਂਕਿ ਜਿਨ੍ਹਾਂ ਦੀ ਧੁਰ ਆਦ ਤੋਂ ਪ੍ਰਲਬਧ ਰੂਪੀ ਤੇ ਜਿਹੜੀ ਚੀਰੈ ਚਿੱਠੀ ਫਾਟੇ ਪਾਟ ਗਈ ਹੈ, ਜਿਨ ਕੀ ਚੀਰੀ ਦਰਗਾਹ ਪਾਟੀ, ਤਿੰਨਾ ਮਰਨਾ ਭਾਈ, ਉਹਨਾਂ ਨੇ ਮਰਨਾ ਹੀ ਹੁੰਦਾ ਹੈ।
ਇਹੋ ਮਨ ਅਵਗਣ ਬਾਧਿਆ,
ਜਿਨ੍ਹਾਂ ਦਾ ਇਹ ਮਨ ਚਿੱਤ ਔਗਣਾਂ ਦੇ ਚ ਔਗਣਾਂ ਦੇ ਰੱਸਿਆਂ ਨਾਲ ਬੰਨਿਆ ਹੋਇਆ, ਜਿਵੇਂ ਰੱਸਿਆਂ ਨਾਲ ਕਿਸੇ ਨੂੰ ਬੰਨ ਦਈਦਾ ਨਾ, ਔਗਣਾ ਰੂਪ ਰੱਸਿਆਂ ਨਾਲ ਬੰਨਿਆ ਹੋਇਆ ਜੀਵ ਇਹ।
ਸਹੋ ਦੇਹ ਸਰੀਰ,
ਉਹ ਫਿਰ ਬੰਨਿਆ ਹੋਇਆ ਪ੍ਰਲੋਕ ਨੂੰ ਲੈ ਕੇ ਜਾਂਦੇ ਕਰਮਾਂ ਦੇ ਬੰਨੇ ਹੋਣੀ ਜਮਦੂਤ, ਉਹ ਫਿਰ ਆਪਣੇ ਸਥੂਲ ਸਰੀਰ ਨਾਲ ਕੀਤੇ ਹੋਏ ਜਿਹੜੇ ਅਸਥੂਲ ਸਰੀਰ ਸੀ, ਇਹਦੇ ਦੁਆਰਾ ਜਿਹੜੇ ਕੀਤੇ ਮੰਦ ਕਰਮਾਂ ਦਾ ਫਲ ਸੂਖਮ ਦੇ ਸਰੀਰ ਦੇ ਉੱਤੇ ਸਹੁ ਸਹਾਰਨਾ ਕਰ ਕਹਿੰਦੇ ਨੇ, ਤੇ ਉਹ ਫਿਰ ਮਾਰਦੇ ਚੀਕਦਾ ਹੈ, ਉਹ ਕਹਿੰਦੇ ਸਹਿਣਾ ਪਊਗਾ ਹੁਣ ਤੈਨੂੰ, ਹੁਣ ਸੁਣਿਆ ਕਿਆਰੂ ਆਇਆ, ਮਨ ਅੰਧੇ ਜਨਮ ਗਵਾਇਆ, ਮਨੁੱਖਾ ਸਰੀਰ ਮਿਲਿਆ ਸੀ ਗਵਾ ਕੇ ਆਇਆ। ਉਹਨਾਂ ਦੇ ਸੂਖਮ ਸਰੀਰ ਨੂੰ ਜਮਦੂਤ ਪਰਲੋਕ ਚ ਕਸ਼ਟ ਦਿੰਦੇ ਨੇ, ਕਹਿੰਦੇ ਨੇ ਹੁਣ ਤੂੰ ਕਸ਼ਟਾਂ ਨੂੰ ਸਹੁ ਸਹਾਰਨਾ ਕਰ।
ਪੂਰੇ ਗੁਰ ਬਖਸਾਈਐ,
ਜਿਨ੍ਹਾਂ ਨੇ ਪੂਰੇ ਪੂਰਨ ਗੁਰ ਸਤਿਗੁਰਾਂ ਦੇ ਉਪਦੇਸ਼ ਦੁਆਰਾ ਆਪਣੇ ਔਗੁਣਾਂ ਨੂੰ ਬਖਸ਼ਾਉਣਾ ਕੀਤਾ, ਮੁਆਫ਼ ਕਰਾ ਲਿਆ, ਜੇ ਕੋਈ ਗੁਨਾਹ ਹੋ ਵੀ ਗਿਆ ਸਧਾਈ ਕਰਾ ਲਈ, ਮਰਨ ਤੋਂ ਬਾਅਦ ਨਹੀਂ ਫਿਰ ਮੂੰਹ ਕਾਲਾ ਹੁੰਦਾ ਹੈ। ਉਹ ਫਿਰ ਸਭ ਜਿੰਨੇ ਵੀ ਹੈ
ਸਭ ਗੁਣ ਹੈ ਫਕੀਰ,
ਉਹ ਸਭ ਸਾਰੇ ਜਿਹੜੇ ਗੁਨਾਹ ਸੀ ਪਾਪਾਂ ਤੋਂ ਫਕੀਰ ਹੈ ਨਾਮ, ਇੱਥੇ ਫਾਰਗ ਹੋ ਗਏ। ਫਕੀਰ ਤਾਂ ਕਹਿੰਦੇ ਦੁਨੀਆਂ ਵੱਲੋਂ ਫਾਰਗ ਹੋ ਜਾਂਦਾ ਤਾਂ ਫਕੀਰ ਕਹਿੰਦੇ ਇਹਨਾਂ ਨੂੰ, ਫਾਰਗ ਹੋ ਗਏ। ਹੇ ਭਾਈ ਪੂਰਨ ਗੁਰਾਂ ਤੋਂ ਆਪਣੇ ਔਗੁਣਾਂ ਨੂੰ ਬਖਸ਼ਾਉਣਾ ਕਰੀਏ, ਕਿਉਂਕਿ ਤੇ ਆਪਾਂ ਸਾਰੇ ਗੁਨਾਹਾਂ ਕਰਕੇ ਫਕੀਰਾਂ ਕੰਗਾਲ ਹੋਏ ਫਿਰਦੇ ਹਾਂ, ਫਕੀਰ ਕੰਗਾਲ ਨੂੰ ਵੀ ਕਹਿੰਦੇ ਨੇ। ਪੂਰਿਆਂ ਗੁਰਾਂ ਤੋਂ ਗੁਨਾਹ ਵਿਛਾ ਕੇ ਸਾਰੇ ਪਾਪਾਂ ਚੋਂ ਤੇ ਫਾਰਗ ਹੋ ਜਾਈਦਾ ਹੈ।
ਕਿਉਂ ਰਹੀ ਹੈ ਉੱਠ ਚੱਲਣਾ,
ਇੱਥੇ ਦੁਨੀਆਂ ਵਿੱਚ ਕਿਵੇਂ ਰਹਿਣਾ ਕਰੋਗੇ, ਸੰਸਾਰ ਤੋਂ ਉੱਠ ਕੇ ਇੱਕ ਦਿਨ ਜਾਣਾ ਹੀ ਹੈ। ਫਰੀਦਾ ਕਿੱਥੇ ਤੈਂਡੇ ਮਾਪਿਆਂ ਜਿੰਨੀ ਤੂੰ ਜਣੇ ਉਹ, ਤੈ ਪਾਸੋ ਇਹ ਲੱਦ ਕੇ ਤੂੰ ਅਜੇ ਨਾ ਪਤੀਣੇ ਹੋ, ਇਹ ਜਾਣਾ ਪਏਗਾ।
ਬੁੱਝ ਸ਼ਬਦ ਵਿਚਾਰਾ,
ਸਭ ਦੀਆਂ ਦੇਹਾਂ ਨੂੰ ਉੱਠ ਕੇ ਕੂਚ ਕਰਨਾ ਪੈਣਾ ਪ੍ਰਲੋਕ ਨੂੰ, ਇਹ ਵਿਚਾਰ ਨੂੰ ਗੁਰ ਉਪਦੇਸ਼ ਦੁਆਰਾ ਇਹਨੂੰ ਬੁੱਝ ਸਮਝਣਾ ਕਰ। ਇਹਨੂੰ ਵੀ ਭਾਈ ਬੁੱਝ ਨਹੀਂ ਕਹਿਣਾ, ਬੁੱਝ ਕੱਸ ਕੇ ਬੋਲਣਾ, ਸਮਝਣਾ ਕਰ।
ਜਿਸ ਤੂੰ ਮਿਲੈ ਸੋ ਮਿਲੈ।
ਹੇ ਪਰਮੇਸ਼ਰ, ਜਿਸ ਨੂੰ ਤੂੰ ਆਪਣੇ ਸਰੂਪ ਵਿਚ ਮਿਲਣਾ ਚਾਹੁੰਦਾ ਹੈ ਉਹ ਗੁਰਾਂ ਦੁਆਰਾ ਤੇਰੇ ਸਰੂਪ ਵਿਚ ਮਿਲੇ ਮਿਲਦਾ ਹੈ।
ਤੁਰ ਹੁਕਮ ਅਪਾਰਾ,
ਤੁਰ ਆਦ ਤੋਂ ਤੇਰਾ ਅਪਾਰਾ ਪਾਰਾ ਵਾ, ਤੁਰ ਹੈ ਤੋ ਹੁਕਮ ਹੈ। ਸਾਈ ਦੇ ਕੇ ਫਰਮਾਉਂਦੇ ਆ ਜੀ,
ਜੋ ਤੂੰ ਰੱਖੈ ਤਿਉ ਰਹਾ।
ਹੇ ਪਰਮੇਸ਼ਰ, ਜਿਉਂ ਜਿਵੇਂ ਤੂੰ ਸਾਨੂੰ ਰੱਖਣਾ ਚਾਹੁੰਦਾ, ਜਿਵੇਂ ਤੂੰ ਸਾਨੂੰ ਰੱਖੈ ਰੱਖਣਾ ਕਰਦਾ ਹੈ, ਅਸੀਂ ਮਹਾਰਾਜ ਤਿਉਂ ਰਹਾ, ਤਿਵੇਂ ਸਾਡਾ ਰਹਿਣਾ ਹੁੰਦਾ ਹੈ।
ਜੋ ਦੇਹ ਸੋ ਖਾਓ,
ਜੋ ਤੂੰ ਸਾਨੂੰ ਬਖਸ਼ਾਂ ਕਰਕੇ ਦਿੰਦਾ ਹੈ ਖਾਣ ਨੂੰ, ਉਹ ਅਸੀਂ ਪਦਾਰਥ ਦੀ ਖਾਓ ਖਾਣਾ ਕਰਦੇ ਹਾਂ। ਜੋ ਤੂੰ ਸੇਵਾ ਭਗਤੀ ਕਰਨ ਦੀ ਬਖਸ਼ ਦੇਣਾ ਕਰਦਾ ਹੈ ਉਹੀ ਅਸੀਂ ਖਾਣਾ ਕਰਦੇ ਹਾਂ। ਨਾਮ ਰੂਪੀ ਭੋਜਨ ਸਾਨੂੰ ਦੇਵੇਂ ਤਾਂ ਅਸੀਂ ਖਾਣਾ ਕਰਦੇ ਹਾਂ।
ਜੋ ਤੂੰ ਚਲਾ ਹੈ ਤਿਉ ਚੱਲਾ।
ਹੇ ਪਰਮੇਸ਼ਰ, ਜਿਵੇਂ ਤੂੰ ਸਾਨੂੰ ਆਪਣੀ ਰਜਾ ਵਿਚ ਚਲਾਉਣਾ ਕਰਦਾ ਹੈ ਉਵੇਂ ਜਿਵੇਂ ਅਸੀਂ ਚੱਲਣਾ ਕਰਦੇ ਹਾਂ ਜੀ।
ਮੁਖ ਅੰਮ੍ਰਿਤ ਨਾਮ,
ਕਿਰਪਾ ਕਰਕੇ ਸਾਡੇ ਪ੍ਰਤੱਖ ਮੂੰਹ ਦੇ ਵਿਚ ਅੰਮ੍ਰਿਤ ਨਾਮ ਦੇ ਦਿਓ। ਕਬੀਰ ਸੋ ਮੁਖ ਧੰਨ ਹੈ ਜੇ ਮੁੱਕ ਹੀ ਆਰਾਮ, ਜਾਂ ਅੰਤਸ਼ਕਰ ਰੂਪੀ ਮੁਖ ਦੇ ਵਿਚ ਆਪਣਾ ਨਾਮ ਦੇਣਾ ਕਰੋ, ਇਹ ਦਾਤ ਬਖਸ਼ ਕਰ ਦਿਓ। ਹਰ ਸਾਡੇ ਮੁਖ ਵਿਚ ਵੀ ਤੇ ਹਿਰਦੇ ਵਿਚ ਵੀ ਤੇਰਾ ਨਾਮ ਹੀ ਵਸਿਆ ਰਹੇ।
ਮੇਰੇ ਠਾਕੁਰ ਹੱਥ ਵਡਿਆਈ,
ਹੇ ਮੇਰੇ ਠਾਕੁਰ ਮਾਲਕ ਪਰਮੇਸ਼ਰ, ਤੇਰੇ ਹੱਥ ਵਿਚ ਸਾਰੀਆਂ ਵਡਿਆਈਆਂ ਕੀਰਤੀਆਂ ਜਸ ਤੇਰੇ ਹੱਥ ਵਿਚ ਹੈ।
ਮਿਲ ਹੈ ਮਨ ਚਾਉ,
ਜਿਨ੍ਹਾਂ ਦੇ ਮਨ ਹਿਰਦੇ ਵਿਚ ਤੇਰੀ ਪ੍ਰਾਪਤੀ ਦਾ ਚਾਉ ਉਤਸ਼ਾਹ ਹੈ ਉਹਨਾਂ ਨੂੰ ਤੂੰ ਆਪਣੇ ਨਾਲ ਮਿਲ ਹੈ ਮੇਲ ਲੈਂਦਾ ਹੈ।
ਕੀਤਾ ਕਿਆ ਸਲਾਹੀ ਹੈ,
ਪੈਦਾ ਕੀਤਾ ਹੋਇਆ ਜੀਵ ਹੈ ਇਸ ਨੂੰ ਕਿਆ ਸਲਾਹੀ ਹੈ, ਸਲਾਹਣਾ ਕਰਦੇ ਹੋ ਤੇ ਉਹ ਕੀਤਾ ਹੋਇਆ ਹੀ ਹੈ। ਜਿਹੜੀਆਂ ਦੇਹਾਂ ਦੀਆਂ ਸਲਾਹਾਂ ਕਰਦੇ ਹੋ ਇਹ ਕੀਤਾ ਹੋਇਆ, ਪਰਮੇਸ਼ਰ ਦੇ ਕੀਤੀਆਂ ਹੋਈਆਂ ਦੇਹਾਂ, ਕਰਤੇ ਦੀ ਸਲਾਹਾਂ ਕਰੋ। ਮਹਾਰਾਜ ਕਹਿੰਦੇ
ਕਰ ਦੇਖੈ ਸੋਈ,
ਪਰਮੇਸ਼ਰ ਸੰਸਾਰ ਨੂੰ ਰਚ ਕੇ ਪਾਲਣਾ ਪੋਸ਼ਣ ਕਰਕੇ ਦੇਖੈ ਵੇਖਦਾ ਉਹੀ ਸਲਾਹਣਾ ਯੋਗ ਹੈ, ਉਸੇ ਦੀ ਸਲਾਹਾਂ ਕਰੋ।
ਜਿਨ ਕੀਆ ਸੋ ਮਨ ਵਸੈ,
ਜਿਸ ਵਾਹਿਗੁਰੂ ਨੇ ਸੰਸਾਰ ਪੈਦਾ ਕੀਤਾ ਉਹ ਪਰਮੇਸ਼ਰ ਮੇਰੇ ਮਨ ਹਿਰਦੇ ਵਸੇ ਵਸਦਾ ਹੈ, ਇਸ ਕਰਕੇ
ਮੈਂ ਅਵਰ ਨਾ ਕੋਈ,
ਉਸ ਤੋਂ ਬਗੈਰ ਮੇਰੇ ਹਿਰਦੇ ਅਵਰ ਹੋਰ ਕੋਈ ਨੀ, ਦੇਵੀ ਦੇਵਤਾ ਹੋਰ ਕੋਈ ਪਖੰਡੀ ਨੀ, ਹੋਰ ਕੋਈ ਕਿਸੇ ਪ੍ਰਕਾਰ ਦੀ ਮੈਂ ਪੂਜਾ ਨਹੀਂ ਕਰਦਾ, ਵਾਹਿਗੁਰੂ ਦੀ ਕਰਦਾ ਹਾਂ। ਅਵਰ ਸਥਾਨ ਵਿਚ ਕੋਈ ਨਹੀਂ ਹੈ ਉਹ ਤੋਂ ਬਿਨਾ।
ਸੋ ਸਾਚਾ ਸਲਾਹੀ ਹੈ,
ਉਹ ਸੱਚਾ ਪਰਮੇਸ਼ਰ ਉਹਨੂੰ ਸਲਾਹਣਾ ਕਰੀਏ ਜੇ।
ਸਾਚੀ ਪਤ ਹੋਈ,
ਬ੍ਰਹਮ ਗਿਆਨੀ ਆਪ ਪਰਮੇਸ਼ਰ ਵਾਲੀ ਸੱਚੀ ਸੱਚੀ ਪਤ ਇੱਜ਼ਤ ਫਿਰ ਹੋਏਗੀ।
ਪੰਡਿਤ ਪੜ੍ਹ ਨਾ ਪਹੁੰਚੇ,
ਪੰਡਿਤ ਵਿਦਵਾਨ ਪੁਰਖ ਕੇਵਲ ਵੇਦਾਂ ਸ਼ਾਸਤਰਾਂ ਨੂੰ ਪੜ੍ਹ ਕੇ ਉਹ ਸਰੂਪ ਤੱਕ ਨਹੀਂ ਪਹੁੰਚ ਸਕਦੇ, ਮੁਕਤੀ ਦੇ ਵਿਚ ਨਹੀਂ ਪਹੁੰਚ ਸਕਦੇ, ਕਿਉਂਕਿ ਉਹ ਪੜ੍ਹਨ ਵਾਲੇ ਜਿਹੜੇ ਨੇ
ਬਹੁ ਆਲ ਜੰਜਾਲਾ,
ਆਲ ਘਰ ਦੇ ਸਰੀਰ ਰੂਪੀ ਘਰ ਦੇ ਬਹੁਤੇ ਜੰਜਾਲਾ ਬੰਧਨਾਂ ਚ ਫਸੇ ਹੋਏ ਨੇ। ਪੰਡਿਤ ਪੜ੍ਹ ਪੜ੍ਹ ਉੱਚਾ ਕੂਕਦਾ ਮਾਇਆ ਮੋਹ ਪਿਆਰ, ਉਹਦਾ ਮਾਇਆ ਦੇ ਨਾਲ ਪਿਆਰ ਹੈ, ਇਸ ਕਰਕੇ ਇਹ ਇਸ ਤਰ੍ਹਾਂ ਨਹੀਂ ਮਿਲਦਾ ਹੈ।
ਪਾਪ ਪੁੰਨ ਦੋਏ ਸੰਗਮੇ,
ਕੀਤੇ ਹੋਏ ਪਾਪ ਤੇ ਪੁੰਨ ਦੋਵੇਂ ਜੀਵ ਦੇ ਸੰਗਮੇ ਨਾਲ ਹੀ ਰਹਿੰਦੇ ਹੈ। ਕੀਤੇ ਪਾਪ ਕਰਮ, ਪਾਪਾਂ ਦੇ ਕੀਤੇ ਜਾਂ ਫਿਰ ਕੀਤੇ ਪਾਪ ਕਰਮ, ਜਿਹੜੇ ਪਾਪ ਕਰਮ ਕੀਤੇ ਹੈ, ਜਾਂ ਕੀਤੇ ਪੁੰਨ ਕਰਮ ਸਕਾਮ ਕਰਮ, ਸਕਾਮ ਕਰਮਾਂ ਦੀ ਇਹ ਫਿਰ ਗਵਾਹੀ ਦਿੰਦੇ ਹੈ। ਪਾਪ ਕਰਮ ਕਹਿੰਦਾ ਮੈਨੂੰ ਫਲਾਣੇ ਥੋਂ ਕਰਿਆ ਸੀ ਇਹਨੇ, ਪਰ ਲੋਕ ਚ ਗਵਾਹੀਆਂ ਦਿੰਦੇ ਨੇ। ਪੁੰਨ ਕਰਮ ਕਹਿੰਦਾ ਹਾਂਜੀ ਫਲਾਣੇ ਮੌਕੇ ਕਰਿਆ ਸੀ, ਇਹ ਫਿਰ ਗਵਾਹੀਆਂ ਹੋਣੀਆਂ ਨੇ ਉੱਥੇ, ਇਹ ਸੰਗਮੇ ਨਾਲ ਹੀ ਨੇ ਤੇਰੇ, ਤੇ ਇਸ ਕਰਕੇ ਫਿਰ ਇਹ ਦੋਵੇਂ ਜੀਵ ਦੇ ਨਾਂ ਰਹਿੰਦੇ ਆ। ਤੇ ਅੱਗੇ ਫਿਰ ਦੱਸਦੇ ਨੇ
ਖੁਦਿਆ ਜਮਕਾਲਾ,
ਇਸੇ ਕਰਕੇ ਜਮਕਾਲਾ ਕਾਲ ਕਰਨ ਵਾਲਾ ਜਮ ਜੀਵਾਂ ਦਾ ਖੁਦਿਆ ਭੁੱਖਾ ਰਹਿੰਦਾ, ਜਿਵੇਂ ਭੁੱਖਾ ਬੰਦਾ ਭੋਜਨ ਛਕਦਾ ਉਹ ਕਾਲ ਭਕਸ਼ਣ ਕਰਦਾ, ਤ੍ਰਿਸ਼ਨਾ ਰੂਪੀ ਭੁੱਖ ਕਰਕੇ ਜਮਕਾਲ ਚਿੰਬੜਿਆ ਹੀ ਰਹਿੰਦਾ, ਜਮਕਾਲਾ ਜੰਮਣ ਮਰਨਾ ਬਣਿਆ ਹੀ ਰਹਿੰਦਾ, ਤ੍ਰਿਸ਼ਾਲੂ ਦਾ ਜਮਕਾਲ ਕਰਦਾ ਹੀ ਰਹਿੰਦਾ ਹੈ।
ਵਿਛੋੜਾ ਭਾਉ ਈਸਰੈ,
ਜੇਕਰ ਪਰਮੇਸ਼ਰ ਦਾ ਭਾਉ ਡਰ ਹਿਰਦੇ ਵਿਚ ਪੈ ਜਾਵੇ ਫਿਰ ਵਿਛੋੜਾ ਵੀ ਵਿਸਰੈ ਵਿਸਰ ਜਾਂਦਾ, ਤੇ ਇਸ ਕਰਕੇ
ਪੂਰਾ ਰਖਵਾਲਾ,
ਪੂਰਨ ਪਰਮੇਸ਼ਰ ਰੱਖਿਆ ਕਰਨ ਵਾਲਾ ਬਣ ਜਾਂਦਾ। ਜੋ ਪੂਰਾ ਵਿਛੋੜਾ ਭਾਉ ਵਿਸਰੈ ਪੂਰਾ ਰਖਵਾਲਾ, ਜੋ ਪੂਰਾ ਪੂਰਨ ਪਰਮੇਸ਼ਰ ਲੋਕ ਪੁਰਲੋਕ ਵਿਚ ਰਖਵਾਲਾ ਰੱਖਿਆ ਕਰਨ ਵਾਲਾ ਹੈ, ਉਹ ਪਰਮੇਸ਼ਰ ਦਾ ਭਾਉ ਡਰ ਵਿਸਰੇ ਕਰਕੇ ਜੀਵ ਉਸ ਨਾਲੋਂ ਕੀ ਹੁੰਦਾ ਵਿਛੋੜਾ ਵਿਛੜ ਜਾਂਦਾ ਫਿਰ ਉਹਦੇ ਨਾਲ। ਜਿਸ ਕਰਕੇ ਜਿਸਦਾ ਪਰਮੇਸ਼ੁਰ ਪੂਰਾ ਰਖਵਾਲਾ, ਜਿਹਦਾ ਪਰਮੇਸ਼ੁਰ ਰੱਖਿਆ ਕਰਨ ਵਾਲਾ ਹੈ, ਉਹਦਾ ਵਿਛੋੜਾ ਤੇ ਡਰ ਵਿਸਰ ਗਿਆ ਹੈ।
ਜਿਨਕੀ ਲੇਖਾ ਪਤ ਪਵੈ,
ਜਿਨ੍ਹਾਂ ਦੀ ਗੁਰੂ ਕਿਰਪਾ ਦੁਆਰਾ ਪਾਤਨਾਮ ਇੱਜ਼ਤ ਹੈ। ਇਹਨੂੰ ਪੱਤ ਨਹੀਂ ਕਰਨਾ, ਪੱਤ ਹੁੰਦੇ ਨੇ ਪੱਤੇ, ਬਿਰਸ਼ਾਂ ਦੇ ਪੱਤੇ ਕਹਿੰਦੇ ਨੂੰ, ਪਤੇ ਨਹੀਂ ਕਹਿੰਦੇ, ਪਤਾ ਜਾਣਕਾਰੀ ਹੋ ਗਈ ਵੀ ਪਤਾ ਦੇ, ਇਸ ਕਰਕੇ ਥੋੜੇ ਥੋੜੇ ਪੱਤ ਇੱਜ਼ਤ। ਤੇ ਜਿਨ੍ਹਾਂ ਦੀ ਗੁਰਾਂ ਦੀ ਕਿਰਪਾ ਦੁਆਰਾ, ਗੁਰਾਂ ਦੀ ਕਿਰਪਾ ਦੁਆਰਾ ਪੱਤ ਇੱਜ਼ਤ ਲੇਖੇ ਪ੍ਰਵਾਨਗੀ ਵਿੱਚ ਪੈ ਜਾਂਦੀ ਹੈ।
ਹੇ ਪੂਰੇ ਭਾਈ,
ਹੇ ਭਾਈ ਭਰਾਵੋ, ਉਹ ਫਿਰ ਪੂਰਨ ਪੁਰਖ ਨ, ਉਹ ਗੁਣਾ ਕਰਕੇ ਪੂਰੇ ਹਨ।
ਪੂਰੇ ਪੂਰੀ ਮਤ ਹੈ,
ਤੇ ਪੂਰੇ ਪੂਰਨ ਗੁਣਾਂ ਦੀ ਪੂਰੀ ਮਤ ਕੀ ਸਿੱਖਿਆ, ਸਿੱਖਿਆ ਪੂਰੀ ਹੈ।
ਸੱਚੀ ਵਡਿਆਈ,
ਇਹ ਸਿੱਖਿਆ ਰਾਹੀਂ ਗੁਰਾਂ ਦੀ ਸੱਚੀ ਨਾਮ ਦੀ ਵਡਿਆਈ ਆਪ ਜਪਣ ਤੇ ਹੋਰਨਾ ਜਪਾਉਣ ਰੂਪ ਬਖਸ਼ਦੇ ਹਨ।
ਦੇਦੇ ਤੋਟ ਨਾ ਆਵੇ,
ਸਤਿਗੁਰੂ ਜੀ ਦਾਤਾਂ ਦਿੰਦੇ ਆ ਤੇ ਘਾਟਾ ਨਹੀਂ ਕਦੇ ਵੀ ਆਉਂਦਾ। ਪ੍ਰਭੂ ਦਾਤੇ ਦੇ ਦਾਤਾਂ ਦਿੰਦੇ ਦਿੰਦਿਆਂ ਹੋਇਆਂ ਤੋਟ ਘਾਟਾ ਨਹੀਂ ਆ ਵੀ ਆਉਂਦਾ, ਬਲਕਿ
ਲੈ ਲੈ ਥੱਕ ਪਾਈ।
ਸ੍ਰਿਸ਼ਟੀ ਦਾਤਾਂ ਲੈ ਲੈ ਕੇ ਥੱਕ ਪੈਂਦੀ ਹੈ, ਦਾਤਾਂ ਲੈ ਲੈ ਕੇ ਜੀਵਾਂ ਦੇ ਸਰੀਰ ਜੂਨਾਂ ਵਿੱਚ ਥੱਕ ਪੈਂਦੇ ਨੇ, ਮੌਤ ਆ ਜਾਂਦੀ ਹੈ। ਜਦੋਂ ਥੱਕ ਜਾਂਦਾ ਬੰਦਾ ਪੈ ਜਾਂਦਾ, ਪੈ ਜਾਂਦਾ ਸੌਂ ਜਾਂਦਾ, ਜਦੋਂ ਥੱਕ ਗਿਆ ਕਹਿੰਦੇ ਫਿਰ ਮੌਤ ਆ ਜਾਂਦੀ ਹੈ, ਸਲਾਹ ਦਿੰਦੀ ਹੈ ਇਹਨੂੰ। ਉਹਦੀਆਂ ਦਾਤਾਂ ਨਹੀਂ ਮੁੱਕਦੀਆਂ, ਪਰਮੇਸ਼ਰ ਦੀਆਂ ਦਾਤਾਂ ਜਿਹੜੀਆਂ ਦਿੰਦਿਆਂ ਹੋਇਆ ਉਹਨੂੰ ਘਾਟਾ ਨਹੀਂ ਪੈਂਦਾ। ਦਿੰਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜਗੰਤਰ ਖਾਹੀ ਖਾਹੇ, ਐਸਾ ਹੈ ਗੁਰਾਂ ਨੂੰ। ਤੇ ਨਾਮ ਦੀ ਦਾਤ ਦਿੰਦਿਆਂ ਕੋਈ ਤੋੜ ਘਾਟਾ ਨਹੀਂ ਆਉਂਦਾ ਵੀ ਇੱਕ ਸਿੱਖ ਨੂੰ ਨਾਮ ਦੇਤਾ, ਦਸ ਨੂੰ ਦੇਤਾ ਵੀ ਘਾਟਾ ਪੈ ਗਿਆ, ਨਹੀਂ। ਜਿਗਿਆਸੂ ਨਾਮ ਦੀ ਦਾਤ ਲੈ ਲੈ ਕੇ ਸੰਸਾਰ ਵੱਲੋਂ ਥੱਕ ਜਾਂਦੇ ਹਨ।
ਖਾਰ ਸਮੁੰਦਰ ਢੰਡੂਲੀ ਹੈ,
ਜੇਕਰ ਕੋਈ ਪੁਰਖ ਖਾਰ ਖਾਰੇ ਸਮੁੰਦਰ ਨੂੰ ਲੱਭਣਾ ਕਰੇ, ਖੋਜਣਾ ਕਰੇ,
ਇੱਕ ਮਣੀਆਂ ਪਾਵੇ,
ਲੱਭੂਗਾ ਉਹਦੇ ਚੋਂ ਕੋਈ ਇੱਕ ਅੱਧੀ ਮਣੀ ਮਿਲ ਜੂਗੀ, ਉਹਨੂੰ ਪਾ ਲੈਂਦਾ ਹੈ।
ਦੋਏ ਦਿਨ ਚਾਰ ਸੁਹਾਵਣਾ,
ਉਹ ਦੋ ਚਾਰ ਦਿਨਾਂ ਦੀ ਸੋਭਨੀਕ ਹੈ ਮਣੀ, ਫਿਰ ਅਖੀਰ ਨੂੰ
ਮਾਟੀ ਤਿਸ ਖਾਵੇ,
ਮਿੱਟੀ ਖਾ ਜਾਂਦੀ ਹੈ, ਪਤਾ ਨੀ ਕਿੱਥੇ ਰੁਲਦੀ ਫਿਰੂਗੀ। ਇਸੇ ਪ੍ਰਕਾਰ ਜੇ ਕੋਈ ਵਿਸ਼ਿਆਂ ਰੂਪੀ ਖਾਰੇਪਣ ਸੰਸਾਰ ਸਮੁੰਦਰ ਨੂੰ ਖੋਜਣਾ ਢੂੰਡਣਾ ਕਰੇ, ਉਹਨਾਂ ਦੁਨੀਆਂ ਵਿਚ ਚੰਗਾ ਮਹਾਤਮਾ ਕਹਾ ਕੇ ਮਨੌਤ ਕਰਾਉਣ ਰੂਪੀ ਇੱਕ ਅੱਧੀ ਮਣੀ ਪਾ ਲੈਂਦਾ, ਵਡਿਆਈ ਕਰਾਉਣ, ਵਡਿਆਈ ਕਰਾਉਣ ਰੂਪੀ ਮਣੀ ਮਿਲ ਗਈ ਹੈ ਪਾ ਲਈ, ਤੇ ਦੁਖੀ ਤੇ ਤਰਸ ਕਰਨ ਰੂਪੀ ਮਣੀ ਪਾ ਲਈ ਹੈ, ਤੇ ਉਹਦਾ ਦੁੱਖ ਦੂਰ ਕਰਨ ਵਾਲਾ ਹੋ ਗਿਆ। ਸੁੱਖ ਨਾਲ ਉਹ ਮੈਤਰੀ ਪਣੇ ਦੀ ਮਣੀ ਪਾ ਲਈ ਹੈ, ਇੱਕ ਅੱਧੀ ਗੁਣ ਰੂਪੀ ਮਣੀ ਪਾ ਲਈ ਹੈ, ਇਹ ਗੁਣ ਉਹਦੇ ਕੋਲੋਂ ਬਣ ਜਾਂਦੇ ਹੈ। ਪਰ ਉਹ ਵਡਿਆਈ ਜਾਂ ਮਨੌਤ ਦੋ ਚਾਰ ਦਿਨਾਂ ਦੀ ਸੁਹਾ ਬਣੀ ਹੈ, ਅੰਤ ਨੂੰ ਦੇ ਤਾਂ ਕਾਲ ਰੂਪੀ ਮਿੱਟੀ ਨੇ ਖਾ ਹੀ ਲੈਣੀ ਹੈ, ਸੁਆਹ ਹੀ ਬਣ ਜਾਣੀ ਹੈ, ਇਹਦੀ ਖੇ ਉੱਡੇਗੀ।
ਗੁਰ ਸਾਗਰ ਸਤ ਸੇਵੀ ਹੈ,
ਜੋ ਗੁਰੂ ਰੂਪ ਸਾਗਰ ਸਮੁੰਦਰ ਸੁਭ ਗੁਣਾਂ ਰੂਪੀ ਮਣੀਆਂ ਦੇ ਨਾਲ ਭਰੇ ਹੋਏ ਨੇ, ਤੇ ਉਹਨਾਂ ਸੱਤ ਸੱਚੇ ਗੁਰਾਂ ਨੂੰ ਫਿਰ ਕਹਿੰਦੇ ਸੇਵੀਆ ਸੇਵਣਾ ਕਰੀਏ।
ਦੇ ਤੋਟ ਨਾ ਆਵੇ,
ਕਰਨਾ ਮੈਤਰੀ ਮੁਦਤਾ ਆਦਿ, ਇਹ ਮਣੀਆਂ ਦਾ ਘਾਟਾ ਹੀ ਨਹੀਂ ਪਵੇਗਾ, ਫਿਰ ਘਾਟਾ ਨਹੀਂ ਆਊਗਾ।
ਦੇ ਤੋਟ ਨਾ ਆਵੇ,
ਤੇ ਇਸ ਕਰਕੇ ਦੇ ਦਿੰਦੇ ਹਨ ਜਿਨ੍ਹਾਂ ਦਾ ਕਦੇ ਵੀ ਤੋਟ ਘਾਟਾ ਨਹੀਂ ਆਉਂਦਾ, ਉਹ ਸੁੰਦਰ ਮਣੀਆਂ ਇਹ ਜਿਹੜੀਆਂ ਗੁਣਾਂ ਦੀਆਂ ਦੇ ਦਿੰਦੇ ਨੇ, ਤੇ ਉਹਨਾਂ ਨੂੰ ਕਦੇ ਵੀ ਉਹ ਘਾਟਾ ਨਹੀਂ ਆਉਂਦਾ ਹੈ, ਪਰਮੇਸ਼ਰ ਦਿੰਦਾ ਉਹਨਾਂ ਨੂੰ।
ਮੇਰੇ ਪ੍ਰਭ ਭਾਵਨ ਸੇ ਉਜਲੇ,
ਜਿਹੜੇ ਮੇਰੇ ਪਰਮੇਸ਼ਰ ਨੂੰ ਚੰਗੇ ਲੱਗੇ ਭਾ ਗਏ ਹਨ, ਉਹ ਪੁਰਖ ਉਜਲੇ ਨਿਰਮਲ ਹੋ ਗਏ, ਸ਼ੁੱਧ ਮਨ ਵਾਲੇ, ਪਵਿੱਤਰ ਮਨ ਵਾਲੇ, ਜੀਵਨ ਵਾਲੇ ਹੋ ਗਏ।
ਸਭ ਮੈਲ ਭਰੀਜੈ,
ਉਹ ਸਭ ਸਾਰੀ ਸ੍ਰਿਸ਼ਟੀ ਹੰਗਤਾ ਮਮਤਾ ਵਿਕਾਰਾਂ ਦੀ ਮੈਲ ਮਲੀਨਤਾ ਨਾਲ ਭਰੀਜੈ ਭਰੀ ਹੋਈ ਹੈ, ਪਰ ਉਹ ਸ਼ੁੱਧ ਹੋ ਗਏ, ਐਸਾ ਉਹਨਾਂ ਦਾ ਤੇ ਇਸ ਪ੍ਰਕਾਰ ਇਹ ਨਿਸ਼ਚਾ ਕੀਤਾ ਹੈ।
ਮਹਿਲਾ ਉਜਲ ਤਾਥੀ ਹੈ,
ਕਹਿੰਦੇ ਭਾਈ ਵਿਕਾਰਾਂ ਵਿੱਚ ਜਿਹੜਾ ਮੈਲਾ ਹੋ ਗਿਆ ਨਾ, ਤਾਂ ਉਜਲ ਬਣਦਾ ਹੈ, ਪਵਿੱਤਰ ਤਾਂ ਹੁੰਦਾ ਹੈ, ਹੋ ਸਕਦਾ ਹੈ।
ਪਾਰਸ ਸੰਗ ਭੀਜੈ,
ਜੇਕਰ ਗੁਰੂ ਰੂਪੀ ਪਾਰਸ ਦੇ ਸੰਗ ਨਾਲ ਮਨ ਭੀਜੈ, ਭਿੱਜ ਜਾਵੇ, ਮਿਲ ਜਾਵੇ।
ਵੰਨੀ ਸਾਚੇ ਲਾਲ ਕੀ,
ਜਿਸ ਨੂੰ ਸੱਚੇ ਲਾਲ ਪਿਆਰੇ ਦੀ ਪ੍ਰਾਪਤੀ ਰੂਪੀ ਤੁਰਿਆ ਪਾਦੀ ਬੰਨੀ ਰੰਗਤ ਚੜੀ ਹੈ, ਬਾਰਾਂ ਬੰਨੀ ਦੇ ਸੋਨੇ ਬਤ ਆਪਣੇ ਪੰਜ ਗਿਆਨ ਇੰਦਰੇ, ਪੰਜ ਕਰਮ ਇੰਦਰੇ, ਮਨ ਤੇ ਬੁੱਧ, ਇਹਨਾਂ ਨੂੰ ਸ਼ੁੱਧ ਕਰ ਲਿਆ ਹੈ, ਤੇ ਉਹ ਫਿਰ
ਕਿਹਨਾਂ ਕੀਮਤ ਕੀਜੈ,
ਉਹਦੇ ਗੁਣਾਂ ਦੀ ਕੀਮਤ ਕੋਈ ਕੀ ਕਰੂਗਾ ਭਾਈ, ਕੀ ਕੀਜੈ ਕੀਮਤ, ਬਾਰਾਂ ਬੰਨੀ ਦੇ ਸੋਨੇ ਦੀ ਤਾਂ ਕੀਮਤ ਅਜੇ ਹੋ ਜਾਊਗੀ, ਜਿਹਦੇ ਪੰਜ ਗਿਆਨ ਇੰਦਰੇ, ਪੰਜ ਕਰਮ ਇੰਦਰੇ, ਤੇ ਇਸ ਤਰ੍ਹਾਂ ਦੇ ਸਾਧ ਸੰਗੀ ਮਨ ਤੇ ਬੁੱਧ 12 ਹੋ ਗਏ, ਜਿਹਨੇ ਇਹ ਸ਼ੁੱਧ ਹੋ ਗਏ ਉਹਦੀ ਤਾਂ ਕੀਮਤ ਕੋਈ ਨਹੀਂ ਹੈ।
ਭੇਖੀ ਹੱਥ ਨਾ ਲੱਭੇ,
ਤੇ ਭੇਖੀ ਭੇਖ ਧਾਰਨ ਕਰਨ ਦੇ ਨਾਲ ਆਪ ਅੰਤਹਿਕਰ ਰੂਪੀ ਹੱਥ ਵਿੱਚੋਂ ਨਾਮ ਦੀ ਦਾਤ ਨਹੀਂ ਲੱਭਦੀ ਹੈ। ਭੇਖ ਕਰਕੇ ਭੇਖਾਂ ਕਰਕੇ ਹਰੀ ਹੱਥ ਵਿੱਚ ਨਹੀਂ ਲੱਭਦਾ, ਪ੍ਰਾਪਤ ਨਹੀਂ ਹੁੰਦਾ ਹੈ। ਤੇ ਇਸ ਕਰਕੇ ਕਿਹਾ ਹੈ ਭੇਖੀ ਪ੍ਰਭੂ ਨਾ ਪਾਈ ਹੈ, ਆਪ ਗਵਾਏ ਰੂਪ ਨਾ ਰੇਖੈ। ਭਾਈ ਗੁਰਦਾਸ ਸਾਹਿਬ ਨੇ ਵੀ ਐਸਾ ਲਿਖਿਆ, ਅਰ ਭੇਖੀ ਪ੍ਰਭੂ ਨਾ ਲੱਭੀ ਬਿਨ ਸੱਚੀ ਸਿੱਖੰ, ਸੱਚੀ ਸਿੱਖਿਆ ਤੋਂ ਬਿਨਾਂ ਨਹੀਂ ਲੱਭਦਾ ਹੈ।
ਤੀਰਥ ਨਹੀਂ ਦਾਨੇ,
ਜੇ ਕੋਈ ਕਹੇ ਤੀਰਥ ਇਸ਼ਨਾਨ ਕਰਨ ਦੇ ਨਾਲ ਮਿਲ ਜੂਗਾ ਜਾਂ ਦਾਨ ਕਰਨ ਦੇ ਨਾਲ, ਕਹਿੰਦੇ ਭੁੱਲ ਜਾਓ ਇਹਦੇ ਨਾਲ ਵੀ ਨਹੀਂ ਮਿਲਦਾ। ਤੀਰਥਾਂ ਦੇ ਇਸ਼ਨਾਨ ਕਰਨ ਉੱਤੇ ਜਾਂ ਤੀਰਥਾਂ ਜਾ ਕੇ ਦਾਨ ਕਰਨ ਦੇ ਪਰਮੇਸ਼ਰ ਨਹੀਂ ਲੱਭਦਾ। ਤੀਰਥਾਂ ਉੱਤੇ ਸੰਕਲਪ ਜਾਂ ਸਕਾਮੀ ਹੋ ਕੇ ਦਾਨ ਕਰਨ ਦੇ ਨਾਲ ਪਰਮੇਸ਼ਰ ਨਹੀਂ ਲੱਭਦਾ ਹੈ।
ਪੁੱਛੋ ਵੇਦ ਪੜ੍ਹੰਤਿਆ,
ਤੇ ਪੁੱਛੋ ਕਹਿੰਦੇ ਵੇਦ ਪੜ੍ਹੰਤਿਆ, ਇਹਨੂੰ ਇਸ ਤਰ੍ਹਾਂ ਭਾਰਾ ਬੋਲਣਾ, ਪੜ੍ਹੰਤਿਆ ਨਾ ਬਣ ਜਾਵੇ ਪਾਠ। ਵੇਦਾਂ ਨੂੰ ਪੜ੍ਹਨ ਵਾਲਿਆਂ ਨੂੰ ਜਾ ਕੇ ਪੁੱਛ ਲੈਣਾ ਕਰੋ।
ਮੂਠੀ ਵਿਣ ਮਾਨੇ,
ਗੁਰਾਂ ਦੇ ਉਪਦੇਸ਼ ਦੇ ਮੰਨਣ ਤੋਂ ਬਗੈਰ ਦੁਨੀਆਂ ਵਿਕਾਰਾਂ ਨੇ ਮੂਠੀ ਲੁੱਟ ਲਈ ਹੈ। ਕਾਮ ਕ੍ਰੋਧ ਆਦਿ ਨੇ, ਮਾਣ ਹੰਕਾਰ ਆਦਿਕਾਂ ਨੇ ਖਰਾਬ ਕੀਤਾ ਹੈ ਉਹਨਾਂ ਨੂੰ, ਇਉਂ ਦੁਨੀਆਂ ਲੁੱਟ ਗਈ ਹੈ। ਮੁਸਨ ਹਰ ਪੰਚ ਬਟਵਾਰੇ ਮੁਸਲਿਆ ਉਹਨਾਂ ਨੇ, ਠਗ ਲਿਆ ਹੈ।
ਨਾਨਕ ਕੀਮਤ ਸੋ ਕਰੇ,
ਕਥਨ ਕਰਦੇ ਨੇ ਉਹ ਪਰਮੇਸ਼ਰ ਦੀ ਪ੍ਰਾਪਤੀ ਰੂਪ ਕੀਮਤ ਨੂੰ ਪਾਉਣਾ ਕਰ ਸਕਦਾ ਹੈ।
ਪੂਰਾ ਗੁਰ ਗਿਆਨੇ,
ਜਿਸ ਨੂੰ ਪੂਰਾ ਪੂਰਨ ਗੁਰੂ ਤੇ ਗਿਆਨੇ ਗਿਆਨ ਦਿੰਦਾ, ਜਿਸ ਨੂੰ ਪੂਰਨ ਗੁਰਾਂ ਦੁਆਰਾ ਬ੍ਰਹਮ ਗਿਆਨ ਪ੍ਰਾਪਤ ਹੁੰਦਾ ਹੈ। ਸਾਧ ਸਿੰਘ ਜੀ ਅੱਜ ਕਿਉਂਕਿ ਇੱਥੇ ਵਿਸਰਾਮ ਦੇਣਾ ਪੈਣਾ, ਜੇ ਅਗਲਾ ਸ਼ਬਦ ਸ਼ੁਰੂ ਕਰਦੇ ਹਾਂ ਤਾਂ ਫਿਰ ਉਹ ਵੱਧ ਟਾਈਮ ਲੱਗੂਗਾ, ਤੇ ਕੱਲ ਨੂੰ ਤੇ ਜਾਂ ਤਾਂ ਇਹ ਕਰ ਸਕਦੇ ਹੋ ਵੀ 10 ਮਿੰਟ ਪਹਿਲਾਂ ਖੇਚਲ ਕਰੋ ਆਉਣ ਦੀ, ਨਹੀਂ ਫਿਰ 10 ਮਿੰਟ ਉੱਤੇ ਜਾਏਗਾ ਟਾਈਮ। ਜਿਵੇਂ ਵੀ ਸਰੋਤਿਆਂ ਨੂੰ, ਵਿਦਿਆਰਥੀਆਂ ਨੂੰ, ਗੁਰਮੁਖਾਂ ਨੂੰ ਪ੍ਰਵਾਨ ਹੋਵੇ ਉਹ ਬਾਅਦ ਚ ਦੱਸ ਦੇਣਾ, ਤੇ ਤਾਂ ਕਿ ਫਿਰ ਸਮੇਂ ਸਿਰ ਆਪਾਂ ਲਾਭ ਪ੍ਰਾਪਤ ਕਰ ਸਕੀਏ। ਕੱਲ ਨੂੰ 10 ਮਿੰਟ ਵੱਧ ਲੱਗਣੇ ਨੇ ਤੇ ਅੱਜ ਟਾਈਮ ਘੱਟ ਲੱਗਿਆ ਤੇ ਕੱਲ ਨੂੰ ਵੱਧ ਲੱਗੇਗਾ, ਕਿਉਂਕਿ ਕੱਲ ਨੂੰ ਸ਼ਬਦ ਜਿਹੜੇ ਗੁਰੂ ਨਾਨਕ ਸਾਹਿਬ ਦੇ ਸੰਪੂਰਨ ਹੋਣਗੇ, ਇਸ ਕਰਕੇ ਟਾਈਮ ਲੱਗਣਾ। ਆਓ ਹੁਣ ਇੱਥੇ ਸਮਾਪਤੀ ਹੈ ਜੀ, ਭੁੱਲਾਂ ਚੁੱਕਾਂ ਦੀ ਸਤਿਗੁਰੂ ਖਿਮਾ ਕਰਨ ਜੀ।
ਪੁੱਛੋ ਵੇਦ ਪੜ੍ਹੰਤਿਆ, ਮੂਠੀ ਵਿਣ ਮਾਨੇ, ਨਾਨਕ ਕੀਮਤ ਸੋ ਕਰੇ, ਪੂਰਾ ਗੁਰ ਗਿਆਨੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।